ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਸਵਾਗਤ ਕਰਦੇ ਆ ਜੀ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਆਪ ਸਭ ਨੂੰ ਜੀ ਆਇਆਂ ਕਹਿੰਦਾ ਹਾਂ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ, 16 ਜੂਨ 2018 ਤੇ ਸਵੇਰ ਦੇ 9:02 ਘੜੀ ਦਿਖਾ ਰਹੀ ਹੈ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਸਮੇਂ ਦੇ ਮੁਤਾਬਿਕ, ਜਾਣੀ ਕਿ ਸਿਡਨੀ, ਮੈਲਬੌਰਨ, ਹੋਬਾਰਟ, ਬ੍ਰਿਸਬੇਨ ਸਾਰੇ ਈਸਟ ਕੋਸਟ ਦੇ ਉੱਤੇ, ਔਰ ਐਡਲੇਡ ਦੇ ਵਿਚ 8:32 ਨੇ, ਪਰਥ ਦੇ ਵਿਚ 7:02 ਹੋਏ ਨੇ ਸੁਬਾਹ ਦੇ, ਔਰ ਚਲਦਿਆਂ ਭਾਰਤ ਉਥੇ 4:32 ਤੜਕੇ ਦੇ ਹੋਏ ਨੇ ਤੇ ਲੰਡਨ ਦੇ ਵਿਚ 2 ਮਿੰਟ ਉਤੇ ਹੋ ਗਏ ਨੇ। ਅੱਧੀ ਰਾਤ ਤੋਂ ਅੱਜ ਦੀ ਹੀ ਤਰੀਕ ਚੜ ਚੁੱਕੀ ਹੈ ਪਰ ਹਜੇ ਸ਼ੁੱਕਰਵਾਰ ਚੱਲ ਰਿਹਾ ਨਿਊਯਾਰਕ, ਲਾਸ ਏਂਜਲਿਸ, ਵੈਨਕੂਵਰ ਅਤੇ ਟੋਰਾਂਟੋ ਦੇ ਵਿਚ ਦੁਪਹਿਰਾਂ ਅਤੇ ਸ਼ਾਮਾਂ ਉਥੇ ਢਲ ਰਹੀਆਂ ਨੇ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਆਓ ਫੇਰ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੀ ਆਇਆਂ ਨੂੰ ਇਕ ਵਾਰੀ ਫੇਰ ਪ੍ਰੋਗਰਾਮ ਚ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਤੁਸੀਂ ਸਾਡਾ ਸਾਥ ਦਿਓਗੇ, ਅਸੀਂ ਤੁਹਾਡਾ ਸਾਥ ਦੇਵਾਂਗੇ, ਰਲ ਮਿਲ ਕੇ ਪ੍ਰੋਗਰਾਮ ਕਰਾਂਗੇ। ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁਆਇਨ ਕਰਨਗੇ ਸਿਡਨੀ ਤੋਂ। ਵਰਲਡ ਕੱਪ ਸ਼ੁਰੂ ਹੋ ਚੁੱਕਾ ਰਸ਼ੀਆ ਦੇ ਵਿਚ, ਅੱਜ ਬਹੁਤ ਸਾਰੇ ਮੈਚ ਆਉਣੇ ਆ, ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਸਪੋਰਟਿੰਗ ਜਗਤ ਦੇ ਵਿਚ ਕਾਫੀ ਹਲਚਲ ਹੋ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੇ ਮਸਲੇ ਜਿਹੜੇ ਨੇ ਉਹ ਵੀ ਆਪਾਂ ਉਜਾਗਰ ਕਰਨੇ ਆ, ਉਨ੍ਹਾਂ ਦੇ ਸੰਭਾਵੀ ਹੱਲ ਜਿਹੜੇ ਉਹ ਵੀ ਪੇਸ਼ ਕਰਾਂਗੇ। ਤੁਹਾਡੀਆਂ ਤਸਵੀਰਾਂ, ਸੁਨੇਹੇ, ਤੁਹਾਡੇ ਦਿਲ ਵਾਲੀਆਂ ਗੱਲਾਂ, ਹੋਰ ਬਹੁਤ ਸੋਹਣੇ ਸੋਹਣੇ ਗੀਤ ਅੱਜ ਮੈਂ ਲੈ ਕੇ ਆਇਆ, ਉਹ ਵੀ ਆਪਾਂ ਪ੍ਰੋਗਰਾਮ ਦੇ ਵਿਚ ਸੁਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਕਈ ਵਾਰੀ ਗੀਤ ਰਹਿ ਹੀ ਜਾਂਦੇ। ਪਰ ਮੈਂ ਪਹਿਲਾਂ 3 ਗੀਤ ਜ਼ਰੂਰ ਲਾਉਣਾ ਹੁੰਦਾ ਪ੍ਰੋਗਰਾਮ ਦੇ ਵਿਚ ਸ਼ੁਰੂਆਤ ਦੇ ਵਿਚ, ਪਰ ਬਹੁਤ ਸਾਰੇ ਸਰੋਤੇ ਕਹਿੰਦੇ ਨੇ ਕਿ ਗੀਤ ਘੱਟ ਲਾਇਆ ਕਰੋ। ਪਹਿਲਾਂ ਵੈਸੇ ਗੀਤ ਜ਼ਿਆਦਾ ਲਾਉਂਦੇ ਹੁੰਦੇ ਸੀ ਪਰ ਹੁਣ ਕਹਿੰਦੇ ਅਸੀਂ ਗੱਲਾਂ ਸੁਣਨੀਆਂ ਨੇ, ਗੀਤ ਤਾਂ ਹੋਰ ਬਥੇਰੇ ਮਿਲ ਜਾਂਦੇ ਨੇ। ਖੈਰ ਕੋਈ ਗੱਲ ਨਹੀਂ, ਇਹ ਫੀਡਬੈਕ ਜਿੱਦਾਂ ਜਿੱਦਾਂ ਆਉਂਦੀ ਹੈ ਪ੍ਰੋਗਰਾਮ ਐਡਜਸਟ ਹੁੰਦਾ ਰਹਿੰਦਾ। ਤੇ ਪਹਿਲਾਂ ਇਹ ਦੱਸੋ ਕਿ ਕਿਹੋ ਜਿਹਾ ਦਿਨ ਚੜਿਆ ਤੁਹਾਡੇ ਆਸ ਪਾਸ, ਕੀ ਕਰ ਰਹੇ ਹੋ, ਕੀ ਕੀਤਾ ਸਾਰੇ ਹਫ਼ਤੇ, ਔਰ ਕੀ ਤੁਹਾਡੇ ਪਲਾਨ ਨੇ। ਕੋਈ ਵੀ ਤੁਹਾਡੇ ਦਿਲ ਵਿਚ ਗੱਲ ਹੈ, ਕੋਈ ਤਸਵੀਰ ਖਿੱਚੀ ਹੈ, ਕੋਈ ਵਿਚਾਰ ਹੈ, ਸਾਡੇ ਨਾਲ ਸਾਂਝਾ ਕਰੋ ਐਪਲੀਕੇਸ਼ਨ ਟੈਲੀਗ੍ਰਾਮ ਦੇ ਜ਼ਰੀਏ ਜਾਂ request@harmanradio.com ਦੇ ਜ਼ਰੀਏ ਈਮੇਲ ਪਾ ਕੇ। ਸੋ ਦੋਸਤੋ, ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਵਿਚਾਰ ਸਾਂਝੇ ਕਰਦੇ ਹੁੰਦੇ ਆ ਤੇ ਵਿਚਾਰ ਜਿਹੜੀ ਆ ਉਹ ਅੱਜ ਜਿਹੜੀ ਹੈ ਨਾਮ ਦੀ ਹੈ। ਨਾਮ ਕਿਹੜੇ ਬੰਦੇ ਦਾ ਨਾਮ, ਪਰਮਾਤਮਾ ਦਾ ਨਾਮ ਤਾਂ ਚਲੋ ਹੈਗਾ ਹੀ ਹੈਗਾ, ਉਹ ਤਾਂ ਸਾਰੀ ਦੁਨੀਆਂ ਤੇ ਹੀ ਹੈ, ਪਰ ਅਕਸਰ ਜਿਹੜੇ ਬੰਦੇ ਆ ਉਹ ਭੁਲੇਖਾ ਖਾਂਦੇ ਆ ਕਿ ਸਾਡਾ ਨਾਮ ਹੋਵੇ, ਅਸੀਂ ਨਾਮ ਨੂੰ ਉੱਚਾ ਕਰੀਏ, ਔਰ ਸਾਡੇ ਬਾਪ ਦਾ ਨਾਮ ਹੋਵੇ। ਔਰ ਇੱਕ ਨਾ ਇੰਟਰਸਟਿੰਗ ਖਿਆਲ ਮੇਰੇ ਮਨ ਦੇ ਵਿਚ ਆਇਆ ਸੀ ਕਿ ਅਸੀਂ ਆਪਣਾ ਨਾਮ ਦੇ ਬਾਰੇ ਕਦੇ ਸੋਚਿਆ ਕਿ ਕੀ ਆ, ਕਿਨ ਰੱਖਿਆ। ਗੁਰਬਾਣੀ ਪੜ ਰਿਹਾ ਸੀ ਤਾਂ ਉਸ ਦੇ ਵਿਚ ਨਾ ਇਕ ਸ਼ਬਦ ਆਇਆ ਤੇ ਜਿਸ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਕਿ ਜਿਹੜਾ ਸਾਡਾ ਨਾਮ ਹੁੰਦਾ ਨਾ ਅਸਲ ਦੇ ਵਿਚ ਟਰੈਡੀਸ਼ਨਲ, ਹੁਣ ਤਾਂ ਚਲੋ ਥੋੜਾ ਚੇਂਜ ਹੋ ਗਿਆ, ਉਹ ਸਾਡਾ ਨਾਮ ਸਾਡਾ ਬਾਪ ਦਿੰਦਾ ਸਾਨੂੰ, ਅਸਲ ਚ ਸਾਡੇ ਬਾਪ ਦਾ ਨਾਮ ਹੁੰਦਾ ਤੇ ਉਹ ਰੱਖਦਾ ਨਾਮ, ਕਿਉਂਕਿ ਜਦੋਂ ਬਾਲਕ ਜੰਮਦਾ ਹੈ ਤੇ ਉਹਨੂੰ ਸੁਰਤ ਤਾਂ ਹੁੰਦੀ ਨੀ, ਦੁਨਿਆਵੀ ਸੁਰਤ ਤਾਂ ਹੁੰਦੀ ਨੀ, ਉਹਦੀ ਬੁੱਧੀ ਵੀ ਨਹੀਂ ਬਹੁਤੀ ਕੰਮ ਕਰਦੀ ਹੁੰਦੀ ਤੇ ਸਰੀਰ ਵੀ ਉਹਦਾ ਬੜਾ ਲਿਮਿਟਿਡ ਹੁੰਦਾ, ਮਾਂ ਦੇ ਸਹਾਰੇ ਉਹ ਪਲਦਾ ਹੁੰਦਾ ਤੇ ਮਾਂ ਤੋਂ ਹੀ ਉਹਨੇ ਮਤਲਬ ਆਪਣਾ ਜਿਹੜਾ ਨਿਊਟ੍ਰੀਸ਼ਨ ਹੈ ਉਹ ਲੈਣਾ ਆ, ਮਾਂ ਦੀ ਦੇਖਭਾਲ ਕਰਨੀ ਹੈ, ਮਾਂ ਨੇ ਦੇਖਭਾਲ ਕਰਨੀ ਹੈ ਉਸਦੇ ਸਰੀਰ ਦੀ, ਤੇ ਉਸ ਦਾ ਜਿਹੜਾ ਨਾਮ ਹੈ ਉਹ ਬਾਪ ਰੱਖਦਾ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਸਰਨੇਮ ਜਿਹੜਾ ਬਾਪ ਵੱਲੋਂ ਆਉਂਦਾ ਆ ਤੇ ਟ੍ਰੈਡੀਸ਼ਨਲੀ ਸਾਰੀ ਦੁਨੀਆਂ ਦੇ ਵਿੱਚ ਹੀ ਇੱਦਾਂ ਹੁੰਦਾ ਆ, ਹੋ ਸਕਦਾ ਥੋੜੇ ਖਿੱਤਿਆਂ ਚ ਨਾ ਵੀ ਹੋਵੇ ਇੱਦਾਂ, ਤੇ ਕਿਉਂਕਿ ਇਹਦੇ ਬਾਰੇ ਨਾ ਬੜੀ ਡਿਟੇਲ ਚ ਆਪਾਂ ਜਾ ਸਕਦੇ ਪਰ ਆਪਾਂ ਇੰਨਾ ਡਿਟੇਲ ਚ ਨਹੀਂ ਜਾਣਾ, ਕ੍ਰੋਮੋਸੋਮਸ ਲੈਵਲ ਤੱਕ ਨਹੀਂ ਜਾਣਾ, ਪਰ ਫਿਰ ਵੀ ਇਹ ਤਾਂ ਇਹ ਰਵਾਇਤ ਹੈ ਕਿ ਗੁਰਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਲਿਖਿਆ ਕਿ ਪਿਤਾ ਦਾ ਨਾਮ ਚੱਲਦਾ ਹੈ। ਹੁਣ ਨਾ ਅਸੀਂ ਉਹ ਨਾਮ ਸਾਡਾ ਬਾਪ ਰੱਖ ਦਿੰਦਾ ਹੈ ਤੇ ਅਸੀਂ ਫਿਰ ਅੱਗੇ ਵੱਡੇ ਹੁੰਦੇ ਹਾਂ ਪਲਦੇ ਹਾਂ ਤਾਂ ਫਿਰ ਅਸੀਂ ਉਸ ਨਾਮ ਨੂੰ ਅੱਗੇ ਤੋਰਦੇ ਹਾਂ, ਉਸ ਕੁੱਲ ਨੂੰ ਅੱਗੇ ਤੋਰਦੇ ਹਾਂ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਪਿਛੋਕੜ ਦੇ ਬਾਰੇ ਬੜਾ ਮਾਣ ਕਰਦੇ ਨੇ ਕਿ ਉਸ ਨਾਮ ਦੇ ਨਾਲ ਨਾ ਇੱਕ ਇਤਿਹਾਸ ਜੁੜਿਆ ਹੁੰਦਾ, ਉਹਨਾਂ ਦੀ ਜੱਦੀ ਪੁਸ਼ਤੀ ਖਾਨਦਾਨੀ ਜਿਹਨੂੰ ਕਹਿੰਦੇ ਆ ਉਹ ਜੁੜੀ ਹੁੰਦੀ ਹੈ। ਔਰ ਫਿਰ ਨਾ ਖੋਜ ਕਰਦੇ ਕਰਦੇ ਫਿਰ ਆਪਾਂ ਵਾਪਸ ਜਾਣਾ ਸ਼ੁਰੂ ਕਰਦੇ ਹਾਂ, ਆਪਣੀ ਹਿਸਟਰੀ ਜਾਣਨਾ ਸ਼ੁਰੂ ਕਰਦੇ ਹਾਂ। ਹੁਣ ਅੱਜ ਕੱਲ ਹੀ ਇੱਕ ਮੈਂ ਪ੍ਰੋਗਰਾਮ ਦੇਖ ਰਿਹਾ ਸੀ ਕਿ ਲੋਕ ਯੂਰਪ ਨੂੰ ਜਾਂ ਅਮਰੀਕਾ ਚ ਕੰਪਨੀਆਂ, ਰਸ਼ੀਆ ਚ ਵੀ ਕੰਪਨੀਆਂ ਆਪਣਾ DNA ਭੇਜਦੀਆਂ ਨੇ ਉੱਥੇ ਨੂੰ ਆਪਣੇ ਪਿਛੋਕੜ ਬਾਰੇ ਜਾਣਨ ਨੂੰ ਕਿ ਅਸੀਂ ਕੌਣ ਹੈ, ਕਿੱਥੋਂ ਆਏ ਹਾਂ। ਮਤਲਬ ਇੱਕ ਤਾਂ ਹੈਗਾ ਕਿ ਤੁਹਾਡਾ ਜਿਹੜਾ ਇਮੀਡੀਏਟ ਹੁਣ ਲਾਈਫ ਟਾਈਮ ਟਾਈਮ ਲਾਈਨ ਚ ਬਾਪ ਹੈ, ਇੱਕ ਤਾਂ ਉਹ ਹੈ, ਇੱਕ ਦਾਦਾ ਹੈ ਤੁਹਾਡੇ, ਮਤਲਬ ਜਾਂ ਪੜਦਾਦੇ ਤੱਕ ਤੁਸੀਂ ਜਾਣਦੇ ਹੋ, ਦੇਖ ਸਕਦੇ ਹੋ। ਪਰ ਕਈ ਲੋਕਾਂ ਨੂੰ ਉਸ ਤੋਂ ਵੀ ਪਿੱਛੇ ਜਾ ਕੇ ਝਾਤੀ ਮਾਰਨ ਦੀ ਤਾਂਘ ਹੁੰਦੀ ਹੈ ਕਿ ਅਸੀਂ ਉਸ ਤੋਂ ਪਿੱਛੇ ਜਾਈਏ, ਹਜ਼ਾਰਾਂ ਸਾਲ ਲੱਖਾਂ ਸਾਲ ਪਹਿਲਾਂ ਜਾਈਏ ਤੇ ਦੇਖੀਏ ਕਿ ਸਾਡੇ DNA ਚ ਕੀ ਹੈ। ਤੇ ਬਹੁਤ ਸਾਰਾ ਡਾਟਾ ਤੁਹਾਨੂੰ ਫਿਰ ਭੇਜਿਆ ਜਾਂਦਾ ਜੀ, ਤੁਸੀਂ 90% ਕੋਕੇਸ਼ੀਅਨ ਹੋ, 10% ਏਸ਼ੀਅਨ ਹੋ ਜਾਂ ਅਦਰ ਵੇ ਅਰਾਊਂਡ, ਹਨਾ, ਜਾਂ ਤੁਸੀਂ ਇਸ ਖਿੱਤੇ ਚੋਂ ਜਾਂ ਉਸ ਖਿੱਤੇ ਚੋਂ। ਸੋ ਇਹ ਸਰਵਿਸਿਜ਼ ਜਿਹੜੀਆਂ ਆਨਲਾਈਨ ਹੈਗੀਆਂ ਨੇ, ਇਸ ਦੇ ਬਾਰੇ ਨਾ ਮੈਂ ਤੁਹਾਨੂੰ ਨਾਲ ਦੀ ਨਾਲ ਆਗਰਾ ਕਰਦਾ ਕਿ ਇਹ ਬਹੁਤ ਵਰਤਣ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹ ਤੁਹਾਡਾ DNA ਜਿਹੜਾ ਨਾ ਉਹ ਐਕਚੁਲੀ ਬੈਂਕ ਦੇ ਵਿੱਚ ਸਟੋਰ ਕੀਤਾ ਜਾ ਰਿਹਾ ਤੇ ਲੇਟਰ ਔਨ ਅਮਰੀਕਾ ਦੇ ਵਿੱਚ ਉਹ ਵਰਤਿਆ ਵੀ ਜਾ ਸਕਦਾ ਹੈ। ਆਸਟ੍ਰੇਲੀਆ ਚ ਤਾਂ ਨਹੀਂ ਵਰਤਿਆ ਜਾ ਸਕਦਾ ਪ੍ਰਾਈਵੇਸੀ ਨਾਲ, ਪਰ ਜਾ ਸਕਦਾ। ਪਰ ਇੱਕ ਨਾ ਤੁਹਾਨੂੰ ਉਕਸਾ ਕੇ ਵੀ ਤੁਸੀਂ ਜਾਣੋ ਤੁਸੀਂ ਕਿੱਥੋਂ ਆਏ ਹੋ, ਕੀ ਕਰਨੋ। ਮੈਨੂੰ ਕਈ ਵਾਰੀ ਇੱਦਾਂ ਮਹਿਸੂਸ ਹੋਇਆ, ਮੈਂ ਸੋਚਿਆ ਉਹ ਪ੍ਰੋਗਰਾਮ ਦੇਖ ਕੇ ਵੀ ਕਿ ਕੀ ਲੋੜ ਪਈ ਹੈ, ਮਤਲਬ ਵਾਏ, ਮਤਲਬ ਅਸੀਂ ਕਿਉਂ ਦੇਖਣਾ ਚਾਹੁੰਦੇ ਹਾਂ। ਜੋ ਆ ਮਿੱਟੀ ਦਾ ਪੁਤਲਾ, ਅਸੀਂ ਪੰਜ ਤੱਤ ਦੇ ਬਣੇ ਹੋਏ ਹਾਂ ਇਸ ਵੇਲੇ, ਅਸੀਂ ਉਹਦੇ ਵਿੱਚ ਕਿਉਂ ਨਹੀਂ ਰਹਿੰਦੇ। ਅਸੀਂ ਭੂਤ ਵੱਲ, ਜਾਣੀ ਕਿ ਵਾਪਸ ਪਿੱਛੇ ਵੱਲ ਹਮੇਸ਼ਾ ਝਾਤੀ ਮਾਰਨ ਦੀ ਕੋਸ਼ਿਸ਼ ਕਰੀ ਦੀ ਆ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਪਿਤਾ ਕਾ ਜਨਮ ਕਿਆ ਜਾਨਸ ਭੂਤ, ਤੇ ਅਸੀਂ ਆਪਣੇ ਜਨਮ ਬਾਰੇ ਨਹੀਂ ਜਾਣ ਸਕਦੇ ਤੇ ਸਾਡੇ ਪਿਤੇ ਦੇ ਪਾਪ ਦੇ ਜਨਮ ਬਾਰੇ ਅਸੀਂ ਕਿੱਦਾਂ ਜਾਣ ਲਵਾਂਗੇ। ਸੋ ਇਹ ਸਾਰੀਆਂ ਜਿਹੜੀਆਂ ਬੇਕਾਰ ਦੀਆਂ ਗੱਲਾਂ ਉਹ ਅਸਲ ਦੇ ਵਿੱਚ ਗੁਰੂ ਸਾਹਿਬ ਤਾਂ ਇਹ ਸਮਝਾਉਣਾ ਚਾਹੁੰਦੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਨਾ ਰੱਬ ਦੇਖਣਾ ਚਾਹੁੰਦੇ ਕਿ ਰੱਬ ਕਿੱਦਾਂ ਜੰਮਿਆ ਸੀ, ਪਰਮਾਤਮਾ ਕਿੱਦਾਂ ਜਨਮਿਆ ਸੀ। ਸੋ ਉਸ ਸੰਦਰਭ ਦੇ ਵਿੱਚ ਉਹਨਾਂ ਨੇ ਉਹ ਪੰਕਤੀ ਕਹੀ ਹੈ ਕਿ ਤੁਸੀਂ ਜਿੱਦਾਂ ਆਪਣੇ ਪਿਤਾ ਦੇ ਜਨਮ ਬਾਰੇ ਨਹੀਂ ਨਾ ਜਾਣ ਸਕਦੇ, ਇੱਦਾਂ ਹੀ ਪਰਮਾਤਮਾ ਦੀ ਹੋਂਦ ਦੀ ਕਿੱਥੋਂ ਸ਼ੁਰੂ ਹੋਈ ਹੈ ਉਹਦੇ ਬਾਰੇ ਜਾਣ ਨਹੀਂ ਸਕਦੇ, ਨਾ ਹੀ ਤੁਹਾਨੂੰ ਲੋੜ ਹੈ। ਜੇ ਕਿਉਂਕਿ ਵਾਈ ਵੁੱਡ ਯੂ ਨੋ ਵਾਂਟ ਟੂ ਨੋ ਕਿ ਤੁਹਾਡਾ ਬਾਪ ਕਿੱਦਾਂ ਜੰਮਿਆ ਸੀ, ਹੈ ਨਾ। ਸੋ ਬੜਾ ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਉਹਨਾਂ ਨੇ ਸਾਨੂੰ ਮਤਲਬ ਸਮਝਾਇਆ ਆ। ਪਰ ਜਿਹੜਾ ਵਿਚਾਰ ਮੇਰੇ ਮਨ ਦੇ ਵਿੱਚ ਆਉਂਦਾ ਸੀ ਕਿ ਸਾਡੇ ਹਾਲਾਤ ਕੀ ਨੇ, ਅਸੀਂ ਦੁਨਿਆਵੀ ਸਰੀਰ ਚ, ਦੁਨਿਆਵੀ ਪਿਤਾ ਸਾਡਾ, ਦੁਨਿਆਵੀ ਮਾਤਾ ਆ, ਤੇ ਕਦੇ ਆਪਾਂ ਸਰੀਰ ਦੇ ਵਿੱਚ ਆਪਣੀ ਆਤਮਾ ਦੇ ਬਾਰੇ ਸੋਚਿਆ ਕਿ ਆਤਮਾ ਵੀ ਇੱਕ ਪਰਮਾਤਮਾ ਦਾ ਅੰਸ਼ ਹੈ, ਤੇ ਉਹ ਅਸੀਂ ਪੁੱਤਰ ਹੈ ਆਤਮਾ, ਤੇ ਸਾਡੇ ਜਿਹੜਾ ਪਰਮਾਤਮਾ ਹੈ ਉਹ ਪਿਤਾ ਆ। ਹੁਣ ਆਪਣੇ ਦੁਨਿਆਵੀ ਪਿਤਾ ਦੇ ਬਾਰੇ ਤਾਂ ਆਪਾਂ ਜਾਣਦੇ ਹਾਂ ਕੌਣ ਹੈ, ਬੜਾ ਮਾਣ ਕਰੀਦਾ ਉਹਦਾ, ਆਪਾਂ ਨਾਮ ਨਾਲ ਰੱਖੀਦਾ, ਸਰਨੇਮ ਨਾਲ ਰੱਖੀਦਾ, ਪਰ ਕੀ ਅਸੀਂ ਆਪਣੇ ਆਤਮਕ ਪਿਤਾ ਦੇ ਬਾਰੇ ਜਾਣਿਆ। ਮੈਂ ਨਾ ਤੁਹਾਨੂੰ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਦਾ, ਬਹੁਤ ਸੁੰਦਰ ਹੈ, ਬੜਾ ਸੋਹਣਾ ਵਿਚਾਰ ਉਹਦੇ ਵਿੱਚ ਖਿਆਲ ਦਿੱਤਾ ਹੋਇਆ। ਕਹਿੰਦੇ ਕਿ ਸੰਤ ਜਨਾ ਵਿਣ ਪਾਈਆ ਹਰ ਕਿਨੇ ਨਾ ਪਾਇਆ ਨਾਉ, ਤੇ ਉਹ ਜਿਹੜਾ ਨਾਮ ਹੈ ਨਾ ਪਰਮਾਤਮਾ ਦਾ, ਇਹ ਚੌਥੇ ਪਾਤਸ਼ਾਹ ਦਾ ਵਣਜਾਰਾ ਬਾਣੀ ਹੈ, ਅੰਗ 81 ਦੇ ਉੱਤੇ ਹੈ ਸ਼੍ਰੀ ਰਾਗ ਦੇ ਵਿੱਚ, ਬਹੁਤ ਸੁੰਦਰ ਬਾਣੀ ਹੈ। ਸਾਰੀ ਬਾਣੀ ਤਾਂ ਬਹੁਤ ਸੁੰਦਰ ਹੈ, ਪਰ ਇਹਦੇ ਵਿੱਚ ਬੜੇ ਡੂੰਘਾ ਖਿਆਲ ਦਿੱਤਾ ਹੈ ਮਹਾਰਾਜ ਨੇ ਕਿ ਸੰਤ ਜਿਨਾ ਬਿਨ ਭਾਈਆ ਹਰ ਕਿਨੇ ਨਾ ਪਾਇਆ ਨਾ। ਪਹਿਲੀ ਗੱਲ ਤਾਂ ਜਿਹੜਾ ਉਹਦਾ ਨਾਮ ਹੈ ਆਪਣੇ ਬਾਪ ਦਾ, ਅਕਾਲ ਪੁਰਖ ਦਾ, ਜਿਹੜਾ ਅਸੀਂ ਜਪਣਾ ਹੈ, ਜਿਹ ਤੋਂ ਅਸੀਂ ਬਣੇ ਹਾਂ, ਉਹ ਸੰਤ ਜਿਨਾ ਤੋਂ ਬਿਨਾਂ ਕਿਸੇ ਨੇ ਪਾਇਆ ਨਹੀਂ। ਸੰਤ ਜਨ ਉਹ ਹੁੰਦੇ ਨੇ ਜਿਨ੍ਹਾਂ ਨੇ ਪਾ ਲਿਆ, ਜਿਨ੍ਹਾਂ ਨੇ ਆਪਣੇ ਅੰਦਰ ਉਹ ਪ੍ਰਕਾਸ਼ ਕਰ ਲਿਆ, ਉਹਨਾਂ ਨੂੰ ਨੌਲੇਜ ਹੋ ਗਈ ਹੈ। ਸੋ ਜਿਨ੍ਹਾਂ ਨੂੰ ਨੌਲੇਜ ਹੋ ਗਈ ਹੈ, ਤੁਸੀਂ ਉਹਨਾਂ ਤੋਂ ਹੀ ਜਾ ਕੇ ਪੁੱਛੋਗੇ ਨਾ। ਜਿੱਦਾਂ ਹੁਣ ਆਪਾਂ ਕਿਤੇ ancestry.com ਤੋਂ ਜਾ ਕੇ ਪੁੱਛਦੇ ਹਾਂ ਡਾਟਾ, ਜਿਹਦਾ ਜਿਹੜਾ ਸਾਨੂੰ ਜਾਣਦਾ ਸਾਡੇ ਪਿਤਾ ਪੁਰਖਿਆਂ ਨੂੰ, ਉਹਨਾਂ ਨੂੰ ਜਾ ਕੇ ਪੁੱਛਦੇ ਹਾਂ ਵੀ ਸਾਡਾ ਦਾਦਾ ਕੌਣ ਸੀ ਜਾਂ ਉਹ ਕਿੱਥੋਂ ਆਇਆ। ਸੋ ਇਸ ਤਰ੍ਹਾਂ ਜਿਹੜਾ ਇਹ ਵੀ ਹੈ ਨਾ, ਇਹ ਵੀ ਸੰਤ ਜਨਾਂ ਤੋਂ ਬਿਨਾਂ ਨਹੀਂ ਪੁੱਛਿਆ ਮਿਲਦਾ ਨਹੀਂ ਹੈਗਾ। ਸੰਤ ਜਨ ਉਹ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਸਾਰਾ ਕੁਛ। ਵਿੱਚ ਹੋਮੇ ਕਰਮ ਕਾਮ ਦੇ ਜੋ ਵੇਸੀਆ ਪੁੱਤ ਨਿਨਾਉ। ਹੁਣ ਕਹਿੰਦੇ ਸਾਡਾ ਆਤਮਾ ਦਾ ਕੰਮ ਉਹ ਹੋਇਆ ਆ ਵੀ ਅਸੀਂ ਆਤਮਾ ਸਾਡੀ ਜਾਣਦੀ ਨਹੀਂ ਆਪਣੇ ਪਿਤਾ ਨੂੰ। ਜਿਸ ਤਰ੍ਹਾਂ ਇੱਕ ਜਿਹੜੀ ਵੇਸਵਾ ਆ ਪ੍ਰੋਸਟੀਚਿਊਟ, ਜੇ ਉਹਦੇ ਮੁੰਡਾ ਜੰਮ ਪਵੇ ਤਾਂ ਉਹਦੇ ਮੁੰਡੇ ਦਾ ਨਾਂ ਨਹੀਂ ਹੁੰਦਾ, ਕਿਉਂਕਿ ਪਤਾ ਹੀ ਨਹੀਂ ਹੁੰਦਾ ਬਾਪ ਕੌਣ ਹੈ। ਸੋ ਜਿੱਦਾਂ ਵੇਸਵਾ ਦੇ ਪੁੱਤਰ ਦਾ ਨਾਮ ਨਹੀਂ ਹੁੰਦਾ, ਉਹਦੇ ਬਾਪ ਦਾ ਪਤਾ ਹੀ ਨਹੀਂ ਹੁੰਦਾ ਕੌਣ ਹੈ, ਸਾਡੀ ਆਤਮਾ ਵੀ ਬਿਲਕੁਲ ਉਸੇ ਤਰ੍ਹਾਂ ਹੈ ਕਿ ਅਸੀਂ ਵੀ ਵੇਸਵਾ ਦੇ ਪੁੱਤਰ ਵਾਂਗਰ ਹੀ ਫਿਰ ਘੁੰਮਦੇ ਹਾਂ, ਚਾਹੇ ਸਾਡੇ ਜਿੱਡੇ ਦੁਨਿਆਵੀ ਨਾਮ ਜਿੱਡੇ ਮਰਜ਼ੀ ਹੈ। ਜੇ ਅਸੀਂ ਆਪਣਾ ਆਪ ਨਹੀਂ ਪਛਾਣਿਆ, ਪਰਮਾਤਮਾ ਨੂੰ ਨਹੀਂ ਪਛਾਣਿਆ, ਫਿਰ ਅਸੀਂ ਵੇਸਵਾ ਦੇ ਪੁੱਤਰ ਵਾਂਗਰ ਹੈ। ਕਹਿੰਦੇ ਕਿ ਪਿਤਾ ਜਾਤ ਤਾਂ ਹੋਈ ਹੈ, ਗੁਰ ਤੁੱਠਾ ਕਰੇ ਪਸਾਓ। ਹੁਣ ਜੇ ਸਾਡਾ ਨਾਮ ਨਹੀਂ ਹੈਗਾ, ਵੇਸਵਾ ਦੇ ਪੁੱਤਰ ਦਾ ਨਾਮ ਨਹੀਂ ਹੈਗਾ, ਤਾਂ ਗੁਰੂ, ਜੇ ਆਪਾਂ ਗੁਰੂ ਦੇ ਕੋਲ ਜਾਈਏ ਤਾਂ ਉਹ ਸਾਨੂੰ ਦੱਸੇਗਾ ਕਿ ਤੇਰਾ ਪਿਤਾ ਕੌਣ ਹੈ, ਉਹ ਸਾਨੂੰ ਰਾਹੇ ਪਾਏਗਾ। ਵਡਭਾਗੀ ਗੁਰਪਾਇਆ ਹਰ ਐਨਸ ਲੱਗਾ ਭਾਉ, ਜਨ ਨਾਨਕ ਬ੍ਰਹਮ ਪਛਾਣਿਆ, ਹਰ ਕੀਮਤ ਹਰ ਕਿਰਤ ਕਰਮ ਕਮਾਓ। ਸੋ ਗੁਰੂ ਸਾਨੂੰ ਦੱਸੇਗਾ ਕਿ ਸਾਡਾ ਬਾਪ ਕੌਣ ਹੈ, ਕਿਉਂਕਿ ਅਸੀਂ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਆਤਮਾ ਦਾ ਪਿੱਛੇ ਪਰਮਾਤਮਾ ਦਾ ਕੌਣ ਹੈ, ਕਿਉਂਕਿ ਅਸੀਂ ਜਾਣ ਨਹੀਂ ਸਕਦੇ ਪਿਤਾ ਘਰ ਜਨਮ ਕਿਉਂ ਜਾਣੇ। ਜਿਹੜਾ ਗੁਰੂ ਹੈ, ਸੰਤ ਜਨ ਹੈ, ਉਹੀ ਸਾਨੂੰ ਦੱਸਣਗੇ। ਬਹੁਤ ਸੁੰਦਰ ਖਿਆਲ ਸੀ, ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ, ਤੇ ਉਮੀਦ ਰੱਖਦੇ ਤੁਹਾਨੂੰ ਪਸੰਦ ਆਇਆ ਹੋਊਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ, ਬਹੁਤ ਸਾਰੇ ਆ ਰਹੇ ਨੇ। ਸੋ ਇਸ ਗੀਤ ਤੋਂ ਬਾਅਦ ਆਪਾਂ ਉਹਨਾਂ ਸਾਰਿਆਂ ਦੇ ਵਿਚਾਰ ਸਾਂਝੇ ਕਰਾਂਗੇ। ਸੋ ਪਹਿਲਾ ਗੀਤ ਪੇਸ਼ ਕਰਨ ਜਾ ਰਿਹਾ ਅਮਰਿੰਦਰ ਬੌਬੀ ਦੀ ਆਵਾਜ਼ ਦੇ ਵਿੱਚ। ਨਾਮ ਐਲਬਮ ਹੈ, 2015 ਦੇ ਵਿੱਚ ਆਈ ਸੀ। ਸੋ ਗੀਤ ਦਾ ਟਾਈਟਲ ਵੀ ਨਾਮ ਹੀ ਹੈ। ਸੋ ਨਾਮ ਦਾ ਭੁਲੇਖਾ ਨਾ ਖਾਇਓ ਜੀ, ਇੱਕ ਹੈਗਾ ਜਪਣ ਵਾਲਾ ਨਾਮ ਤੇ ਇੱਕ ਹੈਗਾ ਦੁਨਿਆਵੀ ਨਾਮ। ਸੋ ਦੁਨਿਆਵੀ ਨਾਮ ਦੀ ਵੀ ਅੱਜ ਆਪਾਂ ਗੱਲ ਕੀਤੀ ਹੈ ਤੇ ਜਪਣ ਵਾਲੇ ਨਾਮ ਦੀ ਵੀ ਗੱਲ ਕੀਤੀ, ਦੋਨਾਂ ਦਾ ਲਿੰਕ ਹੈ। ਪਰ ਤੁਸੀਂ ਇਹ ਗੀਤ ਸੁਣੋ ਪਹਿਲਾਂ, ਉਸ ਤੋਂ ਬਾਅਦ ਮਿਲਦੇ ਆ ਫਿਰ।
ਅੱਖੀਆਂ ਨੂੰ ਤੂੰ ਖੋਲ ਕੇ ਤੱਕ ਲੈ, ਦਿਲ ਦੇ ਵਰ ਕੇ ਫੋਲ ਕੇ ਤੱਕ ਲੈ, ਅੱਖੀਆਂ ਨੂੰ ਤੂੰ ਖੋਲ ਕੇ ਤੱਕ ਲੈ, ਦਿਲ ਦੇ ਵਰ ਕੇ ਫੋਲ ਕੇ ਤੱਕ ਲੈ, ਨਾ ਤੇਰੇ ਯਾਦਾਂ ਦਾ ਕਾਫਲਾ ਤੁਰਿਆ ਹੋਇਆ ਏ, ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ, ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ। ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ, ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ। ਨਜ਼ਰਾਂ ਤੋਂ ਹੁਣ ਨਜ਼ਰਾਂ ਕੋਹਾਂ ਦੂਰ ਹੋ ਗਈਆਂ ਨੇ ਫਤਿਹ ਸਲਾਮਾਂ ਸਾਡੀਆਂ ਨਾ ਮਨਜ਼ੂਰ ਹੋ ਗਈਆਂ ਨੇ ਜ਼ਿੰਦਗੀ ਦੇ ਰੰਗਾਂ ਚੋਂ ਰੰਗ ਕੋਈ ਛੁੜਿਆ ਹੋਇਆ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਹੋਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ
ਜੀ ਅਮਰਿੰਦਰ ਬੋਬੀ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਊਗਾ। ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ। ਸੋ ਸਭ ਤੋਂ ਪਹਿਲਾਂ ਦਲਜੀਤ ਸਿੰਘ ਸਾਡੇ ਸਤਿਕਾਰਯੋਗ ਭਾਜੀ ਜੁੜੇ ਸਨ ਮਹਿਤਾ ਚੌਂਕ ਤੋਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਕਹਿੰਦੇ ਨੇ ਇਕ ਵਿਚਾਰ ਦੇ ਰਾਹੀਂ, ਰਿਸ਼ਤੇ ਅਤੇ ਵਿਸ਼ਵਾਸ ਦੋਵੇਂ ਮਿੱਤਰ ਹਨ, ਰਿਸ਼ਤੇ ਰੱਖੋ ਜਾਂ ਨਾ ਰੱਖੋ ਪਰ ਵਿਸ਼ਵਾਸ ਜ਼ਰੂਰ ਬਣਾਈ ਰੱਖੋ, ਕਿਉਂਕਿ ਜਿੱਥੇ ਵਿਸ਼ਵਾਸ ਹੁੰਦਾ ਹੈ ਉੱਥੇ ਰਿਸ਼ਤੇ ਆਪਣੇ ਆਪ ਬਣ ਜਾਂਦੇ ਨੇ। ਬਹੁਤ ਸੋਹਣਾ ਮੈਸੇਜ ਦਿੱਤਾ ਉਨ੍ਹਾਂ ਨੇ ਤੇ ਗੁਰਪ੍ਰੀਤ ਪਿਆ ਵੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਫਰੋਮ ਐਡਲੇਡ, ਅੱਜ ਦਿਨ ਬਹੁਤ ਜ਼ਿਆਦਾ ਗਿੱਲਾ ਗਿੱਲਾ ਚੜਿਆ। ਠੀਕ ਹੈ ਜੀ, ਮੀਂਹ ਪੈਂਦਾ ਹੋਣਾ ਤੁਹਾਡੇ, ਕੋਈ ਨੀ ਮੌਸਮ ਚ ਦੇਖਦੇ ਆ ਕੀ ਕਹਿੰਦਾ ਠੰਡੂ ਰਾਮ। ਤੇ ਇਕ ਗੀਤ ਵਿਨੇਪਾਲ ਬੁੱਟਰ ਦੀ ਆਵਾਜ਼ ਦੇ ਵਿਚ ਸੁਣਨਾ ਚਾਹਿਆ, ਮੈਂ ਕੋਸ਼ਿਸ਼ ਕਰਾਂਗਾ ਅੱਜ ਪ੍ਰੋਗਰਾਮ ਦੇ ਵਿਚ ਜ਼ਰੂਰ ਲਾਵਾਂਗਾ। ਤੇ ਸ਼ਮਸ਼ੇਰ ਢਿੱਲੋਂ ਜੀ ਕੀ ਹਾਲ ਚਾਲ ਹੈ? ਦਿਲ ਦੀ ਗੱਲ, ਆਪਾਂ ਜਿਹੜਾ ਦਿਲ ਦੀ ਗੱਲ ਨਾ ਤੁਹਾਡੀ ਆਈ ਹੈ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਤੇ ਲਵ ਯੂ ਅਰਮਨ ਰੇਡੀਓ। ਠੀਕ ਹੈ ਜੀ, ਹਰਪ੍ਰੀਤ ਡਾਰਵਿਨ ਵਾਲੇ ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਬਹੁਤ ਸੋਹਣਾ ਵਿਚਾਰ। ਹਾਂਜੀ ਮਿਲ ਗਈ ਸੀ ਜੀ ਮੇਰੀ ਈਮੇਲ, ਹਾਂਜੀ ਪ੍ਰੋਗਰਾਮ ਤੋਂ ਬਾਅਦ ਕਾਲ ਕਰਿਓ। ਮੈਂ ਨਾ ਡਾਰਵਿਨ ਜਾ ਰਿਹਾ ਜੀ ਅੱਗੇ ਇਸ ਬੁੱਧਵਾਰ, ਤੇ ਅਗਲਾ ਪ੍ਰੋਗਰਾਮ ਜਿਹੜਾ ਆ ਸ਼ਨਿਚਰਵਾਰ ਦਾ ਉਹ ਡਾਰਵਿਨ ਤੋਂ ਕੀਤਾ ਜਾਊਗਾ। ਤੇ ਫਿਰ ਐਲਿਸ ਸਪ੍ਰਿੰਗ ਵੀ ਜਾਣਾ, ਸੋ ਉੱਥੇ ਵੀ ਆਪਣੇ ਭਾਈਚਾਰੇ ਨੂੰ ਮਿਲਣਾ ਸਾਰਿਆਂ ਨੂੰ। ਤੇ ਹਫ਼ਤਾ ਜਿਹੜਾ ਆ ਉਹ ਮੇਰਾ ਟੂਰ ਜਿਹੜਾ ਆ ਨਾਰਦਰਨ ਟੈਰੀਟਰੀ ਦਾ ਆ, ਸੋ ਆਪਾਂ ਜਾ ਰਹੇ ਹਾਂ। ਬਚੇਤਰ ਸਿੰਘ ਮੌੜ ਜੀ ਕੀ ਹਾਲ ਚਾਲ ਹੈ ਫਿਰੋਜ਼ਪੁਰ ਵਾਲਿਓ? ਸਤਿ ਸ੍ਰੀ ਅਕਾਲ। ਤੇ ਰਾਜਵਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ। ਸਤਿ ਸ੍ਰੀ ਅਕਾਲ ਜੀ ਮਨਦੀਪ ਸਿੰਘ ਰੰਧਾਵਾ, ਕਿਆ ਬਾਤ ਹੈ। ਹਾਂਜੀ ਇਹ ਸਨਸ਼ਾਈਨ ਬਨਾਨਾ ਕੇਨਸ ਤੋਂ ਸਾਨੂੰ ਫੋਟੋਆਂ ਭੇਜ ਰਹੇ ਨੇ ਕੇਲੇ ਦੀਆਂ। ਤੁਸੀਂ ਦੇਖੋ ਜੀ ਕੇਲੇ ਦਾ ਫਾਰਮ, ਇਕ ਨਵਾਂ ਕੇਲੇ ਦਾ ਘਣ ਘਣ ਕਹਿੰਦੇ ਨੇ ਇੰਡੀਆ ਚ, ਇੱਥੇ ਬੰਚ ਕਹਿੰਦੇ ਨੇ, ਉਹ ਨਿਕਲਿਆ ਤੇ ਉਸ ਨੂੰ ਫਿਰ ਬੈਗ ਚੜਾਉਣਾ। ਇਹ ਦੇਖੋ ਤੁਸੀਂ ਪ੍ਰਕਿਰਿਆ, ਸਾਰੇ ਉਹਨਾਂ ਨੇ ਫੋਟੋ ਖਿੱਚ ਕੇ ਭੇਜੀ ਆ, ਫਿਰ ਉਸ ਤੇ ਬੈਗ ਚੜਾਇਆ ਹੋਇਆ। ਸੋ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਨਾ ਵੀ ਕੇਲਾ ਕਿੱਦਾਂ ਘਣ ਨਿਕਲਦਾ, ਉਹਨੂੰ ਕਿੰਨੇ ਉਹਦੇ ਫਲੀਆਂ ਰੱਖਣੀਆਂ ਨੇ, ਫਿਰ ਉਹਨੂੰ ਕਿਸ ਤਰ੍ਹਾਂ ਬੈਗ ਚੜਾਉਣਾ, ਤਾਂ ਇਹ ਤਿੰਨ ਫੋਟੋਆਂ ਮੈਂ ਸ਼ੇਅਰ ਕਰਤੀ ਆ ਲਾਈਵ ਬਲੌਗ ਤੇ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮਨਦੀਪ ਜੀ, ਤੁਸੀਂ ਇਹ ਤਸਵੀਰਾਂ ਭੇਜੀਆਂ। ਅਸੀਂ ਤਾਂ ਆਪ 15 ਸਾਲ ਇਹ ਕੰਮ ਕੀਤਾ ਪਹਾੜੀਆਂ ਦੇ ਉੱਤੇ। ਸੋ ਇਕ ਬੰਚ ਨਿਕਲਿਆ, ਬੰਚ ਦੇ ਇਨ੍ਹਾਂ ਨੇ ਰੱਖਿਆ 1 2 3 4 5 6 ਹੈਂਡ ਰੱਖੇ ਆ, ਤੇ ਹੇਠਾਂ ਦੋ ਫਲੀਆਂ ਰੱਖੀਆਂ। ਇਹ ਨਾ ਤੁਸੀਂ ਕਫ ਸਰਵਰ ਤੋਂ ਟੈਕਨੋਲੋਜੀ ਗਈ ਹੋ ਲੱਗਦੀ, ਅਸੀਂ ਵੀ ਇਦਾਂ ਕਰਦੇ ਹੁੰਦੇ ਸੀ। ਸੋ ਇਹ ਬੜੇ ਮਤਲਬ ਇੰਟਰਸਟਿੰਗ ਹੈ, ਤੁਸੀਂ ਦੇਖ ਸਕਦੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਰਿੰਦਰ ਸਿੰਘ ਸਿਵੀਆ ਜੀ, ਕੀ ਹਾਲ ਚਾਲ ਹੈ ਡੰਡਨੌਕ ਤੋਂ, ਸਾਰੇ ਰਾਜੀ ਖੁਸ਼ੀ। ਤੇ ਗੋਲਡੀ ਬਾਜਵਾ ਜੀ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਸੌਂਗ ਜੀ। ਲਓ ਜੀ, ਉਸ ਤੋਂ ਬਾਅਦ ਹੁਣ ਮੌਸਮ ਤੇ ਆਪਾਂ ਝਾਤੀ ਮਾਰੀਏ ਕਿ ਸਾਡੇ ਆਸ ਪਾਸ ਕੀ ਹੋ ਰਿਹਾ। ਕੇਨਸ ਅੱਜ ਹਲਕੇ ਬੱਦਲ ਹੋਣ ਦੀ ਉਮੀਦ ਹੈ, 27 ਡਿਗਰੀ ਤਾਪਮਾਨ। ਤੇ ਬ੍ਰਿਸਬਨ ਦੇ ਵਿਚ ਵੀ ਇਸੇ ਤਰ੍ਹਾਂ 23 ਡਿਗਰੀ ਤਾਪਮਾਨ ਰਹੇਗਾ। ਤੇ ਕਫ ਸਰਵਰ ਦੇ ਵਿਚ ਬਿਲਕੁਲ ਸਾਫ਼, ਬਿਲਕੁਲ ਦਿਨ ਟਿਕਿਆ ਹੋਇਆ, ਠੰਡ ਹੈ। 7 ਤੋਂ ਲੈ ਕੇ 21 ਡਿਗਰੀ ਤਾਪਮਾਨ ਰਿਹਾ ਅੱਜ ਸਵੇਰੇ, ਅੱਜ ਰਹੇਗਾ ਵੀ। ਤਾਂ ਕੈਨਬਰਾ ਦੇ ਵਿਚ ਸ਼ਾਵਰ ਹੋ ਸਕਦਾ 1 ਤੋਂ ਲੈ ਕੇ 9 ਡਿਗਰੀ। ਮੈਲਬਨ ਦੇ ਵਿਚ ਮੀਂਹ ਪੈ ਸਕਦਾ, ਮੀਂਹ ਦਸਿਆ ਗਿਆ, ਪੈ ਨਹੀਂ ਸਕਦਾ, ਪੈਣਾ ਹੀ ਪੈਣਾ, 7 ਤੋਂ ਲੈ ਕੇ 12। ਤੇ ਐਡਲੇਡ ਤੋਂ ਤਾਂ ਪੁਸ਼ਟੀ ਹੋ ਹੀ ਗਈ ਹੈ ਵੀ ਮੀਂਹ ਪੈਂਦਾ, ਗਿੱਲੀ ਗਿੱਲੀ ਮਾਰਨਿੰਗ ਚੜੀ ਹੈ, 9 ਤੋਂ ਲੈ ਕੇ 14 ਡਿਗਰੀ। ਪਰਥ ਵਿਚ ਬਿਲਕੁਲ ਮੌਸਮ ਸਾਫ਼ ਹੈ, 21 ਡਿਗਰੀ ਤੱਕ ਅੱਜ ਦਿਨ ਜਾਏਗਾ। ਤੇ 32 ਡਿਗਰੀ ਤੇ ਸੁੱਕਾ ਡਾਰਵਿਨ ਦੇ ਵਿਚ ਰਹੇਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਉਸ ਤੋਂ ਬਾਅਦ ਚਲਦੇ ਆ ਜੀ ਦਰਬਾਰ ਸਾਹਿਬ, ਔਰ ਉਥੇ ਇਸ ਵੇਲੇ 29 ਡਿਗਰੀ ਹੈ, ਹਲਕੇ ਬੱਦਲ ਛਾਏ ਹੋਏ ਨੇ। ਦਿਨਾਂ ਨੂੰ ਅੱਜ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਤੇ ਬਾਅਦ ਦੁਪਹਿਰ ਗਰਜ ਦੇ ਨਾਲ ਛਿੱਟਾਂ ਵੀ ਪੈ ਸਕਦੀਆਂ ਨੇ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਕੁਝ ਸੁਨੇਹੇ ਹੋਰ ਲੈ ਲੈਂਦੇ ਆ ਜਿਹੜੇ ਹੁਣੇ ਹੁਣੇ ਪਹੁੰਚ ਰਹੇ ਨੇ। ਮਨੀ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਰਮਲੀ ਜੀ ਪੋਡਕਾਸਟ ਸੁਣਦਾ ਹੁੰਦਾ ਪਰ ਅੱਜ ਲਾਈਵ ਸੁਣ ਰਹੇ ਆ। ਤੇ ਹੁਣ ਅਮਰੀਕਨ ਝੰਡੇ ਬਾਰੇ ਉਨ੍ਹਾਂ ਨੇ ਕੁਝ ਫੈਕਟਸ ਭੇਜੇ ਨੇ। ਹਾਂਜੀ, ਇਹ ਕਰਾਂਗੇ ਆਪਾਂ, ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਆ ਲੈਂਦੇ, ਉਦੋਂ ਆਪਾਂ ਸ਼ੇਅਰ ਕਰਾਂਗੇ। ਲਖਵਿੰਦਰ ਸਿੰਘ ਜੋਸ਼ਨ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਿੰਮਤ ਸੰਧੂ ਦਾ ਇਕ ਗੀਤ ਫਰਮੈਸ਼ ਕਰਨ ਦੀ ਉਨ੍ਹਾਂ ਨੇ ਫਰਮੈਸ਼ ਕੀਤੀ ਹੈ, ਮੈਂ ਕੋਸ਼ਿਸ਼ ਕਰਾਂਗਾ ਗੀਤ ਲਾਉਣ ਦੀ। ਹਾਂਜੀ ਮਨਿੰਦਰਪਾਲ ਜੀ, ਕੀ ਹਾਲ ਚਾਲ ਹੈ? ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਭਾਜੀ, ਅੱਜ ਦਿਲ ਦੀ ਗੱਲ ਇਕੱਠੇ ਕਰਾਂਗੇ, ਮਨੀ ਪਲਾਂਟ ਥੋੜੀ ਥੋੜੀ ਹੋਰ ਜਾਣਕਾਰੀ ਦਿਓ ਜੀ ਪੋਸੀਬਲ। ਹਾਂਜੀ ਠੀਕ ਹੈ, ਮਨੀ ਪਲਾਂਟ ਬਾਰੇ ਤੁਹਾਨੂੰ ਹੋਰ ਦੱਸਾਂਗੇ ਅੱਜ, ਬੜਾ ਇੰਟਰਸਟਿੰਗ ਫੈਕਟਸ ਨੇ ਉਹਦੇ। ਇੱਕ ਚਲੋ ਵੀਡੀਓ ਸੀ, ਵੀਡੀਓ ਜਿੰਨਾ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੋਈ ਨਹੀਂ, ਕਰਾਂਗੇ ਮਨੀ ਪਲਾਂਟ ਬਾਰੇ ਵੀ ਗੱਲ, ਮਨੀ ਬਾਰੇ ਵੀ ਕਰਾਂਗੇ। ਸਾਡੇ ਇਕਨੋਮਿਸਟ ਭਾਜੀ ਆ, ਉਨ੍ਹਾਂ ਨੂੰ ਆਲਣ ਦਿਓ, ਉਹ ਜ਼ਿਆਦਾ ਕਰਨਗੇ। ਮੈਂ ਪਲਾਂਟ ਬਾਰੇ ਦੱਸਾਂਗਾ ਤੇ ਉਹ ਮਨੀ ਬਾਰੇ ਦੱਸਣਗੇ। ਸੋ ਅਮਰੀਕ ਜੀ ਰੈਡੀ ਰਹੋ, ਤੇ ਫਿਰ ਆਪਾਂ ਗੱਲਾਂ ਕਰਨੀਆਂ ਅੱਜ ਮਨੀ ਦੇ ਬਾਰੇ, ਤੇ ਪਲਾਂਟ ਦੇ ਬਾਰੇ ਮੈਂ ਕਰੂੰਗਾ। ਲਓ ਫਿਰ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ, ਬਹੁਤ ਸੋਹਣਾ ਗੀਤ ਹੈ, ਹਿੰਦੀ ਫਿਲਮ ਸੱਚਾ ਝੂਠਾ ਫਿਲਮ ਆਈ ਸੀ, ਤੇ ਇਸ ਦੇ ਵਿਚ ਨਾ ਕਿਸ਼ੋਰ ਜੀ ਦਾ, ਲਤਾ ਜੀ ਦਾ ਬਹੁਤ ਹੀ ਖੂਬਸੂਰਤ ਰੋਮਾਂਟਿਕ ਗੀਤ ਹੈ ਜਿਹੜਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਸੋ ਆਓ ਗੀਤ ਦਾ ਆਨੰਦ ਮਾਣਦੇ ਹਾਂ। ਗੀਤ ਦੇ ਉਸ ਪਾਰ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜ ਰਹੇ ਨੇ ਦਿਲ ਵਾਲੀ ਗੱਲ ਲੈ ਕੇ।
ਤੁਮ ਜੋ ਕਹਿ ਦੋ ਪਿਆਰ ਕੀ ਹਮ ਤਮੰਨਾ ਜਵਾਂ ਕਰ ਲੇ ਤਮੰਨਾ ਤਮੰਨਾ ਜਵਾਂ ਕਰ ਲੇ ਬਦਨ
ਤੁਮ ਵੀ ਕੁਛ ਕਮ ਨਹੀਂ
ਤੁਮ ਹੋ ਸ਼ੋਲਾ ਬਦਨ
ਤੁਮ ਵੀ ਕੁਛ ਕਮ ਨਹੀਂ
ਤੁਮ ਹੋ ਗੁਲ ਮੈਂ ਚਮਨ
ਅਬ ਕੋਈ ਗਮ ਨਹੀਂ ਇਸਕੇ ਪਹਿਲੇ ਕਿ ਬਿਜਲੀ ਗਿਰੇ ਪਿਆਰ ਪਰ ਇਸਕੇ ਪਹਿਲੇ ਕਿ ਬਿਜਲੀ ਗਿਰੇ ਪਿਆਰ ਪਰ ਪਿਆਰ ਕਾ ਹਮ ਮੁਕੱਦਰ ਜਮਾ ਕਰ ਲੇ ਮੁਫੱਸਲ ਜਮਾ ਕਰ ਲੇ
ਕਹਿ ਦੋ ਕਹਿ ਦੋ ਤੂੰ ਜੋ ਕਹਿ ਦੋ ਕਹਿ ਦੋ
کیوں
تیرے انداز پہ یہ ادائیں یہ شوخی شرارت بھری یہ ادائیں یہ شوخی شرارت بھری پیار کی ہم شرارت جوان کر لیں شرارت شرارت جوان کر لیں کون ہیں ہم تیرے
دل کے مہمان ہو
کون ہیں ہم تیرے
دل کے مہمان ہو
نہیں قابل تیرے
پھر بھی ارمان ہو
اب تو تیرے بنا جینا مشکل ہوا اب تو تیرے بنا جینا مشکل ہوا پیار کا ہم تصور
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ ਜਾਂ ਫਿਰ ਹਵਾ ਵਿੱਚ ਤਾਲ ਨੂੰ ਮਹਿਸੂਸ ਕੀਤਾ ਹੋਵੇ ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਗ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ ਨਹੀਂ ਵੇਖਿਆ ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਏ ਸੁਰਾਂ ਦਾ ਕਾਰਵਾਂ ਸੰਗੀਤ ਵਿਚ ਭਿੱਜੇ ਕੁਝ ਪਲ ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ ਉੱਥੇ ਹੀ ਸੁਣਾਂਗੇ ਉਨ੍ਹਾਂ ਦੇ ਕੁਝ ਅਭੁੱਲ ਨਗਮੇ ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮ ਸਫ਼ਰ ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇਕ ਨਾ ਖਤਮ ਹੋਣ ਵਾਲੇ ਸਫ਼ਰ ਤੇ ਜਲਦ ਹੀ ਹਰਮਨ ਰੇਡੀਓ ਤੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਵੀ ਚੱਲ ਰਿਹਾ ਔਰ ਦਿਲ ਵਾਲੀ ਗੱਲ ਵੀ ਚੱਲ ਰਹੀ ਹੈ ਸਵਾਗਤ ਹੈ ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਅਮਰੀਕ ਸਿੰਘ ਫਲੋਰਾ ਬਸ ਚੰਦ ਕੁ ਮਿੰਟਾਂ ਚ ਸਾਡੇ ਨਾਲ ਜੁਆਇਨ ਕਰ ਰਹੇ ਨੇ ਇੰਨੇ ਨੂੰ ਆਪਾਂ ਥੋੜੇ ਸੁਨੇਹੇ ਪੜ ਲਈਏ ਹਰਦੀਪ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਲੱਕੀ ਗੋਇੰਗ ਟੂ ਵਾਰਮਰ ਕਲਾਈਮੇਟ ਆਲ ਦਾ ਬੈਸਟ ਨਾਈਸ ਟੂ ਕੈਚ ਅਪ ਐਟ ਗ੍ਰਿਫਿਥ ਬਿਲਕੁਲ ਚੰਗਾ ਲੱਗਿਆ ਜੀ ਤੇ ਮੈਨੂੰ ਲੱਗਦਾ ਤੁਸੀਂ ਇੰਡੀਆ ਜਾ ਰਹੇ ਹੋ ਨਹੀਂ ਮੈਂ ਜਾ ਰਿਹਾ ਅੱਛਾ ਮੈਨੂੰ ਕਹਿ ਰਹੇ ਹੋ ਡਾਰਵਿਨ ਜਾ ਰਿਹਾ ਹਾਂਜੀ ਠੰਡ ਕਾਫੀ ਹੋ ਚੁੱਕੀ ਹੈ ਇਧਰ ਈਸਟ ਕੋਸਟ ਤੇ ਪਰ ਇਕ ਹਫ਼ਤਾ ਮੇਰਾ ਉਧਰ ਟੂਰ ਹੈ ਤੇ ਦਲਵੀਰ ਹਲਵਾਰ ਵੀ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੁਹਾਡੇ ਵੱਲੋਂ ਭੇਜੀ ਕਿਤਾਬ ਸੁਨੇਹਾ ਨਜ਼ਰਾਨਾ ਮਿਲ ਗਿਆ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਕੱਤੀ ਰਾਗਾਂ ਦੇ ਉੱਤੇ ਜੋ ਸੰਧੂ ਸਾਹਿਬ ਦੀ ਪੇਸ਼ਕਾਰੀ ਬਹੁਤ ਖੂਬਸੂਰਤ ਤੁਸੀਂ ਮੈਨੂੰ ਭੇਜੀ ਹੈ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਤੁਹਾਡਾ ਤੇ ਜਿੰਦੂ ਮੰਡੇਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਕਹਿੰਦੇ ਨੇ ਕਿ ਖੀਰੇ ਤੋੜ ਰਹੇ ਹਾਂ ਜੀ ਰੇਡੀਓ ਚੱਲ ਰਿਹਾ ਅੱਛਾ ਤੇ ਭਾਜੀ ਅਸੀਂ ਇਸ ਵੀਕ ਨਵੇਂ ਖੀਰੇ ਲਾਉਣੇ ਨੇ ਤੇ ਪਿਛਲੀ ਵਾਰੀ ਗਲਤ ਬੀਜ ਲਾ ਕੇ ਨੁਕਸਾਨ ਕਰ ਲਿਆ ਸੀ ਤੁਸੀਂ ਆਪਣੇ ਤਜਰਬੇ ਨਾਲ ਦੱਸੋ ਕਿ ਕਿਹੜੇ ਬੀਜ ਵਧੀਆ ਹੋਣਗੇ ਇਸ ਮੌਸਮ ਦੇ ਵਿਚ, ਅਸੀਂ ਹੀਟਰ ਵੀ ਵਰਤ ਰਹੇ ਹਾਂ ਤੇ ਐਤਕੀ ਜ਼ਰੂਰ ਦੱਸਿਓ ਜੀ। ਦੇਖੋ ਮੈਂ ਤੁਹਾਨੂੰ ਇਕ ਨੰਬਰ ਭੇਜ ਦਿੰਦਾ, ਤੁਸੀਂ ਪਹਿਲਾਂ ਇਹ ਦੱਸਿਓ ਵੀ ਲਾ ਕਿੱਥੇ ਰਹੇ, ਕਿਹੜੇ ਏਰੀਏ ਚ ਲਾ ਰਹੇ ਹੋ, ਕਾਫ ਸਾਰਬਰ ਲਾ ਰਹੇ ਹੋ ਜਾਂ ਕਿੱਥੇ ਲਾ ਰਹੇ ਹੋ। ਮੈਂ ਤੁਹਾਨੂੰ ਇਕ ਨੰਬਰ ਦਊਂਗਾ ਕਿਉਂਕਿ ਖੀਰਿਆਂ ਦੀਆਂ ਨਾ ਕਈ ਵਰਾਇਟੀਆਂ ਹੁੰਦੀਆਂ ਨੇ, ਗਰਮੀਆਂ ਦੇ ਖੀਰੇ, ਸਰਦੀਆਂ ਦੇ ਖੀਰੇ, ਆਟਮ ਦੇ ਖੀਰੇ। ਸੋ ਉਹ ਨੰਬਰ ਤੇ ਤੁਸੀਂ ਕਾਲ ਕਰੋ, ਸਿਡਨੀ ਨੇ ਆਪਣੇ ਬੜੇ ਐਕਸਪੀਰੀਅੰਸ ਨੇ, ਪਿਛਲੇ 40 ਸਾਲ ਤੋਂ ਇਹ ਕੰਮ ਕਰ ਰਹੇ ਨੇ, ਆਪਣਾ ਸਮਾਨ ਵੀ ਵੇਚਦੇ ਨੇ, ਤਕਰੀਬਨ ਸਾਰਾ ਜਿਹੜਾ ਗ੍ਰੀਨ ਹਾਊਸਿਸ ਦਾ ਸਮਾਨ ਉਹਨਾਂ ਤੋਂ ਹੀ ਆਉਂਦਾ ਆ, ਬਾਕੀ ਜਿਹੜੇ ਇੱਥੇ ਵੀ ਵੇਚਦੇ ਨੇ ਉਹ ਮੇਨ ਹੈ। ਤੇ ਉਹਨਾਂ ਨੂੰ ਜਦ ਤੁਸੀਂ ਦੱਸੋਗੇ ਨਾ ਤਾਂ ਉਹ ਤੁਹਾਨੂੰ ਫੋਨ ਦੇ ਉੱਤੇ ਦੱਸ ਦੇਣਗੇ ਕਿ ਕਿਹੜੀ ਵਰਾਇਟੀ ਹੁਣ ਲੱਗਣੀ ਆ, ਤੇ ਉਹ ਤੁਹਾਨੂੰ ਮਤਲਬ ਵਧੀਆ ਰੇਟ ਤੇ ਦੇ ਵੀ ਦੇਣਗੇ ਅਗਰ ਤੁਸੀਂ ਉਹਨਾਂ ਤੋਂ ਲੈਂਦੇ ਹੋ, ਪਰ ਤੁਸੀਂ ਕਿਸੇ ਵੀ ਸਟੋਰ ਤੋਂ ਲੈ, ਸਾਨੂੰ ਵਰਾਇਟੀ ਦੱਸ ਦੇਣਗੇ। ਸੋ ਤੁਸੀਂ ਮੈਨੂੰ ਆਪਣਾ ਨੰਬਰ ਤੇ ਲੋਕੇਸ਼ਨ ਜ਼ਰੂਰ ਭੇਜ ਦਿਓ ਤੇ ਮੈਂ ਤੁਹਾਨੂੰ ਮੁੜ ਕੇ ਨਾ ਨੰਬਰ ਉਹਨਾਂ ਦਾ ਭੇਜ ਦਾਂਗਾ। ਟੋਨੀ ਆ ਉਹਨਾਂ ਦਾ ਨਾਮ, ਮੇਰੇ ਨਾਲੋਂ ਜ਼ਿਆਦਾ ਵਧੀਆ ਉਹ ਦੱਸ ਸਕਦੇ ਨੇ ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ। ਸੋ ਅਸੀਂ ਵੀ ਉਹਨਾਂ ਤੋਂ ਐਡਵਾਈਸ ਲੈਂਦੇ ਹਾਂ ਜੀ, ਸਾਰੀਆਂ ਗੱਲਾਂ ਆਪ ਨਹੀਂ ਚੇਤੇ ਰੱਖਣ ਦੀ ਲੋੜ ਹੁੰਦੀ। ਕੈਂਪਸ ਕਰੀਕ, ਹਾਂਜੀ ਤੁਹਾਡੇ ਲਾਗੇ ਹੀ ਆ ਕੈਂਪਸ ਕਰੀਕ, ਠੀਕ ਆ, ਉਹ ਤਾਂ ਤੁਹਾਡੇ ਲਾਗੇ। ਟੋਨੀ ਨਾਲ ਗੱਲ ਕਰ ਲਓ ਜੀ, TNW ਜਿਹੜਾ, ਮੈਂ ਤੁਹਾਨੂੰ ਨੰਬਰ ਭੇਜ ਦਿੰਦਾ, ਤੁਸੀਂ ਸ਼ਾਪ ਤੇ ਜਾ ਵੀ ਆਇਓ, ਤੁਹਾਡੇ ਤਾਂ ਬਿਲਕੁਲ ਹੀ ਨੇੜੇ ਆ। ਸੋ ਉੱਥੇ ਜਾ ਕੇ ਨਾ ਤੁਸੀਂ ਉਹਦੇ ਤੋਂ ਜ਼ਿਆਦਾ ਪੁੱਛੋ, ਅਸੀਂ ਵੀ ਉਹ ਤੋਂ ਐਡਵਾਈਸ ਲੈਂਦੇ ਹਾਂ, ਕੋਈ ਨੀ ਮੈਂ ਨੰਬਰ ਵੀ ਭੇਜਦਾ ਤੁਹਾਨੂੰ। ਤੇ ਹਰੀਸ਼ ਅਰੋੜਾ ਜੀ, ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ, ਤੁਸੀਂ ਬੜਾ ਲੰਬਾ ਸਫ਼ਰ ਤੈਅ ਕਰਕੇ ਆਏ ਹੋ ਗ੍ਰਿਫਿਥ ਪਰਿਵਾਰ ਦੇ ਨਾਲ ਤੇ ਸਿਰਫ ਮਿਲਣ ਆਏ, ਬਹੁਤ ਚੰਗਾ ਲੱਗਿਆ, ਸੋ ਨਾਈਸ ਆਫ ਯੂ। ਔਰ ਵਿਨੀਪੈਗ ਵਾਲੇ ਗੌਰਵ ਸ਼ਰਮਾ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਸਰਬਜੀਤ ਕੌਰ ਵੀ ਸਾਡੇ ਨਾਲ ਜੁੜੇ ਨੇ, ਹਾਂਜੀ ਬਲਜਿੰਦਰ ਕਟੜਾ ਬੈਕਸ ਮਾਰਸ਼ ਤੋਂ, ਅਤੇ ਉਹ ਹੁਣ ਕਿੱਥੇ ਹੈ ਜੀ? ਇਹ ਮੈਨੂੰ ਲੱਗਦਾ ਬੈਕਸ ਮਾਰਸ਼ ਜਿਹੜਾ ਹੈ ਨਾ ਵਿਕਟੋਰੀਆ ਦੇ ਵਿਚ, ਮੈਲਬਰਨ ਤੋਂ ਬੈਲਰੈਟ ਦੇ ਵਿਚਾਲੇ ਜਿਹਾ, ਤੇ ਇਕ ਵਾਰੀ ਲੰਘੇ ਸੀ ਇੱਥੇ, ਮੈਨੂੰ ਯਾਦ ਹੈ। ਤੇ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਤੁਹਾਡੀ ਸਾਰਿਆਂ ਨੂੰ ਮੈਂ ਕਹਿ ਦਿੰਦਾ। ਤੇ ਬਾਕੀ ਸ਼ਮਸ਼ੇਰ ਸਿੰਘ ਸਾਡੇ ਨਾਲ ਜੁੜੇ ਨੇ, ਤੇ ਉਹਨਾਂ ਦਾ ਜਿਹੜਾ ਮੈਸੇਜ ਆ ਉਹ ਮੈਂ ਥੋੜੀ ਦੇਰ ਬਾਅਦ ਪੜ੍ਹਨਾ ਹੈ, ਕਾਫੀ ਇੰਟਰਸਟਿੰਗ ਮੈਸੇਜ ਆ। ਤੇ ਹਰਪ੍ਰੀਤ ਗੰਡੀ ਵਿੰਡ ਵਾਲੇ ਸਿਡਨੀ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਾਜਨਦੀਪ ਕੈਨਬਰਾ ਵਾਲੇ ਵੀ ਫਤਿਹ ਬੁਲਾ ਰਹੇ ਨੇ, ਫਤਿਹ ਜੀ ਕੀ ਹਾਲ ਚਾਲ ਹੈ? ਮਨੀ ਸਿਡਨੀ ਤੋਂ ਵੀ, ਹਾਂਜੀ ਮਨੀ ਜੀ, ਜਿਹੜਾ ਤੁਸੀਂ ਝੰਡਾ ਭੇਜਿਆ ਨਾ ਅਮਰੀਕਾ ਦਾ, ਬਹੁਤ ਇੰਟਰਸਟਿੰਗ ਜਾਣਕਾਰੀ ਆ ਕਿ ਪਹਿਲਾਂ 14 ਜੂਨ 1977 ਨੂੰ ਅਮਰੀਕਾ ਵਿਚ 13 ਤਾਰਿਆਂ ਵਾਲਾ ਝੰਡਾ ਅਡਾਪਟ ਕੀਤਾ ਸੀ ਤੇ ਬਾਅਦ ਵਿਚ 50 ਤਾਰਿਆਂ ਵਾਲਾ ਬਣ ਗਿਆ। 50 ਤਾਰੇ ਇਸ ਕਰਕੇ ਕਿਉਂਕਿ ਅਮਰੀਕਾ ਚ 50 ਸਟੇਟ ਨੇ, ਇਸ ਕਰਕੇ ਇਸ ਨੂੰ ਯੂਨਾਈਟਿਡ ਸਟੇਟਸ ਕਿਹਾ ਜਾਂਦਾ ਹੈ ਜੀ। ਜਿਹੜਾ 13 ਦਾ ਫਿਗਰ ਹੈ ਨਾ, 13 ਦਾ ਫਿਗਰ ਧਾਰਮਿਕ ਫਿਗਰ ਸੀ, ਰਿਲੀਜੀਅਸ ਫਿਗਰ ਹੈ, ਤੇ ਉਸ ਨੂੰ ਬਾਅਦ ਵਿਚ ਚਲੋ ਸਟੇਟਸ ਦੇ ਵਿਚ ਕਨਵਰਟ ਕਰ ਦਿੱਤਾ ਗਿਆ, ਕੋਈ ਮਾੜੀ ਗੱਲ ਨੀ। ਤੇ ਲਓ ਜੀ ਸਾਡੇ ਨਾਲ ਜਿੰਦੂ ਮੰਦਿਰ, ਹਾਂਜੀ ਤੁਹਾਨੂੰ ਮੈਂ ਭੇਜ ਦਿੰਦਾ ਨੰਬਰ। ਤੇ ਰਣਜੀਤ ਸਿੰਘ ਸੇਖੋ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਜੀ। ਤੇ SS ਕੈਨੇਡਾ, ਮੈਂ ਨਾਮ ਤੁਹਾਡਾ ਲਿਖਿਆ ਹੋਇਆ ਬਾਈ ਜੀ, ਤੁਸੀਂ ਨਾ ਆਪਣਾ ਫੁੱਲ ਨਾਮ ਭੇਜੋ ਤਾਂ ਕਿ ਮੈਂ ਤੁਹਾਨੂੰ ਮੁਖਾਤਬ ਹੋ ਸਕਾਂ। ਤੇ ਤੁਸੀਂ ਇਕ ਵੀਡੀਓ ਭੇਜੀ, ਮੈਂ ਚਲਦੇ ਪ੍ਰੋਗਰਾਮ ਚ ਵੀਡੀਓ ਨਹੀਂ ਚਲਾ ਸਕਦਾ, ਪਰ ਚੋਰੀ ਕਰਦੀਆਂ ਨੇ ਦੋ ਜਣੀਆਂ, ਤੁਸੀਂ ਮੈਨੂੰ ਨਾ ਆਪਣਾ ਨਾਮ ਭੇਜੋ ਤਾਂ ਕਿ ਮੈਂ ਤੁਹਾਡਾ ਨਾਮ ਸੇਵ ਕਰ ਸਕਾਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਮੈਂ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਵੀ ਪ੍ਰੋਗਰਾਮ ਚ ਲਵਾਂਗਾ, ਤੇ ਬਹੁਤ ਅੱਜ ਇੰਟਰਸਟਿੰਗ ਟੌਪਿਕ ਚੱਲਣਗੇ। ਵਰਲਡ ਕੱਪ ਵੀ ਚੱਲ ਰਿਹਾ ਹੈ ਔਰ ਪੰਜਾਬ ਦੇ ਵਿਚ ਧੂੜ ਵੀ ਉੱਡ ਰਹੀ ਹੈ, ਤੇ ਹੋਰ ਵੀ ਕਈ ਇੰਟਰਸਟਿੰਗ ਮੁੱਦੇ ਨੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨੇ ਨੇ। ਲਓ ਫਿਰ ਤੁਹਾਨੂੰ ਨਾ ਇੱਕ ਹੋਰ ਗੀਤ ਸੁਣਾਉਣਾ, ਕਿਉਂਕਿ ਇੰਡੀਆ ਚ ਗਰਮੀ ਹੈ, ਤਾਂ ਹੁਣ ਪੱਖੀਆਂ ਦਾ ਗੀਤ ਤੁਹਾਨੂੰ ਸੁਣਾਉਣ ਲੱਗਾ, ਨੂਰਾ ਸਿਸਟਰਸ ਦੀ ਆਵਾਜ਼ ਦੇ।
ਬਹਿ ਜਾ ਦੋ ਪਲ ਕੋਲ, ਦੋ ਗੱਲਾਂ ਕਰ ਲਈਏ ਇੱਕ ਦੂਜੇ ਦੇ ਮੋਢੇ ਤੇ, ਸਿਰ ਧਰ ਲਈਏ ਇੱਕ ਦੇ ਹੋਈਏ, ਇੱਕ ਦੇ ਯਾਰ ਕਹੀ ਦਾ ਰੁਸ ਕੇ ਥੰਮੀ ਦੂਰ ਦੂਰ ਕਦੇ ਨਹੀਂ ਜਾਈਦਾ। ਪੱਖੀਆਂ ਹਾਏ ਪੱਖੀਆਂ ਵੇ ਮੈਂ ਪੱਖੀਆਂ ਸਾਂਭ ਕੇ ਰੱਖੀਆਂ, ਪੱਖੀਆਂ ਪੱਖੀਆਂ ਵੇ ਮੈਂ ਪੱਖੀਆਂ ਸਾਂਭ ਕੇ ਰੱਖੀਆਂ, ਤੈਨੂੰ ਸੁੱਤੇ ਮੈਨੂੰ ਚੱਲ ਮਾਰਾਂ ਤੇਰੇ ਰੱਖੀਆਂ।
ਹਾਂਜੀ, ਪੱਕੀਆਂ ਸਾਂਭ ਕੇ ਰੱਖਣੀਆਂ ਪੈਣੀਆਂ ਕਿਉਂਕਿ ਸਿਆਲ ਆ ਗਿਆ। ਸਿਆਲਾਂ ਨੂੰ ਸੰਦੂਕਾਂ ਦੇ ਵਿਚ ਅਕਸਰ ਮਾਵਾਂ ਦਾਦੀਆਂ ਸਾਡੀਆਂ ਪੱਕੀਆਂ ਸਾਂਭ ਕੇ ਰੱਖ ਦਿੰਦੀਆਂ ਸੀ। ਤੇ ਸਿਡਨੀ ਦੇ ਵਿਚ ਕਾਫੀ ਠੰਡ ਪੈ ਰਹੀ ਹੈ। ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜ ਗਏ ਨੇ। ਅਮਰੀਕ ਜੀ, ਇਸ ਤੋਂ ਪਹਿਲਾਂ ਕਿ ਅਸੀਂ ਫਲੂਰ ਨਾਲ ਜੁੜੀਏ, ਆਪਾਂ ਇਕ ਦੂਜੇ ਨਾਲ ਜੁੜ ਕੇ ਗੱਲਾਂ ਕਰ ਲਈਏ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ
ਜੀ? ਮਨਦੀਪ, ਫਲੂ ਦਾ ਵੀ ਕਾਫੀ ਫੁਆਰਾ ਇੱਥੇ ਚੱਲ ਰਿਹਾ, ਸਿਡਨੀ ਦੇ ਵਿਚ ਵੀ, ਬਾਕੀ ਆਸਟ੍ਰੇਲੀਆ ਦੇ ਵਿਚ ਵੀ। ਤੇ ਇਹ ਵੀ ਕਿਹਾ ਜਾ ਰਿਹਾ ਕਿ ਫਲੂ ਤੋਂ ਤੁਹਾਨੂੰ ਟੀਕੇ ਲਗਵਾਉਣੇ ਚਾਹੀਦੇ ਹਨ, ਤਾਂ ਕਿ ਇਸ ਤੋਂ ਪਹਿਲਾਂ ਕਿ ਤੁਹਾਨੂੰ ਫਲੂ ਹਿੱਟ ਕਰੇ, ਤੁਸੀਂ ਫਲੂ ਹਿੱਟ ਕਰ ਜਾਓ। ਤੇ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਸਿਡਨੀ ਦੇ ਵਿਚੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਕਹਿੰਦਾ ਹਾਂ, ਤੇ ਆਸ ਕਰਦਾ ਹਾਂ ਕਿ ਉਨ੍ਹਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ, ਕਿਉਂਕਿ ਅੱਜ ਸਿਡਨੀ ਦੇ ਵਿਚ ਮੌਸਮ ਬਿਲਕੁਲ ਅਮਨਦੀਪ ਕ੍ਰਿਸਟਲ ਕਲੀਅਰ ਹੈ, ਅਸਮਾਨ ਵਿਚ ਕੋਈ ਵੀ ਬੱਦਲ ਨਹੀਂ ਹੈ ਅਤੇ ਅਸਮਾਨ ਬਿਲਕੁਲ ਨੀਲਾ ਦਿਖਾਈ ਦੇ ਰਿਹਾ ਹੈ। ਅਤੇ ਸਰਦੀ ਵੀ ਥੋੜੀ ਜ਼ਿਆਦਾ ਹੈ, ਇੰਨੀ ਸਰਦੀ ਜ਼ਿਆਦਾ ਨਹੀਂ ਹੈ ਜਿੰਨੀ ਕਿ ਹੋਣੀ ਚਾਹੀਦੀ ਹੈ, ਕਿਉਂਕਿ ਸਿਆਲ ਭਰ ਸਿਆਲ ਦਾ ਮੌਸਮ ਆ। ਸਰਦੀ ਨੂੰ ਤਾਂ ਖੈਰ ਤੁਸੀਂ ਐਕਸਪੈਕਟ ਕਰ ਹੀ ਸਕਦੇ ਆ ਇਸ ਵੇਲੇ। ਕੁੱਲ ਮਿਲਾ ਕੇ ਮੌਸਮ ਬਹੁਤ ਖੁਸ਼ਗਵਾਰ ਹੈ ਇੱਥੇ, ਤੇ ਮੇਰੇ ਖਿਆਲ ਦੇ ਵਿਚ ਸਾਰੇ ਲੋਕ ਖੁਸ਼ੀਆਂ ਖੇੜੇ ਮਨ ਰਹੇ ਹੋਣਗੇ ਜੀ। ਅਮਨਦੀਪ,
ਬਿਲਕੁਲ ਉਧਰ ਸਾਊਥ ਵੱਲ ਤੁਹਾਡੇ ਤੋਂ ਨਾ, ਕੈਨਬਰਾ ਤੋਂ ਹੇਠਾਂ ਨੂੰ ਸਾਊਥ ਮੈਲਬਰਨ ਹੋ ਗਿਆ, ਇਧਰ ਐਡਲੇਡ ਤੱਕ ਮੀਂਹ ਪੈ ਰਿਹਾ। ਤੇ ਪਾਲਾ ਬੈਂਸ ਕੋਬਰਮ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਸਲਾਬੀ ਸਲਾਬੀ, ਕਿਉਂਕਿ ਉੱਥੇ ਮੀਂਹ ਪੈ ਰਿਹਾ। ਹਾਂਜੀ, ਕੰਮ ਤੇ ਜਾ ਰਹੇ ਤੇ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ। ਦੇਖੋ ਕੋਬਰਮ ਚ ਵੀ ਹੋ ਰਹੀ ਹੈ, ਮੈਨੂੰ ਲੱਗਦਾ ਮੈਲਬਰਨ ਚ ਵੀ ਹੋ ਰਹੀ ਹੋਣੇਗੀ, ਤੇ ਉਧਰ ਐਡਲੇਡ ਤੋਂ ਵੀ ਮੈਸੇਜ ਆ ਗਿਆ। ਤੇ ਸੁਖਵਿੰਦਰ ਸੋਹਣ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬਾਈ ਜੀ। ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਿਡਨੀ ਤੋਂ ਹੀ। ਸੈਂਟਰਲ ਰੇਲਵੇ ਸਟੇਸ਼ਨ ਦੀ ਬਹੁਤ ਖੂਬਸੂਰਤ ਫੋਟੋ ਭੇਜੀ ਹੈ, 15 ਡਿਗਰੀ ਤਾਪਮਾਨ ਹੈ। ਇਹ ਸਾਡੇ ਭੇਜੀ ਹੈ ਜੋਗਿੰਦਰ ਸਿੰਘ ਸੋਹੀ ਭਾਜੀ ਨੇ, ਜਗਰਾਓ ਵਾਲਿਆਂ ਨੇ। ਮੈਂ ਸ਼ੇਅਰ ਕਰਦਾ ਤੁਹਾਡੇ ਨਾਲ, ਸਾਰਿਆਂ ਨਾਲ। ਦੇਖੋ ਕਿ ਸਿਡਨੀ ਦੇ ਵਿਚ ਕਿੰਨੀ ਖੂਬਸੂਰਤ ਸਵੇਰ ਚੜੀ ਹੈ। ਗੁਰਵੀਰ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਗੁਰਵੀਰ ਜੀ, ਕੋਈ ਨੀ, ਪੜ੍ਹਦੇ ਆ ਇਹਦੇ ਬਾਰੇ ਵੀ, ਕਰਦੇ ਆ ਇਹਦੇ ਬਾਰੇ ਵੀ, ਤੇ ਇੰਜੋਏ ਕਰ ਰਹੇ ਆ, ਤੇ ਟੈਲਸਟਰਾ ਦੇ ਕਨੈਕਸ਼ਨ ਵੀ ਲਾ ਰਹੇ ਆ। ਕਿਆ ਬਾਤ ਹੈ ਜੀ, ਮੈਂ ਫੋਟੋ ਸੈਂਡ ਕਰ ਰਿਹਾ ਜਸਟ ਫਾਰ ਫਨ, ਕਰਾਂਗੇ ਜੀ ਇੱਥੇ ਵੀ ਫਨ ਆਪਾਂ। ਤੇ ਆਕਾਸ਼ਦੀਪ ਇਨਿਸਵੇਲ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਆਕਾਸ਼ ਬਹੁਤ ਵਧੀਆ, ਧੰਨਵਾਦ ਤੁਹਾਡਾ, ਕੀ ਹਾਲ ਚਾਲ ਆ, ਠੀਕ ਠਾਕ ਹੋ? ਤੇ ਸਾਡੇ ਨਾਲ ਨਵਰਾਜ ਸਿੰਘ ਬੱਲ ਪ੍ਰੋਗਰਾਮ ਚ ਜੁੜੇ ਨੇ, ਤੇ ਕਹਿੰਦੇ ਨੇ ਕਿ ਰੇਡੀਓ ਲੇਟ ਸਟਾਰਟ ਕੀਤਾ, ਰਾਤ ਲੇਟ ਸੌਣ ਕਰਕੇ ਉੱਠੇ ਵੀ ਲੇਟ ਆ। ਕੋਈ ਗੱਲ ਨੀ ਜੀ, ਅੱਜ ਛੁੱਟੀ ਆ, ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ। ਬਿਲਕੁਲ ਜੀ, ਤੇ ਰਜਿੰਦਰ ਸਿੰਘ ਜਲੌਂਗ ਤੋਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਨ੍ਹਾਂ ਦਾ ਵੀ ਸਵਾਗਤ ਹੈ। ਗੁਰੂ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਤੁਹਾਡਾ ਦਿਨ ਚੰਗਾ ਹੋਵੇ। ਬਹੁਤ ਬਹੁਤ ਧੰਨਵਾਦ ਅਸੀਸਾਂ ਦੇਣ ਲਈ ਸਾਰਿਆਂ ਨੂੰ। ਸੋ ਅਮਰੀਕ ਜੀ, ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਨਾ ਇਕ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਨਾ, ਵਿਚਾਰ ਨੀ ਇਕ ਦਿਲ ਵਾਲੀ ਗੱਲ ਹੈ, ਕਿਉਂਕਿ ਪ੍ਰੋਗਰਾਮ ਦੇ ਵਿਚ ਦਿਲ ਵਾਲੀਆਂ ਗੱਲਾਂ ਹੁੰਦੀਆਂ ਨੇ, ਇਹ ਪ੍ਰੋਗਰਾਮ ਦਾ ਨਾਂ ਹੀ ਦਿਲ ਵਾਲੀ ਗੱਲ ਹੈ। ਸ਼ਮਸ਼ੇਰ ਸਿੰਘ ਹੁਣੀ ਨਾ ਦਿਲ ਵਾਲੀ ਗੱਲ ਕੀਤੀ, ਕਹਿੰਦੇ ਮੇਰੇ ਦਿਲ ਵਾਲੀ ਗੱਲ ਇਹ ਹੈ ਕਿ ਨਾਮ ਅਭਿਆਸ ਦੇ ਵਿਚ ਜਿੰਨਾ ਗਹਿਰਾ ਹੁੰਦੇ ਜਾਈਏ ਉਨਾ ਹੀ ਆਪਣੀ ਦੁਨਿਆਵੀ ਜਿੰਮੇਵਾਰੀਆਂ ਨੂੰ ਬੈਲੈਂਸ ਕਰਨਾ ਔਖਾ ਹੋ ਜਾਂਦਾ ਹੈ। ਮੇਰੇ ਛੋਟੇ ਜਿਹੇ ਤਜਰਬੇ ਦੇ ਵਿਚ ਦੋਸਤਾਂ ਦੀ ਗਿਣਤੀ ਦਿਨ ਬ ਦਿਨ ਘਟਦੀ ਜਾਂਦੀ ਹੈ। ਲਵ ਯੂ ਹਰਮਨ ਰੇਡੀਓ। ਦੇਖੋ ਅਮਰੀਕ ਜੀ, ਆਪਾਂ ਇੱਥੇ ਆਪਾਂ ਗੱਲ ਕਰਨੀ ਆ। ਦੇਖੋ ਹੁਣ ਤੁਸੀਂ ਵੀ ਥੋੜੀ ਧਰਮ ਦੀ ਗੱਲ ਕਰ ਰਹੇ, ਆਬਜ਼ਰਵੇਸ਼ਨ ਕਰ ਰਹੇ ਸੀ, ਪਰ ਇਹ ਅਸਲ ਦੇ ਵਿਚ ਜਿਹੜੇ ਕਹਿੰਦੇ ਨੇ ਕਿ ਜਦੋਂ ਤੁਸੀਂ ਅਧਿਆਤਮਕ ਸਫ਼ਰ ਤੇ ਚੱਲੋ, ਨਾਮ ਜਪੋ, ਆਪਣਾ ਸੈਲਫ ਅਧਿਐਨ ਕਰੋ, ਹਨਾ, ਤਾਂ ਉਹਦੇ ਵਿਚ ਇਹ ਤਾਂ ਸੁਭਾਵਿਕ ਹੀ ਹੈ ਕਿ ਜਿਹੜੇ ਤੁਸੀਂ ਬੇਲੋੜੇ ਰਿਸ਼ਤੇ ਪਾਲੇ ਹੋਏ ਨੇ, ਬੇਲੋੜੀਆਂ ਮਤਲਬ ਆਪਣੀ ਜਿਹੜੀ ਬਿਰਤੀ ਆ ਬਾਹਰ ਨੂੰ ਆਊਟਵਰਡ ਖਿਲਾਰੀ ਹੋਈ ਆ, ਉਹ ਇਨਵਰਡ ਹੋ ਜਾਏਗੀ ਨਾ, ਬਾਹਰਲੀ ਜਿਹੜੀ ਸੁਰਤ ਬਾਹਰ ਨੂੰ ਫੈਲ ਰਹੀ ਆ ਉਹ ਅੰਦਰ ਨੂੰ ਲੈ ਕੇ ਆਣੀ, ਜਦੋਂ ਅੰਦਰ ਨੂੰ ਆਏਗੀ ਤਾਂ ਓਬੀਅਸਲੀ ਤੁਹਾਡੇ ਜਿਹੜੇ ਗੁਰਬਾਣੀ ਕਹਿੰਦੀ ਆ ਕੱਚੜਿਆਂ ਸੇ ਉਹ ਤੋੜ ਢੂੰਡ ਸੱਜਣ, ਹਨਾ, ਵੀ ਜਿਹੜੇ ਕੱਚੜੇ ਦੋਸਤ ਨੇ ਜਾਂ ਜਿਹੜੇ ਤੁਹਾਨੂੰ ਬੇਕਾਰ ਟਾਈਮ ਵੇਸਟ ਕਰਾਉਂਦੇ ਨੇ, ਓਬੀਅਸਲੀ ਉਹਨਾਂ ਨਾਲ ਤੁਹਾਡਾ ਜਿਹੜਾ ਨਾਤਾ ਹੈ ਉਹ ਘਟਦਾ 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 ਹੌਲੀ ਹੌਲੀ ਟੁੱਟ ਜਾਏਗਾ। ਤੁਹਾਡੇ ਕੋਲ ਲਿਮਿਟਿਡ ਜਿਹੜੇ ਨੇ, ਜਿੰਨੇ ਕੁ ਚੰਗੇ ਨੇ ਤੁਹਾਨੂੰ ਸੇਧ ਦੇ ਰਹੇ, ਉਨੇ ਕੁ ਰਹਿ ਜਾਣਗੇ। ਇਹ ਤਾਂ ਬਹੁਤ ਵਧੀਆ ਗੱਲ ਹੈ ਮੇਰੇ ਹਿਸਾਬ ਨਾਲ, ਤਾਂ ਮੈਂ ਕਹਿੰਦਾ ਵਧਾਈ ਦੇ ਪਾਤਰ ਨੇ ਕਿ ਇਹੋ ਜਿਹੀ ਓਬਜ਼ਰਵੇਸ਼ਨ ਕਰ ਰਹੇ ਨੇ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਅਮਨਦੀਪ, ਇਹ ਤਾਂ ਬਹੁਤ ਵਡਭਾਗੀ ਹੈ ਜਿਨ੍ਹਾਂ ਦੇ ਮਿੱਤਰ ਘਟ ਰਹੇ ਆ। ਮਿੱਤਰ ਘਟਣਾ ਜਿੱਦਾਂ ਮਿੱਤਰਾਂ ਦੀ ਜਿਹਨਾਂ ਕੋਲ ਜ਼ਿਆਦਾ ਮਿੱਤਰ ਹੁੰਦੇ ਆ ਨਾ, ਜ਼ਿਆਦਾ ਮਿੱਤਰ ਦੋਸਤ ਹੁੰਦੇ ਆ, ਇੱਦਾਂ ਜਿੱਦਾਂ ਤੁਸੀਂ ਮੇਲਿਆਂ ਵਿਚ ਜਾਓ, 5-7-10 ਇਕੱਠੇ ਹੋ ਕੇ ਇਧਰ ਉਧਰ ਘੁੰਮੀ ਜਾਂਦੇ ਆ, ਬੱਲੇ ਜੀ ਤੁਸੀਂ ਤਾਂ ਸਿਰਾ ਲਾਤਾ, ਤੁਸੀਂ ਤਾਂ ਆਹ ਕਰਤਾ, ਤੁਸੀਂ ਤਾਂ ਉਹ ਕਰਤਾ, ਝੂਠੀਆਂ ਸਿਰਤਾਂ ਕਰਕੇ ਨਾ ਉਪਰ ਚਾੜਦੇ ਦਰਖਤ ਤੋਂ ਥੱਲੇ ਵੀ ਸਿੱਟ ਦਿੰਦੇ ਬਹੁਤ ਛੇਤੀ। ਜਿਨ੍ਹਾਂ ਦੇ ਘੱਟ ਮਿੱਤਰ ਹੁੰਦੇ ਅਮਨਦੀਪ, ਉਹ ਕਾਫੀ ਕੰਸੋਲੀਡੇਟਿਡ ਬੰਦੇ ਹੁੰਦੇ ਆ, ਕਿਉਂਕਿ ਉਹਨਾਂ ਨੇ ਹੋਰ ਕਿਸੇ ਪਾਸੇ ਆਪਣੀ ਬਿਰਤੀ ਲਾਈ ਹੋਈ ਹੁੰਦੀ ਹੈ। ਜਿੱਦਾਂ ਇਹਨਾਂ ਨੇ ਕਿਹਾ ਕਿ ਧਾਰਮਿਕ ਪਾਸੇ ਇਹਨਾਂ ਨੇ ਆਪਣੀ ਬਿਰਤੀ ਲਾਈ ਹੈ ਤੇ ਉਹਨਾਂ ਦੇ ਜਿਹੜੇ ਮਿੱਤਰ ਆ ਉਹ ਘੱਟ ਗਏ ਆ, ਘੱਟਣੇ ਵੀ ਚਾਹੀਦੇ ਆ, ਉਹ ਸਾਰੇ ਸਾਡੇ ਤੋਂ ਦੂਰ ਹੋ ਗਏ ਜਿਹੜੇ ਕਿ ਮੇਰੇ ਖਿਆਲ ਦੇ ਵਿੱਚ ਧਰਮ ਨੂੰ ਨਹੀਂ ਮੰਨਦੇ ਸੀ ਜਾਂ ਫਾਲਤੂ ਦੀਆਂ ਗੱਲਾਂ ਵਿੱਚ ਜ਼ਿਆਦਾ ਤੁਹਾਨੂੰ ਤੁਹਾਡੀ ਮਸਰੂਫੀਅਤ ਰੱਖਦੇ ਸੀ, ਉਹ ਤੁਹਾਡੇ ਤੋਂ ਵਿਛੜ ਗਏ ਆ, ਚਲੇ ਗਏ ਦੂਰ। ਇਹ ਤਾਂ ਬਹੁਤ ਵਧੀਆ ਗੱਲ ਆ ਕਿ ਤੁਸੀਂ ਇੱਦਾਂ ਕੀਤਾ ਆ
ਅਮਰੀਕ ਜੀ। ਇੱਕ ਤੁਹਾਡੀ ਗੱਲ ਆ, ਤੁਹਾਡੇ ਦਿਲ ਵਾਲੀ ਗੱਲ ਸੀ ਇਸੇ ਸੰਦਰਭ ਦੇ ਵਿੱਚ ਕਿ ਤੁਸੀਂ ਜਿਹੜੀ ਆਬਜ਼ਰਵੇਸ਼ਨ ਕੀਤੀ ਦੁਨੀਆ ਦੇ ਵਿੱਚ ਸਮੱਸਿਆ ਕਿਉਂ ਜ਼ਿਆਦਾ ਆ।
ਮੈਂ ਆਬਜ਼ਰਵੇਸ਼ਨ ਮੈਨੂੰ ਦੋ ਤਿੰਨ ਪਿਛਲੇ ਹਫ਼ਤੇ ਕੀਤੀਆਂ। ਇੱਕ ਤਾਂ ਮੈਂ ਕਿਸੇ ਪ੍ਰਚਾਰਕ ਦਾ, ਸਿੱਖ ਪ੍ਰਚਾਰਕ ਨੂੰ ਸੁਣ ਰਿਹਾ ਸੀ ਕਿਸੇ ਵਿਦੇਸ਼ੀ ਟੀਵੀ ਤੇ, ਬਹੁਤ ਵਧੀਆ ਗੱਲ ਉਹਨਾਂ ਦੀ ਲੱਗੀ। ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ
ਤੁਸੀਂ ਨੌ ਹੀ ਲੈ ਦੋ
ਸੰਤ ਢੱਡੀਆਂ ਵਾਲੇ ਉਹਨਾਂ ਦੀ ਜਿਹੜੀ
ਡਰਦੇ ਡਰਦੇ ਨਾ ਲੈਣੇ ਆ ਕਿ ਕਿਤੇ ਕੈਨੇਡਾ ਤੋਂ ਖਾ ਲੈ, ਡਰਦੇ ਡਰਦੇ ਨਾ ਲੈਣੇ ਕਿਤੇ ਤੁਹਾਡੇ ਤੇ ਅਟੈਕ ਨਾ ਹੋ ਜਾਵੇ।
ਹੁਣੇ ਨਾ ਮੇਰੇ ਪਿੱਛੇ ਪੈਣ। ਰਣਜੀਤ ਸਿੰਘ ਢੱਡੀਆਂ ਵਾਲੇ ਦੀ ਗੱਲ ਹੈ, ਉਹਨਾਂ ਨੇ ਬਹੁਤ ਵਧੀਆ ਗੱਲਾਂ ਇੱਕ ਦਿਨ ਕੀਤੀਆਂ ਤੇ ਬੜਾ ਬਹੁਤ ਵਧੀਆ ਲੱਗਿਆ ਉਹਨੂੰ ਸੁਣ ਕੇ। ਇੱਕ ਘੰਟਾ ਉਹਨਾਂ ਨੂੰ ਸੁਣੀ ਗਏ ਬਹੁਤ ਵਧੀਆ। ਉਹਨਾਂ ਨੇ ਕਿਹਾ ਕਿ ਜਿਸ ਵੇਲੇ ਤੁਸੀਂ ਨਾਮ ਜਪਦੇ ਆ ਨਾ, ਨਾਮ ਜਪਣਾ ਜ਼ਰੂਰੀ ਹੈ, ਬਹੁਤ ਵਧੀਆ ਤੁਹਾਡੀ ਸ਼ੁੱਧੀ ਹੁੰਦੀ ਆ। ਜਿੱਦਾਂ ਤੁਸੀਂ ਵੀ ਕਈ ਵਾਰੀ ਕਹਿੰਦੇ ਹੁੰਦੇ ਆ ਆਪਣੇ ਲਈ, ਤੁਸੀਂ ਧਾਰਮਿਕ ਵਿਚਾਰ ਪੇਸ਼ ਕਰਦੇ ਆ ਤੁਸੀਂ ਸ਼ੁਰੂ ਦੇ ਵਿੱਚ, ਉਹਦੇ ਵਿੱਚ ਜਿਹੜੀ ਗੁਰਬਾਣੀ ਆ ਜਾਂ ਕੋਈ ਕਿਸੇ ਵੀ ਧਰਮ ਦੀ ਕੋਈ ਵੀ ਸਿੱਖਿਆ ਆ, ਉਹਨੂੰ ਅਗਰ ਤੁਸੀਂ ਆਪਣੇ ਅਸਲੀ ਜੀਵਨ ਵਿੱਚ ਪ੍ਰੈਕਟੀਕਲ ਤੌਰ ਤੇ ਨਹੀਂ ਲੈ ਕੇ ਆਉਂਦੇ ਤਾਂ ਉਹਦਾ ਕੋਈ ਖਾਸ ਫਾਇਦਾ ਨਹੀਂ ਹੈ। ਜਿੱਦਾਂ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਕਿ ਜਿਸ ਵੇਲੇ ਅਸੀਂ ਗੁਰਦੁਆਰੇ ਸਾਹਿਬ ਵਿੱਚ ਜਾਂਦੇ ਹਾਂ, ਉੱਥੇ ਜਾ ਕੇ ਜੁੱਤੀਆਂ ਵੀ ਸਾਫ਼ ਕਰਦੇ ਹਾਂ, ਜੋੜੇ ਸਾਫ਼ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਉਹਨਾਂ ਅੱਗੇ ਸਿਰ ਵੀ ਝੁਕਾਉਂਦੇ ਹਾਂ ਤੇ ਉਹਨਾਂ ਨੂੰ ਜੋੜੇ ਸਾਫ਼ ਕਰਕੇ ਵੀ ਦਿੰਦੇ ਹਾਂ, ਹਰ ਕੰਮ ਚੰਗੀ ਤਰ੍ਹਾਂ ਕਰਦੇ ਹਾਂ ਚਾਹੇ ਉਹ ਕਿੰਨਾ ਵੀ ਉੱਥੇ ਰਸ਼ ਕਿਉਂ ਨਾ ਹੋਵੇ। ਜਿਸ ਵੇਲੇ ਉਹੀ ਬੰਦਾ ਬਾਹਰ ਜਾਂਦਾ ਤੇ ਉਹੀ ਫਿਰ ਗਾਲਾਂ ਵਗੈਰਾ ਕੱਢਣ ਲੱਗ ਪੈਂਦਾ ਜਾਂ ਉਹਦਾ ਵਿਵਹਾਰ ਜਿਹੜਾ ਬਹੁਤ ਚੇਂਜ ਹੋ ਜਾਂਦਾ। ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਕਿ ਇੱਕ ਗੁਰਦੁਆਰੇ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਕੋਈ ਜਿਹੜਾ ਰਿਕਸ਼ਾ ਚਲਾਉਣ ਵਾਲਾ ਉਹ ਗਿਆ ਤੇ ਉਹਨੇ ਆਪਣੇ ਜੋੜੇ ਜਿਹੜੇ ਲਾ ਕੇ ਦਿੱਤੇ ਤਾਂ ਜਿਹੜਾ ਅੱਗਿਓ ਜਿਹੜੇ ਸੇਵਾ ਕਰ ਰਹੇ ਸੀ ਉਹਨਾਂ ਨੇ ਬਹੁਤ ਨਮਸਕਾਰ ਕੀਤਾ, ਉਹਨਾਂ ਨੂੰ ਸਿਰ ਝੁਕਾ ਕੇ ਉਹਨਾਂ ਦਾ ਆਦਰ ਕੀਤਾ, ਜੋੜੇ ਲੈ ਸਾਫ਼ ਕੀਤੇ, ਫਿਰ ਜੋੜੇ ਉਹਨਾਂ ਨੂੰ ਵਾਪਸ ਮੋੜੇ ਤੇ ਉਹ ਜਿਹੜਾ ਰਿਕਸ਼ੇ ਵਾਲਾ ਸੀ ਨਾ, ਜਿਸ ਵੇਲੇ ਉਹ ਵਾਪਸ ਗਿਆ, ਤੁਸੀਂ ਸ਼ਾਇਦ ਪਹਿਲਾਂ ਵੀ ਕਹਾਣੀ ਸੁਣੀ ਹੋਵੇਗੀ, ਤੇ ਜਿਸ ਵੇਲੇ ਉਹ ਵਾਪਸ ਗਿਆ ਤੇ ਉਹ ਰਿਕਸ਼ਾ ਚਲਾਉਣ ਲੱਗ ਪਿਆ ਤੇ ਉਹਦਾ ਜਿਹੜਾ ਰਿਕਸ਼ਾ ਥੋੜੀ ਜਿਹੀ ਕਿਸੇ ਕਾਰ ਦੇ ਨਾਲ ਜਾ ਕੇ ਟਕਰਾ ਗਿਆ ਤੇ ਕਾਰ ਵਿੱਚੋਂ ਜਿਹੜਾ ਬੰਦਾ ਨਿਕਲਿਆ ਨਾ, ਉਹਨੇ ਆਉਂਦੇ ਸਾਰ ਉਹਨੂੰ 5-7 ਪਹਿਲਾਂ ਤਾਂ ਗਾਲਾਂ ਕੱਢੀਆਂ, ਫਿਰ ਉਹਦੇ ਥੱਪੜ ਮਾਰੇ। ਜਿਸ ਵੇਲੇ ਉਸ ਰਿਕਸ਼ੇ ਵਾਲੇ ਨੇ ਮੂੰਹ ਚੁੱਕ ਕੇ ਦੇਖਿਆ ਤੇ ਉਹੀ ਬੰਦਾ ਸੀ ਜਿਸਨੇ ਉਸਦੇ ਜੋੜੇ ਸਾਫ਼ ਕੀਤੇ ਸਨ ਗੁਰਦੁਆਰੇ ਦੇ ਵਿੱਚ ਜਾਂ ਕਿਸੇ ਧਾਰਮਿਕ ਸਥਾਨ ਦੇ ਵਿੱਚ। ਮੇਰੇ ਕਹਿਣ ਦਾ ਭਾਵ ਹੈ ਜਿਹੜਾ ਤੁਹਾਡਾ ਵਿਵਹਾਰ ਆ ਨਾ, ਜਿੱਦਾਂ ਹੁਣ ਲੰਗਰ ਦੀ ਪ੍ਰਥਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਜਿਹੜੀ ਸਾਰੇ ਗੁਰੂ ਸਾਹਿਬਾਨ ਨੇ ਚਲਾਈ ਆ, ਉਹਦੇ ਵਿੱਚ ਸਾਦਗੀ ਲਿਆਉਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਸਾਦਗੀ ਦੇ ਨਾਲ ਰਹੀਏ, ਇਕੱਠੇ ਹੋ ਕੇ ਲੰਗਰ ਛਕੀਏ ਅਤੇ ਸਾਦਾ ਭੋਜਨ ਖਾਈਏ, ਇਹ ਸਭ ਕੁਛ ਕਰੀਏ। ਲੰਗਰ ਦੇ ਵਿੱਚ ਤਾਂ ਅਸੀਂ ਕਰਦੇ ਹਾਂ, ਲੇਕਿਨ ਜਿਸ ਵੇਲੇ ਅਸੀਂ ਬਾਹਰ ਆਉਂਦੀ ਪਾਉਂਦੇ ਹਾਂ ਸਾਡਾ ਵਿਵਹਾਰ ਬਿਲਕੁਲ ਚੇਂਜ ਹੋ ਜਾਂਦਾ। ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿ ਸਾਡਾ ਵਿਵਹਾਰ ਕਿੱਦਾਂ ਦਾ ਹੋਣਾ ਚਾਹੀਦਾ? ਸਾਡਾ ਵਿਵਹਾਰ ਧਾਰਮਿਕ ਸਥਾਨਾਂ ਵਿੱਚ ਹੀ, ਧਾਰਮਿਕ ਸਥਾਨਾਂ ਤੱਕ ਇੰਨੀ ਸੀਮਤ ਹੋਣਾ ਚਾਹੀਦਾ, ਉਹ ਜਿਹੜਾ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਬਾਹਰ ਆਵੇ, ਜਾਂ ਜਿਸ ਵੇਲੇ ਅਸੀਂ ਵਿਵਹਾਰ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਅਗਰ ਉਸ ਵਿੱਚ ਤੁਸੀਂ ਪੂਰੀ ਤਰ੍ਹਾਂ ਰੁੱਝ ਜਾਓ, ਉਹੀ ਵਿਵਹਾਰ ਤੁਹਾਡਾ ਗੁਰਬਾਣੀ ਵਾਲਾ ਜਾਂ ਜਿੰਨੀਆਂ ਵੀ ਧਾਰਮਿਕ ਸਿੱਖਿਆਵਾਂ ਮਿਲਦੀਆਂ ਹੋਰ ਧਰਮਾਂ ਤੋਂ, ਉਹਨੂੰ ਅਪਣਾ ਕੇ ਅਸੀਂ ਜੀਵਨ ਦੇ ਵਿੱਚ ਉਸਨੂੰ ਅਪਲਾਈ ਕਰੀਏ, ਤਾਂ ਇਹ ਜਿਹੜਾ ਸੰਸਾਰ ਬਹੁਤ ਸੋਹਣਾ ਬਣ ਸਕਦਾ। ਮੈਂ ਆਪਣੀ ਗੱਲ ਨਹੀਂ ਕਰ ਰਿਹਾ ਸੀ, ਤਾਂ ਯਾਰ ਉਹੀ ਜੋ ਕਰਦੇ ਉਹੀ ਕਰਦੇ ਆ, ਲੇਕਿਨ ਇਹ ਇੱਕ ਕਨਸੈਪਟ ਆ, ਇਹਦੇ ਬਾਰੇ ਤੁਸੀਂ ਕੀ ਕਹੋਗੇ?
ਅਮਰੀਕ ਜੀ, ਹੁਣ ਤੁਸੀਂ ਤਾਂ ਆਪਣੇ ਦਿਲ ਵਾਲੀ ਗੱਲ ਕਰ ਲਈ ਕਿ ਚਲੋ ਤੁਸੀਂ ਰਣਜੀਤ ਸਿੰਘ ਹੋਣਾ ਦਾ ਸੁਣਿਆ ਹਨਾ, ਬਹੁਤ ਵਧੀਆ, ਮਤਲਬ ਮੈਂ ਕਹਿੰਦਾ ਸੁਣਨਾ ਚਾਹੀਦਾ ਸਾਰਿਆਂ ਨੂੰ। ਪਰ ਆਪਣੀ ਜਿਹੜੀ ਵਿਵੇਕ ਬੁੱਧ ਹੈ ਪਰਮਾਤਮਾ ਨੇ ਦਿੱਤੀ ਹੋਈ ਹੈ, ਫਿਰ ਇੱਕ ਸਾਨੂੰ ਨਾ ਜਿਹਨੂੰ ਮਤਲਬ ਕਹਿੰਦੇ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਕਿ ਚੰਗੀ ਚੀਜ਼ ਵੀ ਦੇਖੀਏ। ਹੁਣ ਦੁਨੀਆ ਦੇ ਵਿੱਚ ਦੇਖੋ, ਹੁਣ ਆਪਣੇ ਆਪਾਂ ਅੱਖਾਂ ਨਾਲ ਦੇਖਦੇ ਹਾਂ, ਬਹੁਤ ਸੋਹਣੇ ਸੁੰਦਰ ਫੁੱਲ ਖਿੜੇ ਹੋਏ ਨੇ, ਮਹਿਕਾਂ ਆ ਰਹੀਆਂ ਨੇ। ਦੂਸਰੇ ਪਾਸੇ ਇੱਕ ਜਿਹੜਾ ਚਿੜੀ ਆ, ਉਹ ਇੱਕ ਜੀਵ ਨੂੰ ਚੱਕ ਕੇ ਉਹ ਖਾ ਰਹੀ ਆ, ਉਹ ਵੀ ਇੱਕ ਜੀਵ ਹੱਤਿਆ ਵੀ ਉਸੇ ਟਾਈਮ ਚ ਹੋ ਰਹੀ ਆ ਹਨਾ। ਸੋ ਉਹ ਅਸੀਂ ਜਿਹੜੀ ਵਿਵੇਕ ਬੁੱਧ ਹੈ ਕਿ ਆਪਾਂ ਦੋਨੋਂ ਚੀਜ਼ਾਂ ਦੋਨੋਂ ਹੀ ਦੇਖਣੀਆਂ, ਉਹਦੇ ਵਿੱਚ ਆਪਾਂ ਫੈਸਲਾ ਕਰਨਾ ਕਿ ਕਿਹੜੀ ਸਹੀ ਹੈ ਤੇ ਕਿਹੜੀ ਗਲਤ ਹੈ, ਔਰ ਉਹ ਸਹੀ ਗਲਤ ਦਾ ਤਾਂ ਆਪਾਂ ਫੈਸਲਾ ਕਰਾਂਗੇ, ਕਿਉਂ ਹੋ ਰਹੀ ਹੈ, ਉਹਦੇ ਪਿੱਛੇ ਰੀਜ਼ਨ ਕੀ ਆ, ਮਤਲਬ ਇਹ ਆਪਣੀ ਬੁੱਧੀ ਆਪਾਂ ਡਿਵੈਲਪ ਕਰਨੀ ਹੈ। ਤੇ ਤੁਸੀਂ ਦਿਲ ਵਾਲੀ ਗੱਲ ਕਰ ਲਈ ਕਿ ਉਹ ਜਿਹੜੀ ਸੇਵਾ ਦੀ ਸੀ, ਮੈਂ ਵੀ ਬੁੱਕ ਚ ਵੀ ਇਹ ਲਿਖਿਆ ਹੋਇਆ, ਇਹ ਸੇਵਾ ਦੇ ਚੈਪਟਰ ਪੂਰਾ ਹੈ। ਤਾਂ ਮੈਂ ਨਾ ਦੋ ਆਬਜ਼ਰਵੇਸ਼ਨ ਜਿਹੜੀਆਂ ਮੇਰੀਆਂ ਨੇ ਪਿਛਲੇ ਹਫ਼ਤੇ ਦੀਆਂ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਇੱਕ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਆਪਾਂ ਗੁਰੂ ਘਰ ਜਾਂਦੇ ਹਾਂ, ਉੱਥੇ ਆਪਾਂ ਬੜੇ ਬਿਹੇਵ ਕਰਦੇ ਹਾਂ, ਬੜਾ ਆਪਾਂ ਮਤਲਬ ਕਰਦੇ ਹਾਂ, ਪਰ ਉਹ ਵੀ ਹੁਣ ਦਿਨ ਪਰ ਦਿਨ ਨਿਘਾਰ ਹੁੰਦਾ ਜਾ ਰਿਹਾ ਉਸ ਦੇ ਵਿੱਚ ਵੀ। ਇੱਕ ਪਿਛਲੇ ਹੀ ਹਫ਼ਤੇ ਮੇਰੇ ਨਾਲ ਇੱਕ ਲੇਡੀ ਨੇ ਸ਼ੇਅਰ ਕੀਤਾ ਆਪਣਾ ਤਜਰਬਾ ਲੰਗਰ ਹਾਲ ਦਾ ਕਿ ਅੱਜ ਕੱਲ ਜਿੱਦਾਂ ਹੁਣ ਚਲੋ ਉਹ ਤਾਂ ਥੋੜੇ ਹੋਰ ਲਹਿਜੇ ਨਾਲ ਕਹਿ ਰਹੇ ਸੀ, ਪਰ ਕਹਿੰਦੇ ਵੀ ਇੱਕ ਨਵਾਂ ਕਪਲ ਆਇਆ ਜਾਣੀ ਕਿ ਵਿਆਹ ਕਰਵਾਇਆ ਹੋਇਆ ਸੀ ਤੇ ਹੁਣ ਪਤਾ ਨੀ ਇੱਥੋਂ ਦੇ ਸੀ, ਪਤਾ ਨੀ ਨਵੇਂ ਆਏ ਸੀ ਜਾਂ ਕਿੱਦਾਂ ਆਏ ਸੀ, ਜਾਣੀ ਕਿ ਉਹ ਇਸ ਏਰੀਏ ਦੇ ਨੀ ਸੀਗੇ। ਤਾਂ ਗੁਰੂ ਘਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਜਦੋਂ ਲੰਗਰ ਛਕਿਆ, ਹੁਣ ਜਿਹੜੀ ਬਰਾਬਰਤਾ ਦੀ ਗੱਲ ਕਰੀਏ ਆਪਾਂ ਹਨਾ ਕਿ ਤੁਸੀਂ ਜਾਣੇ ਹੋ ਮੱਥਾ ਟੇਕਦੇ ਹੋ, ਇੱਕ ਪਾਸੇ ਬੰਦੇ ਬੈਠੇ ਇੱਕ ਪਾਸੇ ਲੇਡੀਜ਼ ਬੈਠੀਆਂ, ਕੋਈ ਨੀ ਠੀਕ ਹੈ, ਕਈ ਵਾਰੀ ਸਾਂਝੇ ਵੀ ਬਹਿ ਜਾਂਦੇ, ਕੋਈ ਕਿਸੇ ਨੂੰ ਕੁਛ ਕਹਿੰਦਾ ਨੀ ਹੈਗਾ, ਕੋਈ ਕਹਿੰਦਾ ਨੀ ਹੈਗਾ ਵੀ ਤੁਸੀਂ ਉੱਠ ਕੇ ਉਧਰ ਚਲ ਜਾਓ, ਪਰ ਜੇ ਤੁਸੀਂ ਲੰਗਰ ਹਾਲ ਚ ਜਾਂਦੇ ਹੋ ਉੱਥੇ ਤੁਸੀਂ ਆਪਣਾ ਥਾਲ ਚੱਕਦੇ ਹੋ, ਠੀਕ ਹੈ, ਤੇ ਕਈ ਗੁਰਦੁਆਰਿਆਂ ਚ ਲੇਡੀਜ਼ ਦਾ ਵੱਖਰਾ ਏਰੀਆ ਬੰਦਿਆਂ ਦਾ ਵੱਖਰਾ ਆ, ਤੇ ਚਲੋ ਉਹ ਵੀ ਮੰਨ ਲੈਂਦੇ ਹਾਂ ਕਿ ਉੱਥੇ ਵੀ ਤੁਸੀਂ ਇਕੱਠੇ ਹੀ ਲੰਗਰ ਛਕਿਆ। ਹੁਣ ਇਹ ਤਾਂ ਗੱਲ ਮਤਲਬ ਇਹ ਤਾਂ ਵੱਡੀ ਮਤਲਬ ਇੰਨਾ ਤਾਂ ਅਕਸੈਪਟੇਬਲ ਹੈ ਵੀ ਚਲੋ ਜੇ ਬੰਦਿਆਂ ਦੇ ਵੱਲੇ ਹੀ ਲੇਡੀ ਵੀ ਨਾਲ ਚਲੇ ਗਈ ਆਪਣਾ ਲੰਗਰ ਪਾ ਕੇ ਇਕੱਠੇ ਬੈਠ ਕੇ ਖਾ ਲਿਆ, ਕੋਈ ਪ੍ਰੋਬਲਮ ਨਹੀਂ। ਹੁਣ ਹੱਦ ਤਾਂ ਉਦੋਂ ਹੋਈ ਜਦੋਂ ਉਹਨਾਂ ਨੇ ਕਪਲ ਨੇ ਜਵਾਨਾਂ ਨੇ ਨਾ ਲੰਗਰ ਇੱਕੋ ਥਾਲ ਚ ਖਾਧਾ ਜੀ, ਲੰਗਰ ਇੱਕੋ ਥਾਲ ਚ ਖਾਧਾ। ਹਾਂ ਉਹ ਦੋ ਜਣੇ ਸੀ, ਉਹਨਾਂ ਨੇ ਦੋ ਵੱਖਰੇ ਥਾਲ ਨਹੀਂ ਲਏ, ਉਹਨਾਂ ਨੇ ਇੱਕੋ ਥਾਲ ਲਿਆ, ਠੀਕ ਹੈ, ਮਤਲਬ ਇੱਕੋ ਥਾਲ ਦੇ ਵਿਚ ਉਹਨਾਂ ਨੇ ਲੰਗਰ ਸੰਗਤ ਚ ਬੈਠ ਕੇ ਖਾਧਾ। ਔਰ ਉਹ ਤੋਂ ਵੀ ਹੱਦ ਫੇਰ ਸਰਹੱਦ ਟੱਪੀ, ਲਾਹੌਰ ਟੱਪ ਗਈ ਉਹਦੇ ਮੰਗਰ, ਦੂਈ ਮੰਗਰ ਜਿਹੜੀ ਗੜ ਸ਼ੰਕਰ ਵਾਲੀ, ਮਤਲਬ ਹੱਦ ਤੋਂ ਵੀ ਸਰਹੱਦ ਟੱਪ ਗਈ ਜਦੋਂ ਦੋਨਾਂ ਨੇ ਇੱਕ ਦੂਜੇ ਦੇ ਮੂੰਹ ਚ ਵੀ ਬਰਕੀਆਂ ਪਾਈਆਂ ਲੰਗਰ ਹਾਲ ਦੇ ਵਿਚ ਬੈਠ ਕੇ ਸੰਗਤ ਦੇ ਵਿਚ ਬੈਠ ਕੇ। ਹਾਂਜੀ, ਮਤਲਬ ਤੁਸੀਂ ਕੀ ਕਰੋਗੇ ਉੱਥੇ ਜੇ ਹੁਣ ਉੱਥੇ ਭਾਈ ਸਾਹਿਬ ਆ ਕੇ ਉਹਨਾਂ ਨੂੰ ਟੋਕਦੇ ਆ ਜਾਂ ਮੇਰੇ ਵਰਗਾ ਕਹਿੰਦੇ ਫੇਰ ਉਹ ਜੁੱਤੀਆਂ ਲੈ ਕੇ ਸਾਡੇ ਵੱਲ ਨੂੰ, ਉਹ ਇਹ ਜੀ ਐਂ ਕਰਦੇ ਆ ਜੀ ਬਰਾਬਰ ਦਾ ਤੁਹਾਨੂੰ ਕਿੱਥੇ ਲਿਖਿਆ, ਕਿਹੜੇ ਗ੍ਰੰਥ ਚ ਲਿਖਿਆ ਦਾ, ਇਹ ਤਾਂ ਐਟੀਕੇਟਸ ਨੇ, ਇਹ ਲਿਖਣ ਦੀ ਲੋੜ ਹੀ ਨੀ ਪਈ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਕਹਿੰਦੇ ਲਿਖਣ ਦੀ ਲੋੜ ਹੀ ਨੀ ਇਹਨਾਂ ਚੀਜ਼ਾਂ ਦੀ, ਵੀ ਤੁਸੀਂ ਥੋੜੀ ਮਤਲਬ ਗੁਰੂ ਦੀ ਮਰਿਆਦਾ ਦੀ ਤਾਂ ਬਾਹਰ ਦੀ ਗੱਲ ਰੱਖੋ, ਤੁਸੀਂ ਸੰਗਤ ਦੀ ਜਾਂ ਸਮਾਜ ਦੀ ਥੋੜੀ ਮਰਿਆਦਾ ਤਾਂ ਰੱਖੋ ਨਾ, ਜੇ ਮਤਲਬ ਤੁਸੀਂ ਥਾਲ ਵੱਖਰੇ ਵੱਖਰੇ ਲੈ ਲਓ ਫਿਰ ਤੁਸੀਂ ਮਤਲਬ ਆਪਣੀ ਬੁਰਕੀ ਆਪੇ ਮੂੰਹ ਚ ਪਾ ਲਓ, ਇੱਕ ਦੂਜੇ ਦੇ ਕਿਉਂ ਪਾ ਰਹੇ ਹੋ ਮੁਰਕੀਆਂ, ਮਤਲਬ ਦੈਟ ਸੋਰਟ ਆਫ ਮਤਲਬ ਗੁਰਦੁਆਰੇ ਆ ਕੇ ਵੀ ਲੋਕੀ ਇਹੋ ਜਿਹੇ ਕੰਮ ਕਰ ਰਹੇ ਨੇ। ਦੂਜੀ ਇੱਕ ਹੋਰ ਉਦਾਹਰਨ ਤੁਹਾਨੂੰ ਦਵਾਂਗਾ, ਤੇ ਤੁਸੀਂ ਸ਼ੌਕ ਨੀ ਹੋਏ, ਓ ਮਾਈ ਗੋਡ ਨੀ ਕਿਹਾ ਤੁਸੀਂ?
ਨਹੀਂ ਮੈਂ ਮੈਂ ਸ਼ੌਕ ਸ਼ੌਕ ਬਹੁਤ ਜ਼ਿਆਦਾ ਹੋਇਆ, ਮੈਂ ਇਸ ਲਈ ਸ਼ੌਕ ਨੀ ਹੋਇਆ ਕਿ ਇਹ ਇਹ ਜਿਹੜੇ ਨਾ ਸਾਨੂੰ ਜਿਹੜੇ ਵਿਆਹ ਹੁੰਦੇ ਆ ਉਹ ਦੇਖੋ ਤਾਂ ਕਿਤਾ ਬੁਰਕੀਆਂ ਪਾਈ ਜਾਂਦੇ, ਮਾਮਾ ਵੀ ਮਾਸੀ ਵੀ ਮਾਸੀ ਦੀ ਕੁੜੀ ਵੀ ਉਹਦਾ ਮੁੰਡਾ ਵੀ ਇੱਕ ਦੂਜੇ ਦੇ ਕਿਤਾ ਬੁਰਕੀਆਂ ਪਾਉਂਦੇ, ਉਹ ਉੱਥੋਂ ਹੀ ਸਿੱਖ ਕੇ ਆਏ ਹੋਣੇ, ਉਹ ਆਦਤ ਉਹਨਾਂ ਦੀ ਗਈ ਨੀ ਹੋਣੀ ਹਲੇ।
ਨਹੀਂ ਹੁਣ ਮੈਂ ਕਿਹਾ
ਨਵਾਂ ਨਵਾਂ ਵਿਆਹ ਹੋਇਆ,
ਮੈਂ ਕਿਹਾ ਕਰੇ ਤੁਸੀਂ ਕਹਿਣ ਲੱਗੇ ਵੀ ਉਹ ਤਾਂ ਚਲੋ ਸ਼ੁਕਰ ਕਰੋ ਹਸਬੈਂਡ ਵਾਈਫ ਆਪਣੇ ਇੱਕ ਦੂਜੇ ਦੇ ਮੂੰਹ ਚ ਬੁਰਕੀਆਂ ਪਾ ਰਹੇ ਸੀ, ਮੈਂ ਕਿਹਾ ਤੁਸੀਂ ਕਹਿਣ ਲੱਗੇ ਕਰੇ ਵੀ ਸ਼ਾਇਦ ਜਿਹੜੇ ਵਰਤਾਵੇ ਉਹ ਵੀ ਉਹਨਾਂ ਦੇ ਮੂੰਹ ਚ ਬੁਰਕੀਆਂ। ਹਾਂਜੀ, ਜਿਦਾਂ ਜਿਦਾਂ ਮੈਂ
ਜਿਦਾਂ ਵਿਆਹ ਵਿਚ ਵੀ ਹੱਦ ਨੀ ਹੋਈ ਹੁੰਦੀ, ਜਿਦਾਂ ਜਿਹਨੂੰ ਜਨਮ ਦਿਨ ਵੀ ਮਨਾਉਂਦੇ ਆ ਉਹ ਜਿਹੜਾ ਕੇਕ ਆ ਇੱਕ ਦੂਜੇ ਦੇ ਮੂੰਹ ਵਿਚ ਪਾਉਂਦੇ, ਉਹ ਕੀ ਉਹਦੇ ਪਾਉਣ ਦੀ ਕੀ ਲੋੜ ਆ, ਕੇਕ ਕੱਟਿਆ ਗਿਆ ਤੁਸੀਂ ਹੁਣ ਬਣ ਦੋ ਖਾ ਲੋ।
ਮੈਂ ਕਹਿੰਦਾ ਭਾਈ ਸਾਹਿਬ
ਜੋ ਚਲੇ ਜਾਏ ਨੇ ਬਹੁਤ ਜ਼ਿਆਦਾ।
ਭਾਈ ਜੀ ਕੈਮਰਾ ਤੁਸੀਂ ਬੰਦ ਕਰ ਦਿਓ, ਕਿਸੇ ਨੇ ਨੀ ਮੂੰਹ ਚ ਕੇਕ ਪਾਉਣ ਵਾਲਾ, ਕਿਸੇ ਨੇ ਕੈਮਰਾ ਬੰਦ ਕਰ ਦਿਓ, ਫੋਟੋਆਂ ਖਿੱਚਣੀਆਂ ਬੰਦ ਕਰ ਦੋ, ਆਪੇ ਲੋਕ ਹਟ ਜਾਂਦੇ ਆ, ਬਸ ਰੌਲਾ ਤਾਂ ਫੋਟੋਆਂ ਦਾ, ਹੋਰ ਕੁਛ ਨੀ ਹੈਗਾ। ਤੇ ਮੈਂ ਸੋਚਿਆ ਤੁਸੀਂ ਕਹਿਣ ਲੱਗੇ ਜੇ ਮੈਂ ਵਰਤਾਉਂਦਾ ਹੁੰਦਾ ਤਾਂ ਮੈਂ ਹੀ ਉਹਨਾਂ ਦੇ ਮੂੰਹ ਚ ਬੁਰਕੀ ਪਾ ਦੇਣੀ ਸੀਗੀ, ਉਹਨੂੰ ਕਹਿੰਦਾ ਭਾਈ ਸਾਹਿਬ ਤੁਸੀਂ ਕਿਉਂ ਤਕਲੀਫ ਕਰਦੇ ਹੋ ਇੰਨੀ ਇੱਕ ਦੂਜੇ ਤੇ, ਇੰਨੀ ਤਕਲੀਫ ਨਾ ਕਰੋ ਅਸੀਂ ਪਾ ਦਿੰਦੇ ਬੁਰਕੀਆਂ ਹਨਾ। ਤੇ
ਭਾਈ ਸਾਹਿਬ ਨੇ ਕਹਿ ਨੀ ਦਿੱਤਾ, ਚਲੋ ਠੀਕ ਹੈ।
ਅੱਛਾ ਚਲੋ, ਇਹ ਤਾਂ ਮਜ਼ਾਕ ਮਜ਼ਾਕ ਨਾ ਮਜ਼ਾਕ, ਅਸੀਂ ਥੋੜਾ ਹੱਦ ਤੋਂ ਵੀ ਸਰਹੱਦ ਅਸੀਂ ਵੀ ਸਰਹੱਦ ਟੱਪ ਗਏ ਮਜ਼ਾਕ ਦੀ। ਖੈਰ ਦੇਖੋ ਇਹ ਜਿਹੜੇ ਵਰਤਾਰੇ ਆ ਨਾ, ਮਤਲਬ ਗੁਰੂ ਘਰਾਂ ਦੇ ਵਿਚ ਜਾ ਕੇ ਥੋੜੇ ਆਪਣੇ ਆਪ ਨੂੰ ਸੱਭਿਅਕ ਵਰਤਦਾ, ਮਤਲਬ ਬਾਹਰ ਸਮਾਜ ਦੀ ਤੁਸੀਂ ਸਮਾਜ ਦੀ ਤਾਂ ਤੁਸੀਂ ਸਮਾਜ ਦੀ ਗੱਲ ਕਰ ਰਹੇ ਸੀ ਨਾ, ਵੀ ਬਾਹਰ ਹੋਣਾ ਚਾਹੀਦਾ, ਲੋਕੀ ਗੁਰੂ ਘਰ ਦੇ ਵਿਚ ਹੀ ਤੱਪੜ ਉਡਾ ਰਹੇ ਨੇ ਹਨਾ। ਤੇ ਹੁਣ ਦੇਖੋ ਇੱਕ ਹੋਰ ਗੱਲ ਹੈ, ਐਸੇ ਹਫ਼ਤੇ ਦੀ ਦਿਲ ਵਾਲੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਆ ਹਨਾ। ਇੱਕ ਹੋਰ ਬੀਬੀਆਂ, ਮਤਲਬ ਇੱਕ ਹੋਰ ਗੁਰਦੁਆਰੇ ਗਿਆ ਤੇ ਉਹ ਬੀਬੀਆਂ, ਉਹ ਤਾਂ ਗੱਲ ਇਹੀ ਚੱਲ ਰਹੀ ਸੀ ਹਨਾ, ਬੀਬੀਆਂ ਕਹਿੰਦੀਆਂ ਬਹੁਤ ਮਾੜੇ ਹਾਲ ਹੈ ਸਾਡੇ, ਬੁਰੇ ਹਾਲ ਹੈ। ਮੈਂ ਕੀ ਹੋਇਆ? ਕਹਿੰਦੇ ਬਸ ਲੰਗਰ ਬਣਾਈ ਜਾਂਦੀ ਆ ਅਸੀਂ, ਤੇ ਮੈਂ ਕਿਹਾ ਵਧੀਆ ਗੱਲ ਹੈ, ਸੇਵਾ ਕਰ ਰਹੀ ਆ ਤੁਸੀਂ ਭਾਗਾਂ ਵਾਲੇ ਹੋ। ਕਹਿੰਦੇ ਨਹੀਂ ਉਹ ਤਾਂ ਠੀਕ ਹੈ ਭਾਗਾਂ ਵਾਲੇ ਆ, ਪਰ ਅਸੀਂ ਸੇਵਾ ਕਰ ਰਹੀ ਆ ਕਿ ਲੋਕੀ ਸੰਗਤ ਆਏਗੀ, ਉਹ ਗੁਰਬਾਣੀ ਸੁਣੇਗੀ, ਉਸ ਤੋਂ ਬਾਅਦ ਉਹ ਲੰਗਰ ਛਕੇਗੀ, ਸਾਨੂੰ ਚੰਗਾ ਲੱਗੇਗਾ ਹਨਾ। ਕਹਿੰਦੇ ਮੈਂ ਕਿਹਾ ਕੀ ਫੇਰ ਦੁਖੀ ਗੱਲ ਹੀ ਹੋ ਤੁਸੀਂ? ਕਹਿੰਦੇ ਇਹ ਤਾਂ ਗੱਲ ਠੀਕ ਹੈ, ਫੇਰ ਬਾਅਦ ਚ ਜਿਹੜਾ ਬਚ ਜਾਂਦਾ ਆ ਉਹ ਅਸੀਂ ਘਰਾਂ ਨੂੰ ਚਲੋ ਦੇ ਦਈਦਾ, ਪਰ ਡੱਬੇ ਲੈ ਜਾਓ ਹਨਾ, ਇੱਥੇ ਕਿਉਂ ਖਰਾਬ ਹੀ ਹੋਣਾ ਹਨਾ।
ਠੀਕ ਹੈ ਹਾਂਜੀ,
ਮੈਂ ਕਿਹਾ ਚਲੋ ਠੀਕ ਹੈ ਉਦਾਂ, ਵੈਸੇ ਮੈਂ ਕਿਹਾ ਤੁਹਾਨੂੰ ਬਣਾਉਣਾ ਹੀ ਉਨਾ ਚਾਹੀਦਾ ਜਿੰਨੀ ਤੁਹਾਨੂੰ, ਮੈਂ ਕਿਹਾ ਤਜਰਬਾ ਹੋ ਜਾਣਾ ਚਾਹੀਦਾ ਇੰਨੀ ਕੁ ਲੇਡੀਜ਼ ਆ ਵੀ ਕਿੰਨੀ ਕੁ ਸੰਗਤ ਆਉਂਦੀ ਕਿਹੜੇ ਦਿਨ ਹਨਾ। ਪਰ ਕਹਿੰਦੇ ਚਲੋ ਕਈ ਵਾਰੀ ਵਾਧੂ ਹੁੰਦਾ, ਮੈਂ ਕਿਹਾ ਚਲੋ ਠੀਕ ਹੈ ਦੈਟਸ ਫਾਈਨ ਹਨਾ। ਮੈਂ ਕਿਹਾ ਫੇਰ ਪ੍ਰੋਬਲਮ ਕੀ ਹੈ? ਪ੍ਰੋਬਲਮ ਕਹਿੰਦੇ ਇਹ ਹੈ ਵੀ ਇੱਕ ਨਾ ਕੁੜੀ ਆਈ ਤੇ ਆ ਕੇ ਨਾ ਕਿਚਨ ਦੇ ਵਿਚ ਖੜ ਗਈ, ਕਿਚਨ ਦੇ ਵਿਚ ਖੜ ਗਈ ਤੇ ਸਿੱਧੀ ਕਿਚਨ ਦੇ ਵਿਚ ਕਹਿੰਦੀ ਪਰੌਂਠੇ ਕਿੱਥੇ ਪਏ ਆ? ਤੇ ਅਸੀਂ ਕਹਿੰਦੇ ਉਹ ਹੱਥ ਕਰਤਾ ਵੀ ਉੱਥੇ ਪਏ ਆ ਬਣਾ, ਕਿਉਂਕਿ ਸਵੇਰੇ ਬਣਾ ਕੇ ਰੱਖ ਦਿੰਦੀ ਆ ਨਾ ਪਰੌਂਠੇ, ਤੇ ਕਿਉਂਕਿ ਸੰਗਤ ਨੇ ਆਉਣਾ ਹੁੰਦਾ, ਅਰਲੀ ਆਉਣਾ ਹੁੰਦਾ, ਕਿਸੇ ਨੇ ਸੇਵਾ ਕਰਨੀ ਹੁੰਦੀ ਆ ਵੀ ਪਹਿਲਾਂ ਖਾ ਲਓ ਹਨਾ ਫੇਰ ਤੁਸੀਂ ਸੇਵਾ ਕਰ ਲਿਓ। ਉਹਨੇ ਕਹਿੰਦੇ ਉੱਥੋਂ 15 ਕੁ ਪਰੌਂਠੇ ਜਿਹੜੇ ਨੇ ਚੱਕੇ ਤਹਿ ਚੋ ਉਹਨੇ ਡੱਬੇ ਚ ਪਾ ਲਏ ਹਨਾ ਆਪਣੇ, ਤੇ ਕਹਿੰਦੇ ਅਸੀਂ ਦੇਖਿਆ ਵੀ ਸੰਗਤ ਹਜੇ ਆਉਣੀ ਆ ਤੇ ਇਹਨੂੰ ਤਾਂ ਵਾਢਾ ਲਾ ਦਿੱਤਾ ਸਾਰੇ। ਤੇ ਉਹ ਕਹਿੰਦੀ ਤੂੰ ਮਤਲਬ ਕਹਿੰਦੀ 15 ਪਰੌਂਠੇ ਤੂੰ ਇੱਕ ਜਾਂ ਦੋ ਖਾਣੇ? ਨਹੀਂ ਨਹੀਂ ਕਹਿੰਦੀ ਮੈਂ ਲੈ ਕੇ ਜਾਣੇ ਆ। ਤੇ ਕਹਿੰਦੇ ਅੱਛਾ, ਤੇ ਉਹ ਕਹਿੰਦੀ ਸੰਗਤ ਨੇ ਹਜੇ ਆਣਾ, ਕਹਿੰਦੀ ਹੋਰ ਨੀ ਮਿਲਣਗੇ? ਕਹਿੰਦੀ ਹੋਰ ਤੈਨੂੰ ਕਿੰਨੇ ਚਾਹੀਦੇ? ਕਹਿੰਦੀ ਦੋ ਹੋਰ ਦੇ ਦਿਓ, ਜਾਣੀ ਕਿ 17 ਪਰੌਂਠੇ ਲੈ ਗਏ। ਮੈਂ ਹਿਸਾਬ ਲਾਇਆ ਵੀ ਉਹ ਘਰੇ 4 ਜਣੇ ਹੋਣਗੇ, ਮੈਂ ਕਿਹਾ ਬੀਬੀ ਜੀ। ਕਹਿੰਦੀ ਫੇਰ ਉਹਨਾਂ ਚੰਗਾ ਸਾਰਾ ਅਚਾਰ ਕੜਛੀ ਭਰ ਕੇ ਡੱਬੀ ਚ ਪਾ ਲਿਆ, ਦਹੀਂ ਪਾ ਲਿਆ ਚੰਗਾ ਸਾਰਾ, ਚੋਂ ਪੰਜਾਂ ਬੰਦਿਆਂ ਜਿੰਨਾ ਹਨਾ। ਤੇ ਕਹਿੰਦੇ ਉਹ ਸਾਰਾ ਸਮਾਨ ਚੱਕਿਆ, ਨਾ ਮੱਥਾ ਟੇਕਿਆ, ਹੁਣ ਪਹਿਲਾਂ ਮੱਥਾ ਵੀ ਨੀ ਟੇਕਿਆ, ਬਸ ਆਏ ਪਰੌਂਠੇ ਚੱਕੇ, ਦਹੀਂ ਚੱਕਿਆ, ਅਚਾਰ ਚੱਕਿਆ, ਆਰਾਮ ਨਾਲ ਗੁਰਦੁਆਰੇ ਤੋਂ ਬਾਹਰ। ਠੀਕ ਹੈ ਉਹ ਮੈਂ ਕਿਹਾ ਬੀਬੀ ਜੀ ਉਹ ਮਤਲਬ ਉਹ ਬੜੀ ਅਪਸੈਟ ਸੀਗੀ। ਕਹਿੰਦੇ ਦੇਖੋ ਬਈ ਉਹ ਅੱਜ ਉਹਨੇ ਇਹ ਸੋਚਿਆ ਹੋਣਾ ਵੀ ਮੇਤੇ ਮੈਂ ਨੀ ਰੋਟੀ ਬਣਾਉਣੀ, ਮੈਂ ਗੁਰਦੁਆਰੇ ਤੋਂ ਲਿਆ ਨੀ ਜਾ ਕੇ ਹਨਾ। ਮਤਲਬ ਇਹ ਜਿਹੜਾ ਡੋਲੂ ਕਲਚਰ ਹੈ ਇੰਡੀਆ ਜਿਹਨੂੰ ਅਸੀਂ ਡੋਲੂ ਕਲਚਰ ਕਹਿੰਦੇ, ਡੋਲੂ ਲੈ ਕੇ ਖੜ ਜਾਂਦੇ ਬਾਹਰ ਆ ਕੇ ਦਾਲਾਂ ਲੈਣ ਨੂੰ ਜਾਂ ਕਿੱਦਾਂ ਹਨਾ, ਕੋਈ ਵੀ ਹਨਾ, ਵੀ ਇਹ ਆਪਾਂ ਜਿਹੜੀ ਕਿਹੜੀਆਂ ਆਦਤਾਂ ਪਾ ਲਈਆਂ ਨੇ। ਅਸੀਂ ਗੁਰੂ ਘਰ ਜਾਂਦੇ ਹਾਂ, ਲੰਗਰ ਉੱਥੇ ਇਹ ਹੈ ਵੀ ਚਲੋ ਵੈਸੇ ਤਾਂ ਲੋੜ ਨੀ ਹੁੰਦੀ, ਜੇ ਤੁਹਾਡਾ ਘਰ ਲੱਗ ਗਈ ਆ ਰੋਟੀ ਖਾ ਕੇ ਜਾਓ, ਤੁਸੀਂ ਗੁਰਬਾਣੀ ਸੁਣੋ ਘਰ ਨੂੰ ਆ ਜਾਓ। ਹੁਣ ਜੇ ਤੁਹਾਡਾ ਘਰ ਲੱਗ ਗਿਆ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਆਪਣਾ ਚੁੱਲ੍ਹਾ ਬੰਦ ਕਰ ਦਿਓ ਤੇ ਗੁਰਦੁਆਰੇ ਦਾ ਹੀ ਚੱਲੂਗਾ, ਫਿਰ ਤਾਂ ਤੁਸੀਂ ਉੱਥੋਂ ਸਮਾਨ ਚੱਕ ਕੇ ਲਿਆ ਕੇ ਜਾਈ। ਫਿਰ ਦੂਜੀ ਗੱਲ ਇਹ ਆ, ਮੈਂ ਕਿਹਾ ਬੀਬੀ ਜੀ ਗਲਤ ਹੈਗੀ ਗਲਤ। ਫੇਰ ਕਹਿੰਦੇ ਸਾਨੂੰ ਇਹ ਰੀਜ਼ਨ ਸੁਣਨ ਨੂੰ ਮਿਲਦੇ ਆ ਜੀ, ਜੇ ਅਸੀਂ ਖਾਂਦੇ ਆ ਜੀ ਅਸੀਂ ਫੇਰ ਉੱਥੇ ਆਪਾਂ ਬੋਰਾ ਚੜਾ ਦੇਈਦਾ ਆਟੇ ਦਾ ਮਹੀਨੇ ਮਗਰੋਂ ਹਨਾ, $10 ਦਾ ਬੋਰਾ ਹੁੰਦਾ, ਠੀਕ ਹੈ ਵੀ ਉੱਥੇ ਚੜਾ ਦੇਈਦਾ। ਉਹ ਮੈਂ ਉਹਨੂੰ ਇੱਕ ਮੁੰਡੇ ਨੂੰ ਕਿਹਾ, ਮੁੰਡਾ ਮੇਰੇ ਕੋਲੋਂ ਹੀ ਗਿਆ ਪਰਸੋਂ, ਮੈਂ ਕਿਹਾ ਯਾਰ ਤੂੰ ਚੜਾ ਤਾਂ ਦਿੰਦਾ $10 ਦਾ ਬੋਰਾ ਤੇ ਵਧੀਆ ਗੱਲ ਹੈ ਵੀ ਤੇਰੇ ਮਨ ਦੇ ਵਿੱਚ ਹੈਗੀ ਹੈ, ਪਰ ਤੈਨੂੰ ਪੂਰੀ ਨੌਲੇਜ ਨਹੀਂ। ਕਹਿੰਦਾ ਅੰਕਲ ਜੀ ਫਿਰ ਮੈਨੂੰ ਦੱਸੋ ਕੀ ਨੌਲੇਜ ਆ? ਮੈਂ ਕਿਹਾ ਯਾਰ ਬੋਰਾ ਤਾਂ ਫੇਰ ਦੁਕਾਨ ਤੇ ਵੀ ਪਿਆ ਹੁੰਦਾ, ਆਟਾ ਤਾਂ ਉੱਥੇ ਵੀ ਹੁੰਦਾ ਆ, ਠੀਕ ਹੈ ਨਾ। ਤੂੰ $10 ਉਹਨੂੰ ਦੇ ਦਿਆ ਕਰ ਬਈ ਯਾਰ, ਮੈਨੂੰ ਰੋਟੀ ਤੈਨੂੰ ਉੱਥੋਂ ਪਰੌਂਠੇ ਮਿਲ ਜਾਊਗੇ, ਤੈਨੂੰ ਉੱਥੋਂ ਰੋਟੀ ਮਿਲ ਜਾਊਗੀ ਬਣੀ ਬਣਾਈ, ਕੱਲਾ ਆਟੇ ਨਾਲ ਥੋੜੋ ਸਰਦਾ ਆ, ਜਿਹੜਾ ਉਹਨੂੰ ਗੁੰਨਣਾ, ਉਹਨੂੰ ਬਣਾਉਣਾ, ਉਹਨੂੰ ਸਰਵ ਕਰਨਾ, ਭਾਂਡੇ ਧੋਣੇ, ਭਾਂਡੇ ਮਾਂਜਣੇ, ਬਿਜਲੀ, ਗੈਸ, ਸਾਰਾ ਕੁਛ ਲੱਗਣਾ ਆ ਸੇਵਾ ਉਹ ਹਨਾ। ਮੈਂ ਕਿਹਾ ਕੱਲਾ ਇੱਕ ਮਹੀਨਾ ਛੱਕ ਕੇ ਤੁਸੀਂ ਸਾਰਾ ਦਿਨ ਉੱਥੇ ਛੱਕਦੇ ਹੋ, ਸਾਰੇ ਦਿਨ ਛੱਕਦੇ ਹੋ, ਘਰ ਦਾ ਤੁਸੀਂ ਚੁੱਲ੍ਹਾ ਨੀ ਬਾਲਦੇ, ਘੋਲਦੀ ਐ ਤੁਸੀਂ ਮਤਲਬ ਸਿਖਰਾਂ ਤੇ ਲੈ ਗਏ ਹੋ, ਫੇਰ ਤੂੰ ਆਟਾ ਇੱਕ ਬੋਰਾ ਚੜਾ ਕੇ ਕੀ ਤੁਸੀਂ ਜਸਟਿਸ ਕਰ ਰਹੇ ਹੋ ਕਿ ਮਤਲਬ ਸਿਰਫ ਆਟੇ ਦੇ $10 ਦੇ ਬੋਰੇ ਨਾਲ ਤੁਸੀਂ ਇੱਕ ਮਹੀਨਾ ਖਾ ਰਹੇ ਹੋ? ਮੈਂ ਕਿਹਾ ਠੀਕ ਹੈ ਤੁਹਾਡੀਆਂ ਮਜਬੂਰੀਆਂ ਨੇ, ਵਧੀਆ ਹੈ, ਮੁੰਡੇ ਨੂੰ ਮੈਂ ਥੋੜਾ ਜਿਹਾ ਐਜੂਕੇਸ਼ਨ ਦਿੱਤੀ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਆਪਣੀ ਜਿਹੜੀ ਖਾਣ ਪੀਣ ਦੀ ਤੁਸੀਂ ਆਪਣੀ ਘੋਲ ਦੇ ਕਰਕੇ ਗੁਰੂ ਘਰ ਜਾ ਕੇ ਤੁਸੀਂ ਖਾਂਦੇ ਹੋ, ਖਾ ਲਓ ਕੋਈ ਪ੍ਰੋਬਲਮ ਨਹੀਂ, ਕਮ ਸੇ ਕਮ ਘਰਾਂ ਨੂੰ ਤਾਂ ਨਾ ਚੱਕੋ, ਫੇਰ ਤੁਸੀਂ ਆਸਾਨ ਦੋਗੇ ਅਸੀਂ $10 ਚੜਾਏ ਨੇ। ਸੋ ਇਹ ਨਾ ਸੋਸਾਇਟੀ ਦੇ ਵਿਚ ਅਮਰੀਕੀ ਜੀ ਇਹ ਗੱਲਾਂ ਚੱਲ ਰਹੀਆਂ ਨੇ। ਹੁਣ ਗੁੱਸਾ ਨਾ ਕਰਨ ਸੱਜਣ ਮੇਰੇ ਮੇਰੀਆਂ ਗੱਲਾਂ ਦਾ, ਪਰ ਇਹ ਵਰਤਾਰਾ ਵਾਪਰ ਰਿਹਾ ਆ, ਇਹਨੂੰ ਆਪਾਂ ਡਿਸਕਸ਼ਨ ਚ ਨਹੀਂ ਲਿਆਵਾਂਗੇ ਤਾਂ ਇਹ ਪਾੜ ਵਧੇਗਾ ਦਿਨ ਪਰ ਦਿਨ, ਐਜੂਕੇਸ਼ਨ ਨਹੀਂ ਹੋਏਗੀ ਔਰ ਲੜਾਈਆਂ ਕਢਾਈਆਂ ਦਾ ਕਾਰਨ ਬਣੇਗਾ ਸੋਸਾਇਟੀ ਦੇ ਵਿਚ, ਪਾੜਾ ਬਣੇਗਾ ਨਵਿਆਂ ਤੇ ਪੁਰਾਣਿਆਂ ਚ। ਤੁਹਾਡਾ ਕੀ ਖਿਆਲ ਹੈ
ਜੀ? ਜੀ ਅਮਦੀਪ, ਮੈਂ ਤੁਹਾਡੇ ਇੱਕ ਦੋਸਤ ਤੇ ਵੀ ਗੱਲ ਕਰਾਂਗਾ, ਨਾ ਤਾਂ ਨਹੀਂ ਲਵਾਂਗੇ ਉਹਦਾ ਦੋਸਤ, ਪਿਛਲੇ ਤੁਹਾਡਾ ਹੀ ਦੋਸਤ ਆ, ਤੁਹਾਡਾ ਬਹੁਤ ਵਧੀਆ ਦੋਸਤ ਆ, ਤੁਸੀਂ ਵੀ ਕਹਾਣੀ ਚ ਕਈ ਵਾਰੀ ਸੁਣਾਉਂਦੇ ਹੁੰਦੇ ਆ, ਉਹ ਵੀ ਲੰਗਰ ਦੀ ਘਟਨਾ ਆ, ਮੈਂ ਤੁਹਾਨੂੰ ਸੁਣਾਉਂਦਾ ਇਹ ਘਟਨਾ ਕਿੱਦਾਂ ਹੋਈ। ਅਸੀਂ ਨਾ ਪਿਛਲੇ ਹਫ਼ਤੇ ਕਿਸੇ ਦੋਸਤ ਦੀ ਸਾਡੀ ਦੀ ਮੌਤ ਹੋ ਗਈ, ਤੇ ਮੌਤ ਤੋਂ ਬਾਅਦ ਜਿਸ ਵੇਲੇ ਤੁਸੀਂ ਸ਼ਮਸ਼ਾਨ ਘਾਟ ਤੋਂ ਕਿਰਿਆਕਰਮ ਕਰਕੇ ਵਾਪਸ ਆਉਂਦੇ ਫਿਰ ਗੁਰਦੁਆਰਾ ਸਾਹਿਬ ਆਉਂਦੇ ਆ ਨਾ, ਉੱਥੇ ਫਿਰ ਪਾਠ ਵਗੈਰਾ ਹੁੰਦਾ ਪਾਠ ਹੁੰਦਾ ਹੈ ਨਾ, ਉਹ ਪਾਠ ਤੋਂ ਬਾਅਦ ਫਿਰ ਕਹਿੰਦੇ ਲੰਗਰ ਛੱਕ ਕੇ ਜਾਓ। ਜਿਸ ਵੇਲੇ ਲੰਗਰ ਛਕਣ ਅਸੀਂ ਬੈਠ ਗਏ ਅਮਨਦੀਪ, ਤੇ ਉੱਥੇ ਕੀ ਹੋਇਆ, ਮੈਂ ਪਹਿਲੀ ਵਾਰ ਇਹ ਘਟਨਾ ਦੇਖੀ ਆ, ਤੇ ਉਹਨਾਂ ਨੇ ਪਹਿਲਾਂ ਚਾਹ ਵਰਤਾਈ, ਚਾਹ ਦੇ ਨਾਲ ਚਾਹ ਵਰਤਾਈ ਤੇ ਚਾਹ ਅਸੀਂ ਪੀ ਰਹੇ ਸੀ, ਤੇ ਇੱਕ ਬੰਦਾ ਕਹਿੰਦਾ ਚਾਹ ਦੇ ਵਿੱਚ ਤਾਂ ਮਿੱਠਾ ਹੀ ਨੀ ਪਾਇਆ ਤੁਸੀਂ, ਚਾਹ ਤਾਂ ਫਿੱਕੀ ਦੇ ਦਿੱਤੀ ਆ। ਮੈਂ ਕਿਹਾ ਯਾਰ ਚਾਹ ਤੈਨੂੰ ਫਿੱਕੀ ਵੀ ਘੱਟ ਮਿੱਠਾ ਤੇ ਆਰਾਮ ਨਾਲ ਪੀ ਲਾ, ਤੁਹਾਡਾ ਦੋਸਤ ਵੀ ਨਾਲ ਹੀ ਬੈਠਾ ਸੀ। ਤੇ ਜਿਹੜੇ ਫਿਰ ਬਰਤਾਨੇ ਆ ਨਾ, ਉਹ ਬੜੇ ਨਿਮਰਤਾ ਦੇ ਨਾਲ ਉਹਨਾਂ ਨੇ ਕਿਹਾ ਕੋਈ ਗੱਲ ਨੀ ਭਾਈ ਸਾਹਿਬ, ਜੇ ਮਿੱਠਾ ਘੱਟ ਹੈ ਤੁਹਾਨੂੰ ਮਿੱਠਾ ਹੋਰ ਲਿਆ ਦਿੰਦੇ ਆ। ਤਾਂ ਉਹਨਾਂ ਨੇ ਫਿਰ ਉਹਨਾਂ ਨੂੰ ਇੱਕ ਚਮਚਾ ਮਿੱਠਾ ਹੋਰ ਲਿਆ ਕੇ ਦਿੱਤਾ ਤਾਂ ਖੰਡ ਦਾ, ਤੇ ਉਹਨਾਂ ਨੇ ਫਿਰ ਚਾਹ ਪੀ, ਉਹਨੇ ਚਾਹ ਪੀਤੀ। ਉੱਥੋਂ ਮੈਨੂੰ ਬਹੁਤ ਚੰਗਾ ਨੀ ਲੱਗਾ, ਅਗਰ ਲੰਗਰ ਦੇ ਵਿੱਚ ਕੋਈ ਚੀਜ਼ ਬਣੀ ਆ ਉਹਨੂੰ ਤੁਸੀਂ ਐਕਸੈਪਟ ਕਰਕੇ ਸਤਿਕਾਰ ਜੋ ਉਹਨੂੰ ਉਹਦਾ ਉਹਨੂੰ ਛਕੋ, ਉਹਨੂੰ ਛਕ ਲਓ ਹੈ ਨਾ। ਇਹ ਹੁਣ ਉਹ ਕਿਹਦਾ ਕਿਹਦਾ ਧਿਆਨ ਰੱਖਣ, ਕਿਸੇ ਨੂੰ ਸ਼ੂਗਰ ਹੈਗੀ ਆ, ਕਿਸੇ ਨੂੰ ਸ਼ੂਗਰ ਨਹੀਂ ਆ, ਕਿਸੇ ਨੂੰ ਮਿੱਠਾ ਖਾਣਾ, ਕਿਸੇ ਨੇ ਮਿੱਠਾ ਨਹੀਂ ਖਾਣਾ, ਇਹ ਵੀ ਮੈਨੂੰ ਬਹੁਤ ਔਕਵਰਡ ਜਿਹਾ ਲੱਗਾ। ਤੁਸੀਂ ਕੀ ਕਹੋਗੇ ਇਹਦੇ ਬਾਰੇ?
ਦੇਖੋ ਮੈਂ ਇਹ ਗੱਲ ਹੈਗੀ ਆ ਜੀ, ਆਪਾਂ ਨੁਕਤਾਚੀਨੀਆਂ ਕਰਦੇ ਆ, ਘਰੇ ਆ ਕੇ ਵੀ ਕਰਦੇ ਆ, ਐਸੀ ਗੱਲ ਨੀ। ਹੁਣ ਤੁਸੀਂ ਦੇਖੋ ਇਹ ਘਰ ਘਰ ਦੀ ਪ੍ਰੋਬਲਮ ਹੈ, ਹਰ ਘਰ ਦੇ ਵਿੱਚ ਇਹ ਸਮੱਸਿਆ ਆ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ, ਕਿ ਆਪਾਂ ਗੁਰੂ ਘਰ ਜਾਂਦੇ ਆ ਹਨਾ, ਆ ਕੇ ਘਰ ਉਹ ਅੱਜ ਯਾਰ ਲੰਗਰ ਸਵਾਦ ਨੀ ਸੀਗਾ, ਉਹ ਅੱਜ ਬਹੁਤ ਮਸਾਲੇ ਸੀਗੇ, ਬਹੁਤ ਪਾਇਆ ਸੀਗਾ, ਜਾਂ ਅੱਜ ਅੱਜ ਬੜਾ ਸਵਾਦ ਸੀ, ਅੱਜ ਪੂੜੀਆਂ ਵੀ ਸੀ, ਅੱਜ ਛੋਲੇ ਵੀ ਸੀ, ਹਨਾ। ਮਤਲਬ ਜਿਹੜਾ ਲੰਗਰ ਦਾ ਬੇਸਿਕ ਸਿਧਾਂਤ ਹੈ ਉਹ ਆਪਾਂ ਥੋੜਾ ਜਾ ਗਲਤ ਕਰ ਲਿਆ। ਖੈਰ ਇਹ ਆਪਾਂ ਚਿੰਤਨ ਤਾਂ ਕਰ ਰਹੇ ਹਾਂ ਕਿ ਤੁਸੀਂ ਕਿਹਾ ਸੀ ਨਾ ਕਿ ਜਿਹੜੀ ਧਰਮ ਹੈ, ਕਈ ਤਾਂ ਧਰਮ ਨੂੰ ਬਹੁਤ ਜ਼ਿਆਦਾ ਮੰਨਦੇ ਨੇ, ਮਤਲਬ ਬਹੁਤ ਐਕਸਟ੍ਰੀਮ ਲੈਵਲ ਤੱਕ ਮੰਨਦੇ ਨੇ, ਉਹਨੂੰ ਕੱਟੜ ਵੀ ਕਹਿ ਸਕਦੇ ਆ, ਕਿ ਉਹ ਦੂਸਰੀ ਗੱਲ ਉਹਨਾਂ ਨੇ ਸੁਣਨੀ ਨਹੀਂ ਹੈਗੀ। ਠੀਕ ਹੈ, ਵੀ ਜਿੱਦਾਂ ਹੁਣ ਆਹ ਆਪਾਂ ਗੱਲ ਕਰਦੇ ਹਾਂ, ਗੱਲ ਆਪਾਂ ਧਰਮ ਦੀ ਕਰ ਰਹੇ ਹਾਂ, ਪਰ ਆਪਾਂ ਦੂਸਰਾ ਪੱਖ ਵੀ ਦੇਖ ਰਹੇ ਹਾਂ ਕਿ ਉਹ ਕਹਿੰਦੇ ਲੰਗਰ ਲੰਗਰ ਹੀ ਹੁੰਦਾ ਜੀ, ਐ ਬਸ ਤੁਸੀਂ ਬੋਲੇ ਨੀ ਸਕਦੇ ਇਹਦੇ ਬਾਰੇ। ਇੱਕ ਹੁੰਦਾ ਕਿ ਉਹਦੇ ਵਿੱਚ ਜਿਹੜੀਆਂ ਊਣਕਤਾਈਆਂ ਆ ਗਏ ਉਹਦੇ ਬਾਰੇ ਸੁਣਨਾ, ਇੱਕ ਉਹ ਚੀਜ਼ ਹੁੰਦੀ ਆ। ਇੱਕ ਹੁੰਦੀ ਆ ਅਮਰੀਕ ਜੀ, ਤਾਂ ਤੁਸੀਂ ਦੱਸਦੇ ਵੀ ਉਹ ਰੱਬ ਨੂੰ ਕਈ ਮੰਨਦੇ ਹੀ ਨਹੀਂ, ਜਮੇ ਉਹ ਲੜੀ ਜਾਂਦੇ ਆ, ਸੋ ਥੋੜੇ ਬੰਦੇ ਆ ਜਿਹੜੇ ਆਪਸ ਚ ਲੜੀ ਜਾਂਦੇ, ਵਿਚਾਲੇ ਵਾਲੇ ਪਿਸੀ ਜਾਂਦੇ ਨੇ। ਅਮਰੀਕ ਜੀ ਆਪਾਂ ਨਾ ਬਹੁਤ ਸਾਰੇ ਹੋਰ ਮੁੱਦੇ ਨੇ ਉਹਨਾਂ ਦੀਆਂ ਗੱਲਾਂ ਕਰਨੀਆਂ, ਆਪਾਂ ਥੋੜੇ ਸੁਨੇਹੇ ਲੈ ਲਈਏ। ਸਾਡੇ ਨਾਲ ਬਰਿੰਦਰ ਢਿੱਲੋਂ ਜੁੜੇ ਸਨ, ਉਹਨਾਂ ਨੇ ਬਰਿੰਦਰ ਸਿੰਘ ਨਿੱਜਰ ਸੋਰੀ ਫੋਟੋ ਭੇਜੀ ਹੈ ਜੀ, ਤੇ ਉਹ ਵੀ ਕੈਰੇਬੀਅਨ ਮਾਰਕੀਟਸ ਪਹੁੰਚ ਚੁੱਕੇ ਨੇ ਮੈਲਬਨ। ਸੋਨੀ ਢਿੱਲੋਂ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲਖਵਿੰਦਰ ਸਿੰਘ ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਤੇ ਕਹਿੰਦੇ ਹੁਣੇ ਮੀਂਹ ਪੈ ਕੇ ਹਟਿਆ ਇੱਥੇ ਜੀ, ਪ੍ਰੋਗਰਾਮ ਪੂਰਾ ਹਿੱਟ ਚੱਲ ਰਿਹਾ, ਕਿਆ ਬਾਤ ਹੈ। ਇਹ ਰਾਜਪੁਰੇ ਦੀ ਗੱਲ ਕਰ ਰਹੇ, ਰਾਜਪੁਰੇ ਵੀ ਮੀਂਹ ਪੈ ਗਿਆ ਲੱਗਦਾ ਮੈਨੂੰ, ਕਿਆ ਬਾਤ ਹੈ, ਸਾਰੇ ਵਰਲਡ ਚ ਹੀ ਪੈਂਦਾ ਲੱਗਦਾ। ਜਸ ਰਾਹੀ ਸਿਡਨੀ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕੀ ਹਾਲ ਚਾਲ ਹੈ ਜੀ। ਹਰਵਿੰਦਰ ਸਿੱਧੂ ਛਾਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੀਂਹ ਪੈ ਰਿਹਾ ਜੀ, ਆਨੰਦ ਮਾਣ ਰਹੇ ਨੇ ਰੱਬ ਦੇ ਰੰਗ, ਨਜ਼ਾਰੇ ਲਓ ਜੀ। ਰਵਿੰਦਰ ਸਿੰਘ ਧਨੀ, ਹਾਂਜੀ ਕੀ ਹਾਲ ਚਾਲ ਹੈ ਜੀ, ਵੱਡਿਆਂ ਨੂੰ ਪੈਰੀ ਪੈਣਾ, ਕੀ ਹਾਲ ਚਾਲ ਹੈ, ਵਧੀਆ ਟੋਪਿਕ ਤੇ ਗੱਲ ਕਰਦੇ ਪਏ, ਧੰਨਵਾਦ ਜੀ। ਗੁਰਸ਼ਰਨ ਸਿੱਖੋ, ਤੇ ਕਹਿੰਦੇ ਨੇ ਕਿ ਜਿਹੜੇ ਦੂਜੇ ਦਿਨ ਨਾਲੀਆਂ ਚ ਡੋਲਦੇ ਹੋ, ਹਾਂਜੀ ਉਹ ਲੰਗਰ ਦੀ ਗੱਲ ਕਰ ਰਹੇ ਨੇ, ਕਿ ਜਿਹੜਾ ਵੱਧ ਲੰਗਰ ਵੱਧਦਾ ਕਈ ਵਾਰੀ ਨਾਲੀਆਂ ਚ ਡੋਲ ਦਿੰਦੇ ਹੋ। ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਉਹ ਲੰਗਰ ਜਿਹੜਾ ਠੀਕ ਆ ਉਹ ਵੰਡ ਦੇਣਾ ਚਾਹੀਦਾ, ਪਰ ਲੰਗਰ ਸਰਵ ਹੋਣ ਤੋਂ ਪਹਿਲਾਂ ਨੀ ਵੰਡਣਾ ਚਾਹੀਦਾ, ਇਹ ਫੰਡਾ ਆ। ਤੇ ਰਵਿੰਦਰ ਸਿੰਘ ਵੀ ਸਾਡੇ ਨਾਲ ਸਤਿ ਸ੍ਰੀ ਅਕਾਲ ਦੀ ਸਾਂਝ ਪਾ ਰਹੇ ਨੇ, ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਪ੍ਰੋਗਰਾਮ। ਸੋ ਅਮਰੀਕ ਜੀ ਆਪਾਂ ਏਦਾਂ ਕਰਦੇ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਤੇ ਬ੍ਰੇਕ ਤੋਂ ਬਾਅਦ ਨਾ ਦੋ ਤਿੰਨ ਬਹੁਤ ਵੱਡੇ ਮਸਲੇ ਨੇ ਜਿਨ੍ਹਾਂ ਤੇ ਆਪਾਂ ਗੱਲ ਕਰਨੀ ਆ, ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
CD batteries, now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries, Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ, ਸਿਟੀ ਬੈਟਰੀਜ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗਬਸਟਰ ਵਾਲੇ ਨਾਗ ਪੱਡਾ। ਜੀ ਹਾਂ, ਨਾਗ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬੱਸ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90 001। ਵੈਬਸਾਈਟ ਵਿਜ਼ਿਟ ਕਰੋ kularhospital.com।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 0444-18-755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
ਜਲੰਕ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ब्रिस्बेन तो जसपाल संधु हरमन रेडियो की दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार की वीजा प्रॉब्लम, स्टूडेंट वीजा, TR, PR, MRT, एम्पलायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
10 to 15 साल दे तजुर्बे नाल आस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहंदे हो, ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रेपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi car banon vaste soch rahe ho, ta pehla milo builders negotiators nu, helping you get a sharp deal. ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ, ਦਿਨ ਸ਼ਨਿਚਰਵਾਰ ਚੜ ਚੁੱਕਾ 16 June 2018। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਖੌਫ ਸਾਰਬਰ ਤੋਂ, ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ। ਸੋ ਦੋਸਤੋ, ਅਮਰੀਕ ਸਿੰਘ ਫਲੋਰਾ ਇਕਨੋਮਿਸਟ ਨੇ ਤੇ ਮੈਂ ਫਾਰਮਰ ਹਾਂ। ਸੋ ਇਹ ਮਨੀ ਹੈ ਤੇ ਮੈਂ ਪਲਾਂਟ ਹਾਂ। ਅਮਰੀਕ ਜੀ, ਮਨੀ ਪਲਾਂਟ ਦੀ ਵੀਡੀਓ ਦੇਖੀ ਜਿਹੜੀ ਮੈਂ ਪਾਈ ਸੀ? ਅੱਜ ਆਪਾਂ ਮਨੀ ਪਲਾਂਟ ਦੀਆਂ ਗੱਲਾਂ ਕਰਨੀਆਂ ਤੁਹਾਨੂੰ, ਕਹਿੰਦੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ
ਚਾਹੀਦਾ। ਮੱਲੋ ਮੱਲੀ ਅਰਥਸ਼ਾਸਤਰੀ ਨਾ ਬਣਾਓ, ਬਹੁਤ ਜਿਆਦਾ ਨਹੀਂ ਜਾਣਦੇ ਅਸੀਂ।
ਨਹੀਂ ਨਹੀਂ, ਅੱਜ ਜਿਹੜਾ
ਤੁਸੀਂ ਜ਼ਰੂਰ ਫਾਰਮਰ ਆ,
ਅੱਜ ਤੁਸੀਂ ਜਿਹੜਾ ਨੁਕਤਾ ਦੱਸਿਆ ਨਾ, ਉਹਦੇ ਨਾਲ ਬਹੁਤ ਪੈਸੇ ਬਚਣੇ ਆ ਲੋਕਾਂ ਦੇ, ਤੇ ਮੈਂ ਉਹ ਸ਼ੇਅਰ ਕਰਨਾ। ਦੇਖੋ, ਮਨਿੰਦਰ ਸਿੰਘ ਹੁਣੀ ਸਿਡਨੀ ਵਾਲਿਆਂ ਕਹਿੰਦੇ ਕਿ ਮਨੀ ਪਲਾਂਟ ਬਾਰੇ ਹੋਰ ਦੱਸੋ। ਦੇਖੋ, ਮਨੀ ਪਲਾਂਟ ਬਾਰੇ ਤਾਂ ਸਿੱਧਾ ਸਿੱਧਾ ਹੀ ਆ, ਤੁਸੀਂ ਉਹ ਜੜ ਲਾ ਦਿਓ ਚੱਲ ਪੈਣੀ ਆ, ਉਹ ਤਾਂ ਤੁਹਾਨੂੰ ਦਿਖਾ ਦਿੱਤਾ। ਤੁਹਾਨੂੰ ਅੱਜ ਮਨੀ ਬਾਰੇ ਵੀ ਦੱਸਾਂਗੇ ਕਿ ਕਿੱਦਾਂ ਪੈਸੇ ਜਿਹੜੇ ਬਚਾ ਸਕਦੇ। ਸਾਨੂੰ ਪਤਾ ਹੁੰਦਾ ਮਨੀ ਤਾਂ ਸਾਡੇ ਆਸ ਪਾਸ ਹੁੰਦਾ, ਬਸ ਚੱਕਣੋ ਹੀ ਰਹਿ ਜਾਂਦਾ ਆ। ਸੋ ਆਪਾਂ ਗੱਲਾਂ ਦੱਸਾਂਗੇ, ਪਰ ਪਹਿਲਾਂ ਵਰਲਡ ਕੱਪ ਦੀ ਗੱਲ ਕਰ ਲਈਏ। ਅਮਰੀਕ ਜੀ, ਸੌਕਰ ਦਾ ਵਰਲਡ ਕੱਪ ਰਸ਼ੀਆ ਦੇ ਵਿਚ ਸ਼ੁਰੂ ਹੋ ਚੁੱਕਾ ਹੈ, ਤੇ ਵੈਸਟਰਨ ਮੀਡੀਆ ਨੇ ਬਹੁਤਾ ਰੌਲਾ ਨੀ ਪਾਇਆ ਐਤਕੀ। ਮੈਨੂੰ ਲੱਗਦਾ ਕਿ ਰਸ਼ੀਆ ਫੈਕਟਰ ਜਿਹੜਾ ਥੋੜਾ ਕਿਤੇ ਆੜੇ ਆ ਰਿਹਾ ਉਹਨਾਂ ਦੇ, ਕਿ ਲੈ ਬਈ ਉਹਨਾਂ ਦੇ ਅੱਜ ਟੂਰਨਾਮੈਂਟ। ਕਈ ਵਾਰ ਇੱਦਾਂ ਨੀ ਹੁੰਦੀ ਵੀ ਕਿਸੇ ਲਾਗਡਾਟ ਵਾਲੇ ਪਿੰਡ ਦੇ ਵਿਚ ਵਿਆਹ ਹੋਵੇ ਜਾਂ ਵਧੀਆ ਉਹਨਾਂ ਨੇ ਘਰ ਨੂੰ ਰੰਗ ਰੋਗਨ ਕਰਾਇਆ ਹੋਵੇ, ਤਾਂ ਉਧਰ ਨੂੰ ਕਈ ਵਾਰੀ ਵੀ ਬੰਦਾ ਉਸ ਗਲੀਓ ਲੰਘਣੋ ਹੀ ਹਟ ਜਾਂਦਾ ਵੀ ਯਾਰ ਉਹਨੇ ਵਧੀਆ ਕਰਾ ਲਿਆ, ਵੀ ਏਦਾਂ ਸੋਚਦਾ ਵੀ ਐਗਜ਼ਿਸਟ ਹੀ ਨਹੀਂ ਕਰਦਾ। ਤੁਹਾਡਾ ਕੀ ਖਿਆਲ ਹੈ?
ਜੀ ਅਮਨਦੀਪ, ਇਹ ਗੱਲ ਮੇਰੇ ਵੈਸੇ ਦਿਮਾਗ ਚ ਆਈ ਨੀ ਹੈ, ਲੇਕਿਨ ਇਹ ਰਿਐਲਿਟੀ ਹੈ ਕਿ ਫੀਫਾ ਜਿਹੜਾ ਵਰਲਡ ਕੱਪ ਆ 2018 ਇਹ ਰਸ਼ੀਆ ਦੇ ਵਿਚ ਖੇਡਿਆ ਜਾ ਰਿਹਾ, ਇਹਦੀ ਇੰਨੀ ਵੈਸੇ ਚਹਿਲ ਪਹਿਲ ਜਿੱਦਾਂ ਅਖਬਾਰਾਂ ਵਿਚ ਆਉਂਦਾ ਉਦਾਂ ਨਹੀਂ ਹੈ, ਲੇਕਿਨ ਇਹ ਇਕ ਅਮਨਦੀਪ ਇਹੀ ਅਜਿਹੀ ਖੇਡ ਹੈ ਜਿਸ ਨੂੰ ਓਲੰਪਿਕ ਤੋਂ ਵੀ ਜ਼ਿਆਦਾ ਦੇਖਿਆ ਜਾਂਦਾ ਹੈ, ਸਾਰੇ ਦੇਸ਼ਾਂ ਦੇ ਵਿਚ ਇਸ ਨੂੰ ਦੇਖਿਆ ਜਾਂਦਾ, ਚਾਹੇ ਉਹ ਦੇਸ਼ ਇਸ ਨੂੰ ਫਾਲੋ ਕਰਦੇ ਹੋਣ ਜਾਂ ਨਾ ਕਰਦੇ ਹੋਣ, ਇਸ ਨੂੰ ਬਹੁਤ ਜ਼ਿਆਦਾ ਦੇਖਿਆ ਜਾਂਦਾ ਹੈ ਵਰਲਡ ਕੱਪ ਸੌਕਰ ਨੂੰ, ਤੇ ਇਹ ਮੈਂ ਤਾਂ ਕਹਾਂਗੇ ਕਿ ਲੋਕਾਂ ਦੀ ਖੇਡ ਹੈ, ਇਸ ਨੂੰ ਹਰ ਇਕ ਖੇਡ ਦਾ ਵੀ ਹੈ, ਇਸ ਨੂੰ ਸਮਝਣਾ ਵੀ ਬਹੁਤ ਸੌਖਾ ਹੈ, ਅਤੇ ਇੰਟਰਸਟਿੰਗ ਵੀ ਬਹੁਤ ਵਧੀਆ ਹੁੰਦੀ ਹੈ ਖੇਡ ਅਮਨਦੀਪ ਵਰਲਡ ਕੱਪ ਜਿਹੜਾ ਸੋਕਰ ਆ ਜਾਂ ਸੋਕਰ ਜਿਹਦੇ ਫੁੱਟਬਾਲ ਅਸੀਂ ਕਹਿੰਦੇ ਹਾਂ ਇੱਥੇ ਸੋਕਰ ਕਹਿੰਦੇ ਆ ਤੇ ਇਹ ਕਾਫੀ ਲੋਕਪ੍ਰਿਯ ਗੇਮ ਹੈ ਸਕੂਲਾਂ ਵਿਚ ਵੀ ਜਿੱਦਾਂ ਪੰਜਾਬ ਦੇ ਸਾਰੇ ਹਿੰਦੁਸਤਾਨ ਵਿਚ ਵੀ ਇਸ ਨੂੰ ਖੇਡਿਆ ਜਾਂਦਾ ਹੈ ਚੰਗੀ ਗੱਲ ਤਾਂ ਅਮਨਦੀਪ ਇਹ ਹੈ ਪਿਛਲੇ ਕਈ ਹਫ਼ਤਿਆਂ ਤੋਂ ਮੈਂ ਪੜ੍ਹ ਰਿਹਾ ਕਿ ਭਾਰਤੀ ਜਿਹੜੀ ਸੋਕਰ ਦੀ ਜਿਹੜੀ ਟੀਮ ਹੈ ਨਾ ਉਹ ਵੀ ਹੁਣ ਕਾਫੀ ਉੱਪਰ ਆ ਰਹੀ ਹੈ ਸੋਕਰ ਹੁਣ ਭਾਰਤ ਵਿਚ ਵੀ ਚੰਗਾ ਖੇਡਿਆ ਜਾਣ ਲੱਗ ਪਿਆ
ਕਿਉਂਕਿ
ਉਹਦੇ ਵੀ ਕਈ ਰੀਜ਼ਨ ਆ ਇੱਕ ਹਾਂਜੀ ਲੀਗ ਸ਼ੁਰੂ ਹੋ ਗਈ ਇਸ ਨੂੰ ਥੋੜਾ ਕਮਰਸ਼ਲਾਈਜ਼ ਕੀਤਾ ਗਿਆ ਤੇ ਖੁਦ ਇਹਦਾ ਰੀਜ਼ਨ ਇਹ ਵੀ ਹੈ ਕਿ ਅਫਰੀਕਨ ਜਿਹੜੇ ਲੋਕ ਹੈ ਨਾ ਉਹ ਭਾਰਤ ਵਿਚ ਬਹੁਤ ਜ਼ਿਆਦਾ ਮਾਈਗ੍ਰੇਟ ਹੋ ਰਹੇ ਆ ਤੇ ਜਦੋਂ ਕੋਈ ਵੀ ਮਾਈਗ੍ਰੇਸ਼ਨ ਹੁੰਦੀ ਹੈ ਕਿਸੇ ਤਰ੍ਹਾਂ ਦੀ ਵੀ ਹੁੰਦੀ ਹੈ ਉਹ ਆਪਣੇ ਨਾਲ ਸਪੋਰਟਿੰਗ ਕਲਚਰਲ ਮਿਊਜ਼ੀਕਲ ਕਲਚਰਲ ਤੇ ਸਭਿਆਚਾਰ ਕਲਚਰ ਇਹ ਸਭ ਕੁਝ ਨਾਲ ਆਪਣੇ ਲੈ ਕੇ ਆਉਂਦੇ ਆ ਤੇ ਇੱਕ ਇਹ ਵੀ ਫੈਕਟਰ ਆ ਕਿ ਅਫਰੀਕਨ ਜਿਹੜੇ ਦੇਸ਼ਾਂ ਦੇ ਲੋਕ ਜਿਸ ਵੇਲੇ ਭਾਰਤ ਮਾਈਗ੍ਰੇਟ ਕਰਦੇ ਆ ਜਾਂ ਹੋ ਰਹੇ ਆ ਉਹ ਆਪਣੇ ਨਾਲ ਸੋਕਰ ਦੀ ਕਲਾ ਵੀ ਲੈ ਕੇ ਆਏ ਆ ਅਤੇ ਕਈ ਭਾਰਤੀ ਕਲੱਬਾਂ ਵਿਚ ਤੁਸੀਂ ਦੇਖਿਆ ਹੋ ਕਿ ਅਫਰੀਕਨ ਖਿਡਾਰੀ ਖੇਡਦੇ ਆ ਤੇ ਹੋ ਸਕਦਾ ਕਿ ਅਗਲੇ 20-22 ਸਾਲ 25-30 ਸਾਲ ਦੇ ਵਿਚ ਭਾਰਤ ਵੀ ਵਿਸ਼ਵ ਕੱਪ ਫਾਈਨਲ ਖੇਡੇ
ਜੀ ਤੇ ਹੁਣ ਜਿਹੜੇ ਮੈਚ ਹੋਏ ਨੇ ਰਾਤੀ ਬੜਾ ਇੰਟਰਸਟਿੰਗ ਮੈਚ ਹੋਇਆ ਸਪੇਨ ਤੇ ਪੁਰਤਗਾਲ ਦਾ ਕਹਿੰਦੇ ਵੀ ਇੱਦਾਂ ਮੈਚ ਹੁੰਦੇ ਆ ਜਿੱਦਾਂ ਇੰਡੀਆ ਤੇ ਪਾਕਿਸਤਾਨ ਦਾ ਹੁੰਦਾ ਆ ਇਹ ਉਨ੍ਹਾਂ ਦੀ ਫੀਲਿੰਗ ਕਿਉਂਕਿ ਗੁਆਂਢੀ ਦੇਸ਼ ਨੇ ਇੱਕ ਦੂਜੇ ਦੇ ਤੇ ਉਹਦੇ ਵਿਚ ਤੁਹਾਨੂੰ ਪਤਾ ਵੀ ਰੋਨਾਲਡੋ ਵੀ ਖੇਲਦਾ ਸੀ ਤੇ ਉਹਨੇ ਹੈਟ੍ਰਿਕ ਬਣਾਇਆ ਤੇ ਇਹ ਮੈਚ ਜਿਹੜਾ ਆ 3-3 ਦੇ ਸਕੋਰ ਦੇ ਨਾਲ ਡਰਾ ਰਿਹਾ ਤੇ ਇਸ ਦਾ ਉਹਦਾ ਫਾਇਦਾ ਜਿਹੜਾ ਪੁਰਤਗਾਲ ਨੂੰ ਹੋਇਆ ਟੇਬਲ ਦੇ ਉੱਤੇ ਖੈਰ ਅੱਜ ਵੀ 3-4 ਮੈਚ ਨੇ ਜਿਹੜੇ ਹੁਣੇ ਨੇ ਉਨ੍ਹਾਂ ਦੇ ਵਿਚੋਂ ਜਿਹੜੇ ਅੱਜ ਫਰਾਂਸ ਤੇ ਆਸਟ੍ਰੇਲੀਆ ਦਾ ਮੈਚ ਹੈ ਰਾਤ ਨੂੰ 8 ਵਜੇ ਹੋਣਾ ਹੈ ਬੜਾ ਇੰਟਰਸਟਿੰਗ ਮੈਚ ਹੋਏਗਾ ਪ੍ਰਾਈਮ ਟਾਈਮ ਆਸਟ੍ਰੇਲੀਆ ਚ ਹੋਏਗਾ ਤੇ ਅਮਰੀਕੀ ਤੁਹਾਨੂੰ ਪਤਾ ਕਿ ਉਸ ਟਾਈਮ ਨਾ 3 ਮੈਚ ਚੋਟੀ ਦੇ ਹੋਰ ਹੋ ਰਹੇ ਆ ਉਨ੍ਹਾਂ ਦੇ ਵਿਚ ਇਕ ਤਾਂ ਰਗਬੀ ਯੂਨੀਅਨ ਦਾ ਮੈਚ ਹੋ ਰਿਹਾ ਆਸਟ੍ਰੇਲੀਆ ਵਰਸਿਜ ਆਇਰਲੈਂਡ ਸੋ ਆਇਰਲੈਂਡ ਨੰਬਰ 2 ਟੀਮ ਵਰਲਡ ਚੋਂ ਆਸਟ੍ਰੇਲੀਆ ਨੰਬਰ 3 ਹੈ ਸੋ ਬਿਲਕੁਲ ਸੇਮ ਟਾਈਮ ਤੇ ਸੋਕਰ ਦੇ ਨਾਲ ਪੈਰਲਲ ਰਗਬੀ ਯੂਨੀਅਨ ਦਾ ਮੈਚ ਹੋਏਗਾ ਤੇ ਉਧਰ ਕ੍ਰਿਕਟ ਦਾ ਮੈਚ ਵੀ ਚੱਲ ਰਿਹਾ ਕ੍ਰਿਕਟ ਵੀ ਚੱਲ ਰਹੀ ਆ ਤੇ ਜਿਹੜੀ ਰਗਬੀ ਲੀਗ ਹੈ ਲੀਗ ਦੇ ਵਿਚ ਵੀ ਅੱਜ ਮੇਰਾ ਖਿਆਲ ਸ਼ਾਰਕਸ ਤੇ ਪੈਂਥਰ ਦਾ ਮੈਚ ਹੈ ਨਿਆਣੇ ਦੱਸ ਰਹੇ ਸੀ ਮੈਨੂੰ ਸੋ 4 ਮੈਚ ਨਾ ਸਾਡੇ ਘਰੇ ਚੱਲਣੇ ਨੇ ਸਾਇਮਲਟੇਨੀਅਸ ਹੁਣ ਮੈਨੂੰ ਇਹ ਨੀ ਪਤਾ ਕਿ ਦੇਖਣਗੇ ਕਿੱਦਾਂ ਪਰ ਅੱਜ ਕਾਫੀ ਮਤਲਬ ਸਪੋਰਟਿੰਗ
ਜਿਸ ਤੱਕ ਮੇਰਾ ਸਵਾਲ ਹੈ ਮੈਂ ਸੋਚਦਾ ਆ ਜਾਂ ਲੋਕ ਵੀ ਸੋਚਦੇ ਹੋਣ ਸਾਡੇ ਸਰੋਤੇ ਵੀ ਸੋਚਦੇ ਹੋਣਗੇ ਕਿਉਂਕਿ ਇਸ ਸਮੇਂ ਦੇ ਵਿਚ ਵਰਲਡ ਕੱਪ ਜਿਹੜਾ ਸੋਕਰ ਹੋ ਰਿਹਾ ਉਹ ਕਾਫੀ ਭਾਰੀ ਹੈ ਤੇ ਦੂਜੇ ਪਾਸੇ ਵਨ ਡੇ ਕ੍ਰਿਕਟ ਮੈਚ ਵੀ ਅੱਜ ਇੰਗਲੈਂਡ ਤੇ ਆਸਟ੍ਰੇਲੀਆ ਦੀਆਂ ਟੀਮਾਂ ਦਰਮਿਆਨ ਹੋ ਰਿਹਾ ਆ ਤੇ ਉਹ ਤਾਂ ਖੈਰ ਕਾਫੀ ਲੰਬਾ ਹੁੰਦਾ ਜਿਸ ਵੇਲੇ ਮਰਜ਼ੀ ਉਸ ਨੂੰ ਦੇਖ ਲਓ ਤਾਂ ਵਿਸ਼ਵ ਕੱਪ ਜਿਹੜਾ ਸੋਕਰ ਮੈਚ ਹੋਏਗਾ 8 ਵਜੇ ਸ਼ਾਮ ਨੂੰ ਮੇਰੇ ਖਿਆਲ ਵਿਚ ਉਹਦੇ ਵਿਚ ਜ਼ਿਆਦਾ ਲੋਕ ਰੁਚੀ ਰੱਖਣਗੇ ਉਸ ਨੂੰ ਸਾਰੇ ਦੇਖਣਗੇ ਤੇ ਜਿਹੜੇ ਦੂਜੇ ਮੈਚ ਉਹਦੇ ਨਾਲ ਇਫੈਕਟ ਜ਼ਰੂਰ ਹੋਣਗੇ ਉਹਦੇ ਨਾਲ ਤੇ ਉਹਦੇ ਨਾਲ ਕੀ ਹੋਗਾ ਜਿਹੜੇ ਬ੍ਰਾਡਕਾਸਟ ਹੋਇਆ ਮਨਦੀਪ ਜਿਹੜੇ ਬ੍ਰਾਡਕਾਸਟ ਕਰੂਗੇ ਉਹਨਾਂ ਦੀ ਐਡ ਤੇ ਥੋੜਾ ਫਰਕ ਪਊਗਾ ਕਿਉਂਕਿ ਜਿਸ ਵੇਲੇ ਕੋਈ ਵੀ ਇਦਾਂ ਦੀ ਇਵੈਂਟ ਜਿਹੜੀ ਬ੍ਰਾਡਕਾਸਟ ਕੀਤੀ ਜਾਂਦੀ ਹੈ ਟੈਲੀਕਾਸਟ ਕੀਤੀ ਜਾਂਦੀ ਹੈ ਲਾਈਵ ਉਹਦੇ ਤੇ ਕਾਫੀ ਮਿਲੀਅਨ ਡਾਲਰ ਖਰਚ ਕਰਕੇ ਜਿਹੜੀਆਂ ਕੰਪਨੀਆਂ ਔਰ ਐਡ ਦਿੰਦੀਆਂ ਹਨ ਤੇ ਮੇਰੇ ਖਿਆਲ ਵਿਚ ਇਸ ਨੂੰ ਵੀ ਮੱਦੇਨਜ਼ਰ ਰੱਖਿਆ ਜਾਂਦਾ ਹੈ ਕਿ ਉਸ ਟਾਈਮ ਵਿਚ ਅਗਰ ਦਰਸ਼ਕ ਸਰੋਤੇ ਘੱਟ ਹਨ ਜਾਂ ਦਰਸ਼ਕ ਘੱਟ ਹਨ ਤਾਂ ਐਡ ਦੀ ਰੇਟ ਵੀ ਸ਼ਾਇਦ ਉਨ੍ਹਾਂ ਨੂੰ ਘਟਾਉਣੀ ਪਊਗੀ ਇਹ ਇਕ ਗੱਲ ਹੈ ਮੈਨੂੰ ਸੋਚਣ ਵਾਲੀ ਹੈ
ਸੋਚਣ ਵਾਲੀ ਗੱਲ ਅਮਰੀਕ ਜੀ ਦਾ ਫੰਡਾ ਹੀ ਖਤਮ ਹੈ ਨਾ ਕਿਉਂਕਿ SBS ਕਰ ਰਿਹਾ ਤੇ ਉਹ ਤਾਂ ਐਡ ਬੇਸ ਹੈ ਨੀ ਉਹ ਤਾਂ ਪਹਿਲਾਂ ਐਡ ਲੈਣਗੇ ਬਾਹਰੋਂ ਬਾਅਦ ਚ ਲੈਣਗੇ ਪਰ ਮੈਂ ਤੁਹਾਨੂੰ
ਬਾਕੀ
ਚੈਨਲ ਤੇ ਬਹੁਤ ਫਰਕ ਪੈਂਦਾ ਆ ਜਿਹੜੀ ਦੇਖੋ SBS ਏ ਕਰ ਰਿਹਾ ਲਾਈਵ ਫ੍ਰੀ HD ਦੇ ਵਿਚ ਸੋ ਸਾਰੇ ਮਤਲਬ ਦੇਖ ਸਕਦੇ ਹੋ ਫ੍ਰੀ ਟੂ ਏਅਰ ਹੈ ਤੇ ਬੜੀ ਵਧੀਆ ਗੱਲ ਹੈ ਇਕ ਟਾਈਮ ਇਹ ਹੁੰਦਾ ਸੀ ਕਿ ਸੋਕਰ ਦੇ ਜਾਂ ਫੁੱਟਬਾਲ ਦੇ ਈਵਨ ਕਿ ਕ੍ਰਿਕਟ ਦੇ ਮੈਚ ਵੀ ਜਿਹੜੇ ਸਿਰਫ ਆਸਟ੍ਰੇਲੀਆ ਦੇ ਹੀ ਦਿਖਾਏ ਜਾਂਦੇ ਸੀ ਹੋਰ ਕੰਟਰੀਆਂ ਦੇ ਨਹੀਂ ਸੀ ਦਿਖਾਏ ਜਾਂਦੇ ਤੇ ਹੁਣ ਚਲੋ ਬਹੁਤ ਵਧੀਆ ਹੋ ਗਿਆ ਟੈਕਨੋਲੋਜੀ ਆਉਣ ਦੇ ਨਾਲ ਤੇ ਅਮਰੀਕ ਜੀ ਹੋਰ ਮੈਚ ਜਿਹੜੇ ਅੱਜ ਹੋ ਰਹੇ ਨੇ ਮੇਰੀ ਫੇਵਰੇਟ ਟੀਮ ਅਰਜਨਟੀਨਾ ਤੇ ਆਈਸਲੈਂਡ ਦੇ ਵਿਚਾਲੇ ਵੀ ਮੈਚ ਹੋ ਰਿਹਾ ਤੇ ਗਰੁੱਪ ਸੀ ਦੇ ਵਿਚ ਪੇਰੂ ਤੇ ਡੈਨਮਾਰਕ ਦੇ ਵਿਚ ਹੋ ਰਿਹਾ ਗਰੁੱਪ ਡੀ ਦੇ ਵਿਚ ਕੁਰੇਸ਼ੀਆ ਤੇ ਨਾਈਜੀਰੀਆ ਦੇ ਦਰਮਿਆਨ ਮੈਚ ਹੋ ਰਿਹਾ ਸੋ ਵਰਲਡ ਕੱਪ ਸ਼ੁਰੂ ਹੋ ਚੁੱਕਾ ਤੇ ਅਗਲੇ 2 ਹਫ਼ਤੇ ਇਹ ਬੜੇ ਜੋਸ਼ੋ ਖਰੋਸ਼ ਦੇ ਨਾਲ ਚੱਲੇਗਾ ਤੇ ਦੂਸਰੀ ਗੱਲ ਇੱਕ ਖਬਰ ਹੋਰ ਥੋੜੀ ਜਿਹੜੀ ਸੈਡ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ ਇੱਕ ਪੱਤਰਕਾਰ ਜਿਹੜੇ ਕਸ਼ਮੀਰ ਦੇ ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕ ਸੁਜਾਤ ਬੁਖਾਰੀ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ ਤੇ ਬੜੀ ਮਾੜੀ ਗੱਲ ਹੈ ਕਿ ਜਰਨਲਿਸਟ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਮਾਰਿਆ ਜਾ ਰਿਹਾ, ਜਿਹੜੀ ਵੀ ਧਰਨਾ ਕੀਤਾ, ਬੜੀ ਮਾੜੀ ਗੱਲ ਹੈ। ਪਰ ਅਮਰੀਕ ਜੀ, ਕਈ ਵਾਰੀ ਇੱਦਾਂ ਹੁੰਦੀ ਹੈ ਕਿ ਜਿਹੜੇ ਪੱਤਰਕਾਰ ਨੇ ਜਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਵੀ ਇਹ ਹੋਇਆ ਸੀ ਕਿ ਜਿਹੜੇ ਬੁੱਧੀਜੀਵੀ ਆ, ਜਿਹੜੇ ਇੰਟਲੈਕਚੁਅਲ ਹੈ ਬੰਦੇ, ਉਹਨਾਂ ਨੂੰ ਮਾਰਨਾ ਸ਼ੁਰੂ ਕਰਦੇ ਆ, ਤਾਂ ਕਿ ਜਿਹੜੀ ਹੈ ਲੋਕਾਂ ਦੇ ਵਿੱਚ ਜਿਹੜੀ ਲਹਿਰ ਚੱਲ ਰਹੀ ਹੈ, ਕੋਈ ਵੀ, ਚਾਹੇ ਉਹਨੂੰ ਖਾੜਕੂ ਲਹਿਰ ਕਹਿ ਲਓ, ਚਾਹੇ ਅੱਤਵਾਦੀ ਲਹਿਰ ਕਹਿ ਲਓ, ਚਾਹੇ ਕੁਛ ਕਹਿ ਲਓ, ਉਹਦੇ ਪ੍ਰਤੀ ਨਫ਼ਰਤ ਫੈਲਾਈ ਜਾਵੇ ਲੋਕਾਂ ਦੇ ਮਨਾਂ ਚ ਆ ਕੇ, ਵੀ ਜਦੋਂ ਸਾਡੇ ਪੜ੍ਹੇ ਲਿਖੇ ਜਿਹੜੇ ਆ ਉਹ ਮਾਰੀ ਜਾ ਰਹੇ ਨੇ, ਇੱਕ ਇੰਟਲੈਕਚੁਅਲਸ ਨੂੰ ਖਤਮ ਕੀਤਾ ਜਾ ਰਿਹਾ, ਫੇਰ ਨਾ ਉਹ ਲੋਕੀ, ਚਾਹੇ ਉਹ ਸਰਕਾਰ ਹੀ ਕਰ ਰਹੀ ਹੋਵੇ, ਪਰ ਇੱਕ ਨਫ਼ਰਤ ਕਰਨ ਲੱਗ ਜਾਂਦੇ ਨੇ ਉਹ, ਵੀ ਇਹ ਇਹ ਲਹਿਰ ਕਰਕੇ ਹੋ ਰਿਹਾ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਜੀ ਜੀ ਬਿਲਕੁਲ ਬਿਲਕੁਲ, ਤੁਸੀਂ ਅਮਦੀਪ, ਜਿੱਦਾਂ ਪਹਿਲਾਂ ਲਹਿਰ ਚੱਲੀ ਸੀ 80ਵਿਆਂ ਦੇ ਵਿਚ, ਤੁਹਾਨੂੰ ਪਤਾ ਹੀ ਹੈ ਕਿ ਉਹਦੇ ਵਿਚ ਵੀ ਜੋ ਕੁਛ ਹੋਇਆ, ਕਿਸ ਨੇ ਕੀਤਾ ਇਹਦੇ ਵੱਲ ਤਾਂ ਕੋਈ ਖੈਰ, ਲੇਕਿਨ ਸਰਕਾਰਾਂ ਕਈ ਵਾਰੀ ਉਸ ਲਹਿਰ ਨੂੰ ਦਬਾਉਣ ਦੇ ਲਈ ਅਜਿਹੀਆਂ ਹੱਤਿਆਵਾਂ ਕਰਦੀਆਂ ਆ, ਤੇ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਅਮਦੀਪ, ਕਿਉਂਕਿ ਜਿਹੜੇ ਇੰਟਲੈਕਚੁਅਲ ਹੁੰਦੇ ਹਨ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਕਿਉਂ ਨਾ ਸਬੰਧ ਰੱਖਦੇ ਹੋਣ, ਉਨ੍ਹਾਂ ਨੇ ਸਹੀ ਗੱਲ ਕਰਨੀ ਹੁੰਦੀ। ਕਈ ਸੱਚੇ ਬੰਦੇ ਹੁੰਦੇ ਆ ਅਮਦੀਪ, ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਤੇ ਉਹ ਸੱਚੀ ਗੱਲ ਕਹਿੰਦੇ ਆ, ਤੇ ਇਹਦੇ ਇਹਦੇ ਬੇਸ ਤੇ ਇਹ ਜਿਹੜਾ ਸਾਰਾ ਸੰਸਾਰ ਇਸ ਵੇਲੇ ਚੱਲ ਰਿਹਾ ਹੈ, ਸੱਚਾਈ ਦੇ ਉੱਪਰ ਹੀ ਚੱਲ ਰਿਹਾ ਹੈ, ਤੇ ਉਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਲੇਕਿਨ ਉਹ ਫੇਰ ਵੀ ਆਪਣੇ ਮੁੱਦੇ ਤੋਂ ਹਟਦੇ ਨਹੀਂ ਪਿੱਛੇ। ਇਹਦੇ ਵਿਚ ਬਹੁਤ ਸਾਰਾ ਅਮਦੀਪ ਸੋਚਣ ਵਾਲੀ ਗੱਲ ਹੈ ਕਿ ਸਰਕਾਰਾਂ ਵੀ ਕਰਾਉਣੀਆਂ ਆ, ਕਿ ਏਜੰਸੀ ਵੀ ਕਰਾਉਣੀਆਂ ਆ, ਤਾਂ ਕਿ ਲਹਿਰਾਂ ਨੂੰ ਦਬਾਇਆ ਜਾ ਸਕੇ। ਬਿਲਕੁਲ ਤੁਸੀਂ ਠੀਕ ਕਿਹਾ ਅਮਦੀਪ
ਜੀ। ਕੁਛ ਸੁਨੇਹੇ ਤੇ ਉਸ ਤੋਂ ਬਾਅਦ ਹੋਰ ਮੁੱਦੇ ਵੀ ਆਪਾਂ ਛੋਵਾਂਗੇ। ਮਨਦੀਪ ਬਦਨੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਜੀ। ਤੇ ਬਾਕੀ ਰਵਿੰਦਰ ਹੋਣਾ ਨੇ ਇੱਕ ਫੋਟੋ ਭੇਜੀ ਹੈ ਕਾਰ ਦੇ ਵਿੱਚ, ਹਰਮਨ ਰੇਡੀਓ, ਪੰਜਾਬੀ ਅਖਬਾਰ, ਕੁੱਕੂਬਾਰਾ ਲਾਇਬ੍ਰੇਰੀ ਦੀ ਹੈ, ਤੇ ਕਹਿੰਦੇ ਚਲਦੀ ਫਿਲਦੀ ਐਡਵਰਟਾਈਜ਼ਮੈਂਟ ਚੰਡੀਗੜ੍ਹ ਸ਼ਿਮਲਾ ਰੋਡ ਤੇ। ਹਾਂਜੀ, ਫੋਟੋ ਖਿੱਚੀ ਲੱਗਦੀ ਇਹਨਾਂ ਨੇ। ਤੇ ਹਰਪ੍ਰੀਤ ਸਿੰਘ ਤੁਰਨਾ ਸਾਡੇ ਨਾਲ ਜੁੜੇ ਨੇ ਇਟਲੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ ਇਟਲੀ ਦਾ? ਇਟਲੀ ਤੋਂ ਮੈਨੂੰ ਚੇਤਾ ਆਇਆ, ਤੁਹਾਨੂੰ ਪਤਾ ਕਿ ਬਹੁਤ ਦੇਰ ਬਾਅਦ ਇਟਲੀ ਕੁਆਲੀਫਾਈ ਨਹੀਂ ਹੋ ਸਕਿਆ ਵਰਲਡ ਕੱਪ ਲਈ ਅਮਰੀਕ ਜੀ, ਬੜਾ ਟਫ ਕੰਪੀਟੀਸ਼ਨ ਹੈ।
ਹਾਂਜੀ ਹਾਂਜੀ, ਇਟਲੀ ਵੈਸੇ ਤਾਂ ਇਟਲੀ ਨੇ ਕਈ ਵਾਰ ਵਰਲਡ ਕੱਪ ਜਿੱਤਿਆ ਹੈ, ਲੇਕਿਨ ਜੇਕਰ ਹੁਣ ਜਿੱਦਾਂ 1980ਵਿਆਂ ਦੇ ਵਿਚ ਭਾਰਤ ਹਾਕੀ ਵਿਚ ਕੁਆਲੀਫਾਈ ਨਾ ਕਰੇ ਤਾਂ ਨਾ ਕਰਦਾ ਤਾਂ ਇਕ ਪਹਿਲਾ ਮੱਚ ਜਾਂਦਾ ਸੀ। ਇਹੀ ਹੁਣ ਇਟਲੀ ਦੇ ਨਾਲ ਹੋਇਆ ਮਨਦੀਪ, ਯੂਰਪੀਨ ਸਰਕਲ ਦੇ ਵਿਚ ਅਗਰ ਇਟਲੀ ਵਰਲਡ ਕੱਪ ਨਹੀਂ ਖੇਡ ਲਿਆ ਤਾਂ ਬਹੁਤ ਵੱਡੀ ਗੱਲ ਆ ਉਹ
ਜੀ, ਬਹੁਤ
ਨਮੋਸ਼ੀ ਵਾਲੀ ਕਰਤੀ ਆ।
ਚਲੋ ਕੋਈ ਨੀ, ਇਟਲੀ ਵਾਲੇ ਹੌਸਲਾ ਰੱਖੋ। ਹਾਂਜੀ, ਹੌਸਲਾ ਰੱਖੋ। ਤੇ ਗੌਰਵ ਸ਼ਰਮਾ ਵਿਨੀਪੈਗ ਤੋਂ ਕਹਿ ਰਹੇ ਨੇ, ਭਾਜੀ ਕਹਿੰਦੇ ਸਾਡੇ ਇਕ ਦੋਸਤ ਜਿਸ ਦੇ ਮਾਤਾ ਜੀ ਪੂਰੇ ਹੋ ਗਏ ਤਾਂ ਭੋਗ ਦੇ ਸਮੇਂ ਇਕ ਜਣਾ ਕਹਿੰਦਾ ਕਿ ਲੰਗਰ ਵਿਚ ਪਾਲਕ ਪਨੀਰ ਹੋਵੇ, ਇਕ ਕਹਿੰਦਾ ਕਿ ਲੱਛਾ ਪਰੌਠਾ ਤਾਂ ਜ਼ਰੂਰੀ ਹੈ, ਇਕ ਕਹਿੰਦਾ ਕਿ ਕੁਲਫੀ ਤਾਂ ਆਪਾਂ ਟੀਟੂ ਦੀ ਹੀ ਰੱਖਣੀ ਚਾਹੀਦੀ ਆ, ਆਪਾਂ ਨੂੰ ਟੀਟੂ ਇਕ ਬ੍ਰਾਂਡ ਹੈ ਜੀ। ਤੇ ਮੇਰਾ ਦੋਸਤ ਖਿਜ ਕੇ ਕਹਿਣ ਲੱਗਾ ਕਿ ਤੁਸੀਂ ਇੰਨੇ ਦਿਨਾਂ ਤੋਂ ਤਾਂ ਹੀ ਮੇਰੀ ਮਾਤਾ ਜੀ ਦਾ ਰੋਜ਼ ਹਾਲ ਚਾਲ ਪੁੱਛਦੇ ਸੀ ਕਿ ਕਦੋਂ ਟੀਟੂ ਦੀ ਕੁਲਫੀ ਖਾਣ ਨੂੰ ਮਿਲੇਗੀ।
ਕਿੰਨੇ ਜਣੇ ਸੀ ਅਮਨਦੀਪ, ਕਿੰਨੇ ਜਣੇ ਸੀ ਇਹ?
ਤਿੰਨ ਚਾਰ ਜਣੇ ਸੀ।
ਤਿੰਨ ਜਣੇ? ਚਾਰ ਜਣੇ?
ਤਿੰਨ ਜਣੇ।
ਇਹਨੇ ਚਾਰ ਜਣੇ ਨੇ ਚੱਕ ਕੇ ਬਾਹਰ ਛੱਡਣਾ ਚਾਹੀਦਾ।
ਠੀਕ ਹੈ। ਤੇ ਉਹ ਨਾ ਇੱਕ ਮੇਰੇ ਸਾਹਮਣੇ ਕਹਾਵਤ ਵੀ ਪਈ ਹੈ, ਇੱਕ ਕਹਾਵਤ ਵੀ ਹੈ ਜਿਹੜੀ ਤੁਰਕੀ ਦੀ, ਕਹਿੰਦੇ ਮੇਰੀ ਦਾੜੀ ਨੂੰ ਅੱਗ ਲੱਗੀ ਸੀ ਤੇ ਕਈ ਉਸ ਦੇ ਵਿੱਚੋਂ ਆਪਣੇ ਸਿਗਰਟਾਂ ਲਾਉਣ ਨੂੰ ਫਿਰਦੇ ਸੀ। ਅੱਗ ਬੁਝਾਉਣ ਦੀ ਬਜਾਏ ਦਾੜੀ ਦੀ, ਉਹ ਕਹਿੰਦਾ ਉਹ ਆਪਣੀ ਸਿਗਰਟਾਂ ਲਾਉਣ ਨੂੰ ਫਿਰਨ ਉਹ ਚੋਂ, ਹਨਾ। ਤੇ
ਇੱਕ ਮੈਨੂੰ ਇੱਥੇ ਹੋਰ ਵੀ ਗੱਲ ਯਾਦ ਆਉਂਦੀ ਹੈ, ਜਿੱਦਾਂ ਕਈ ਵਾਰੀ ਵਟਸਐਪ ਤੇ ਜਿਹੜੇ ਕਈ ਵਾਰੀ ਸਿਰ ਫੇਰੇ ਲੋਕ ਨਾ, ਕੀ ਕਰਦੇ, ਐਕਸੀਡੈਂਟ ਹੋਇਆ ਹੁੰਦਾ, ਕਿਸ ਵੇਲੇ ਐਕਸੀਡੈਂਟ ਹੋ ਜਾਂਦਾ, ਕਿਸੇ ਦਾ ਵੀ ਹੋ ਸਕਦਾ, ਸੜਕ ਦੇ ਉੱਪਰ ਚੱਲਦੇ ਜਾਂਦੇ ਹਾਂ ਅਸੀਂ, ਉਹ ਨਾ ਉਹਨੂੰ ਅਸਿਸਟ ਕਰਨ ਦੀ ਬਜਾਏ, ਉਹਨਾਂ ਜਿਹੜੇ ਲੋਕ ਪੀੜਤ ਹੁੰਦੇ ਆ ਉਹਨੂੰ ਚੱਕਣ ਦੀ ਬਜਾਏ ਜਾਂ ਉਹਨਾਂ ਦੀ ਸਾਂਭ ਸੰਭਾਲ ਕਰਨ ਦੀ ਬਜਾਏ, ਉਹ ਨਾ ਫਿਰ ਉਹ ਫੋਟੋਆਂ ਲੈਣ ਲੱਗ ਪੈਂਦੇ, ਉਹਨਾਂ ਦੀਆਂ ਵੀਡੀਓ ਬਣਾਉਣ ਲੱਗ ਪੈਂਦੇ ਆ, ਤੇ ਵੀਡੀਓ ਜਿਸ ਵੇਲੇ ਪਾਉਂਦੇ ਆ ਨਾ ਉਹ, ਪਰ ਵੀਡੀਓ ਨੀ ਕੱਲੀ ਪਾਉਂਦੇ, ਉਹ ਫਿਰ ਕਹਿੰਦੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਪਤਾ ਨੀ ਕੀ ਇਹਦੇ ਸ਼ੇਅਰ ਕਰਕੇ ਕੀ ਕੱਟਣਾ ਚਾਹੁੰਦੇ ਉਹ ਸਿਚੁਏਸ਼ਨ ਤੋਂ।
ਕੱਟਣਾ ਕੀ ਹੈ, ਬਸ ਉਹ ਜਿਹੜਾ ਚਸਕਾ ਪਿਆ ਹੁੰਦਾ ਤੇ ਉਹ ਨੀ ਪੇਸ਼ ਜਾਣ ਦਿੰਦਾ। ਖੈਰ, ਬਲਬੀਰ ਸਰਾਂ ਸਾਡੇ ਬੁਕਲਾਪੰਥੀ, ਹਾਂਜੀ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਫੇਸਬੁੱਕ ਤੇ ਬੇਨਤੀ ਕਰਾਂ ਬਲਬੀਰ ਜੀ ਕਿ ਤੁਸੀਂ ਫੇਸਬੁੱਕ ਦੇ ਮੈਸੇਜ ਕੁਦਰਤੀ ਦੇਖ ਹੋ ਗਿਆ, ਪਰ ਤੁਸੀਂ ਕੋਸ਼ਿਸ਼ ਕਰਿਆ ਕਰੋ ਟੈਲੀਗ੍ਰਾਮ ਜਾਂ ਸਾਡੇ ਈਮੇਲ ਦੇ ਰਾਹੀਂ ਜੁੜਨ ਦਾ। ਤੇ ਇੱਕ ਹੋਰ ਵੀ ਸੀਗਾ ਤੇ ਫਰਾਂਸ ਦੀ ਕਹਾਵਤ ਹੈ ਮੇਰੇ ਸਾਹਮਣੇ ਪਈ, ਕਹਿੰਦੇ ਕਿ ਕਬਰਾਂ ਚ ਪਏ ਰਾਜੇ ਨਾਲੋਂ ਆਪਣੇ ਪੈਰ ਕੋਲ ਖੜੇ ਭਿਖਾਰੀ ਦਾ ਮੁੱਲ ਜ਼ਿਆਦਾ ਹੁੰਦਾ। ਕਿੰਨੀ ਡੂੰਘੀ ਗੱਲ ਹੈ ਕਿ ਕਬਰਾਂ ਚ ਰਾਜਾ ਕਬਰ ਚ ਪਿਆ ਹੋਵੇ ਮਰਿਆ ਤੇ ਭਿਖਾਰੀ ਜਿਹੜਾ ਖੜਾ ਹੋਵੇ ਉਹਦੇ ਪੈਰਾਂ ਦੇ ਉਹਦਾ ਮੁੱਲ ਜ਼ਿਆਦਾ ਹੁੰਦਾ ਕਿਉਂਕਿ ਜਿਉਂਦਾ ਹੁੰਦਾ। ਤੇ ਇੱਕ ਆਪਾਂ ਗੱਲ ਕਰੀ ਸੀ ਪਹਿਲਾਂ ਲੰਗਰਾਂ ਦੀ, ਹੈਨਾ, ਤੇ ਰੱਬ ਦੀ ਗੱਲ ਕੀਤੀ ਸੀ ਪਰਮਾਤਮਾ ਦੀ। ਕਹਿੰਦੇ ਇਜ਼ਰਾਈਲ ਦੀ ਇੱਕ ਕਹਾਵਤ ਹੈ, ਕਹਿੰਦੇ ਅਮਰੀਕ ਜੀ ਜੇ ਰੱਬ ਧਰਤੀ ਤੇ ਰਹਿੰਦਾ ਹੁੰਦਾ ਤਾਂ ਲੋਕਾਂ ਨੇ ਉਸਦੇ ਘਰ ਦੀਆਂ ਬਾਰੀਆਂ ਵੀ ਤੋੜ ਦੇਣੀਆਂ ਸੀ।
ਅੱਛਾ ਜੀ।
ਹਾਂਜੀ, ਕਿਉਂਕਿ ਜੇ ਧਰਤੀ ਤੇ ਰਹਿੰਦਾ ਹੁੰਦਾ ਇਸ ਕਰਕੇ ਉਹ ਧਰਤੀ ਤੇ ਨਹੀਂ ਰਹਿੰਦਾ, ਤੇ ਜੇ ਉਹ ਦਿਸਦਾ ਨਹੀਂ ਹੈਗਾ, ਜੇ ਦਿਸਦਾ ਹੁੰਦਾ ਤਾਂ ਲੋਕਾਂ ਨੇ ਕਹਿੰਦੇ ਉਹਦੀਆਂ ਬਾਰੀਆਂ ਦਰਵਾਜ਼ੇ ਵੀ ਪੱਟ ਲੈਣੇ ਸੀਗੇ ਤੋੜ ਤੋੜ ਕੇ। ਤੇ ਲੋਕੀ ਤਾਂ ਮਤਲਬ
ਅਮਨਦੀਪ, ਹਾਂਜੀ
ਹਾਂਜੀ, ਲੋਕੀ ਦੇਖੋ ਹੁਣ ਲੋਕੀ ਤਾਂ ਗੁਰੂ ਘਰ ਦੇ ਲੰਗਰ ਚੱਕ ਕੇ ਬਾਹਰ ਲੈ ਜਾਂਦੇ ਆ, ਚੀਜ਼ਾਂ ਚੱਕ ਲੈਂਦੇ ਆ, ਗੁਰਦੁਆਰੇ ਚੋਰੀਆਂ ਕਰਦੇ ਆ, ਕਈ ਕੁਛ ਕਰਦੇ ਆ। ਗੁਰਦੁਆਰੇ ਨੀ, ਹੁਣ ਪੁਰਾਣੇ ਇਤਿਹਾਸ ਦੇਖੋ ਕਿੰਨੇ ਮੰਦਰ ਤੋੜਦੇ ਆ, ਮਸਜਿਦਾਂ ਤੋੜਦੇ ਆ, ਹਨਾ। ਸੋ ਲੋਕੀ ਨੀ ਹਟਦੇ, ਮਤਲਬ ਇਹ ਉਹੀ ਜਿਹੜੀ ਮਾਨਸਿਕਤਾ ਨਾ ਲੋਟੂ ਟੋਲਿਆਂ ਦੀ, ਉਹ ਰਹਿਣੀ ਰਹਿਣੀ ਆ ਹਮੇਸ਼ਾ, ਚਾਹੇ ਉਹ ਰੱਬ ਦਾ ਘਰ ਹੋਵੇ ਜਾਂ ਕਿਸੇ ਦਾ, ਉਹਨਾਂ ਨੂੰ ਕੋਈ ਮਤਲਬ ਨੀ ਹੈਗਾ। ਜੀ ਅਮਰੀਕ ਜੀ,
ਬਿਲਕੁਲ ਤੁਹਾਡੀ ਗੱਲ ਹੈ, ਜੇ ਰੱਬ ਨਾ ਇੱਥੇ ਆ ਵੀ ਜਾਵੇ, ਦੱਸ ਦੇਵੇ ਮੈਂ ਹੀ ਰੱਬ ਆ, ਮੈਂ ਸੜਕਾਂ ਤੇ ਘੁੰਮਣ ਲੱਗ ਪਵੇ, ਉਹਦੇ ਅਗਵਾਹ ਹੋਣ ਦਾ ਸਭ ਤੋਂ ਜ਼ਿਆਦਾ ਚਾਂਸਿਸ ਆ।
ਜੀ ਲਓ ਜੀ, ਹੁਣ ਆਪਾਂ ਫੱਟੀ ਕਈਆਂ ਦੀ ਪੁੱਛ ਰਹੇ ਹਾਂ ਤੇ ਹੋਰ ਵੀ ਪੁੱਛਣੀ ਆ। ਪੰਜਾਬ ਦੇ ਵਿਚ ਧੂੜ ਉੱਡ ਰਹੀ ਆ, ਨਿਊ ਸਾਊਥ ਵੇਲਜ਼ ਦੇ ਵਿਚ ਬਜਟ ਆਉਣ ਵਾਲਾ, ਤੇ ਅਮਰੀਕ ਭਾਜੀ ਨੇ ਪੈਸੇ ਕਿੱਦਾਂ ਬਚਾਏ, ਤੁਸੀਂ ਕਿੱਦਾਂ ਬਚਾ ਸਕਦੇ ਹੋ, ਜੇ ਤੁਹਾਡੇ ਕੋਲ ਦੋ ਗੱਡੀਆਂ ਤੇ ਤੁਹਾਨੂੰ $400 ਘਰ ਅਕਾਊਂਟ ਚ ਕਿੱਦਾਂ ਆ ਸਕਦਾ ਆ, ਇਹ ਆਪਾਂ ਇਹ ਰਾਜ ਬਰਾੜ ਦਾ ਇੱਕ ਗੀਤ ਆ ਫੱਟੀ ਕਿੱਦਾਂ ਪੁੱਛੀ ਦੀ ਆ, ਇਹ ਤੋਂ ਬਾਅਦ ਆਪਾਂ ਸੁਣਦੇ ਆ ਜੀ ਇਹ ਸਾਰੀਆਂ ਗੱਲਾਂ।
ਦੀ ਨਸ਼ਿਆਂ ਨੇ ਪੱਟੀ ਪੋਚੀ ਰੰਗ ਲੈ ਪੰਜਾਬ ਦੀ ਹਰ ਮਾੜੀ ਉੱਤੇ ਹੱਟੀ ਖੁੱਲ ਗਈ ਸ਼ਰਾਬ ਦੀ ਉਹ ਖੁੱਲ ਗਈ ਸ਼ਰਾਬ ਦੀ ਖੁੱਲ ਗਈ ਸ਼ਰਾਬ ਭਾਵੇਂ ਚਿੱਟਾ ਭਾਵੇਂ ਕਾਲਾ ਜਿੱਥੋਂ ਚਾਹੇ ਲੈ ਕੇ ਖਾਲਾ ਭਾਵੇਂ ਚਿੱਟਾ ਭਾਵੇਂ ਕਾਲਾ ਜਿੱਥੋਂ ਚਾਹੇ ਲੈ ਕੇ ਖਾਲਾ ਲਿਖ ਵਿੰਦੇ ਰੱਬ ਚਾਲ ਮੰਗ ਰੱਬ ਤੋਂ ਦੁਆ ਸੂਰਜਾ ਸੂਰਜਾ
ਸੂਰਜਾ ਸੂਰਜਾ ਫੱਟੀ ਸਕਾ ਰਾਜ ਬਰਾੜ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ। ਸੋ ਅਮਰੀਕ ਜੀ ਕੁਛ ਸੁਨੇਹੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਕਰਾਂਗੇ ਮਨੀ ਦੀਆਂ। ਸਾਨੂੰ ਮਨਜੀਤ ਸਿੱਧੂ ਨੌਜਵਾਨ ਬੁਲਗੁਲਗੇ ਤੋਂ ਮੈਸੇਜ ਭੇਜ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਚਾਣਕਿਆ ਟੈਕਸਲਾ ਯੂਨੀਵਰਸਿਟੀ ਜਿਸ ਨੂੰ ਤਕਸ਼ਲਾ ਵੀ ਕਹਿੰਦੇ ਨੇ ਦਾ ਪੜਿਆ ਹੋਇਆ ਸੀ। ਇਕ ਵਾਰੀ ਸਕੂਲ ਜਾਂਦਿਆਂ ਉਹਦੀ ਧੋਤੀ ਝਾੜੀ ਵਿਚ ਫਸ ਕੇ ਪਾਟ ਗਈ। ਦੋਸਤਾਂ ਨੇ ਸੋਚਿਆ ਕਿ ਇਹ ਬੜਾ ਗੁਸੈਲ ਹੈ ਤੇ ਝਾੜੀ ਤੋੜ ਮਰੋੜ ਕੇ ਸੁੱਟੇਗਾ, ਪਰ ਉਹ ਚੁੱਪ ਚਾਪ ਚਲੇਗਾ ਤੇ ਦੂਸਰੇ ਦਿਨ ਸਕੂਲ ਆਉਣ ਲੱਗਿਆਂ ਗੜਵਾ ਪਾਣੀ ਦਾ ਭਰ ਕੇ ਲਿਆਇਆ ਤੇ ਝਾੜੀ ਦੀ ਜੜ੍ਹ ਦੇ ਵਿਚ ਪਾਇਆ। ਫਿਰ ਸਕੂਲ ਤੋਂ ਵਾਪਸ ਆਉਂਦੇ ਹੋਏ ਵੀ ਅਜਿਹਾ ਹੀ ਕੀਤਾ। ਚਾਰ ਦਿਨ ਉਹ ਝਾੜੀ ਨੂੰ ਇਸੇ ਤਰ੍ਹਾਂ ਦੋ ਦੋ ਗੜਵੇ ਪਾਣੀ ਦੇ ਪਾਉਂਦਾ ਰਿਹਾ। ਪੰਜਵੇਂ ਦਿਨ ਝਾੜੀ ਦੇ ਮੁੱਢ ਨੂੰ ਹੱਥ ਪਾ ਕੇ ਜ਼ੋਰ ਨਾਲ ਝਟਕਾ ਮਾਰਿਆ ਤੇ ਝਾੜੀ ਜੜ੍ਹਾਂ ਸਮੇਤ ਉਖਾੜ ਕੇ ਪਾਸੇ ਸੁੱਟ ਦਿੱਤੀ। ਫਿਰ ਉਸਨੇ ਹੈਰਾਨ ਹੋਏ ਸਾਥੀਆਂ ਨੂੰ ਕਿਹਾ, ਇਦਾਂ ਕਿਸੇ ਦਾ ਤਲਾ ਮੂਲਾ ਪੱਟੀ ਦਾ ਇਹ ਕੰਮ ਕਰਨ ਲੱਗਿਆ ਪਹਿਲਾਂ ਜੜਾਂ ਨੂੰ ਪਾਣੀ ਦੇਣਾ ਜ਼ਰੂਰੀ ਹੁੰਦਾ ਹੈ। ਇਹੀ ਕੰਮ ਹੁਣ ਕਹਿੰਦੇ RSS ਕਰ ਰਹੀ ਹੈ। ਉਹਨਾਂ ਦੀ ਧੋਤੀ ਕਹਿੰਦੇ ਕਿ ਟਕਸਾਲ ਰੂਪੀ ਝਾੜੀ ਵਿਚ ਫਸੀ ਤੇ ਉਹ ਉਨ੍ਹਾਂ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਸੁਦਰਸ਼ਨ ਦੀ ਟਕਸਾਲ ਨਾਲ ਗੱਲ ਕਰਵਾਉਣ ਵਾਲਿਆਂ ਚ ਦੋ ਸੱਜਣ ਟਕਸਾਲੀ ਸਨ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਾਸ਼ਟਰੀ ਸਿੱਖ ਸੰਗਤ ਸੀਤਾ ਤੇ ਗੀਤਾ ਵਾਂਗ ਇਕੋ ਸ਼ਕਲ ਦੀਆਂ ਦੋ ਭੈਣਾਂ ਬਣਾ ਕੇ ਪੰਜਾਬ ਦੇ ਰੰਗਮੰਚ ਤੇ ਲਿਆਂਦੀਆਂ ਗਈਆਂ। ਖਾੜਕੂਵਾਦ ਤੋਂ ਬਾਅਦ ਗੁੱਠੇ ਲੱਗੇ ਸਾਧਾਂ ਨੂੰ ਨਾਲ ਲਿਆ। ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਇਨ੍ਹਾਂ ਦੇ ਨਾਲ ਹੈ ਤੇ ਇਹ ਮੋਹਰਾ ਐਸੀ ਖੰਡ ਵਿਚ ਲਪੇਟਿਆ ਹੋਇਆ ਕਿ ਖਾਣ ਵਾਲੇ ਨੂੰ ਭੋਰਾ ਸ਼ੱਕ ਨਹੀਂ ਪੈਂਦੀ ਕਿ ਸਿੱਖ ਇਸ ਨੂੰ ਚਾਕਲੇਟ ਸਮਝ ਕੇ ਛਕੀ ਜਾ ਰਹੇ ਨੇ। ਕੁਲਵੀਰ ਸਿੰਘ ਕੌੜਾ ਦੀ ਕਿਤਾਬ ਸਿੱਖ ਨਿਕਲਿਆ ਗਿਆ ਵਿਚੋਂ। ਹਾਂਜੀ, ਬਹੁਤ ਵਧੀਆ ਆਬਜ਼ਰਵੇਸ਼ਨ ਹੈ ਜੀ, ਤੇ ਧੰਨਵਾਦ ਤੁਹਾਡਾ ਸਾਂਝ ਪਾਉਣ ਦੇ ਲਈ। ਤਾਂ ਮੈਸੇਜਿਸ ਦੇ ਵਿਚ ਸਾਡੇ ਨਾਲ ਰਜਿੰਦਰ ਸਿੰਘ ਵੀ ਜੁੜੇ ਨੇ ਜਲੌਂਗ ਤੋਂ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਹਾਂਜੀ ਨਵਰਾਜ ਜੀ ਤੁਹਾਡਾ ਮੈਸੇਜ ਆਪਾਂ ਪੜ੍ਹ ਦਿੱਤਾ ਗਿਆ ਸੀ, ਤੇ ਗਰੇਵਾਲ ਭਾਜੀ ਸਾਡੇ ਨਾਲ ਜੁੜੇ ਨੇ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਤੇ ਤੁਸੀਂ ਸੰਸਾਰ ਪ੍ਰਸਿੱਧ ਮੁਹਾਵਰਿਆਂ ਦੀ ਕਿਤਾਬ ਭੇਜੀ ਆ, ਲਿੰਕ ਭੇਜਿਆ। ਦੇਖੋ ਅਮਰੀਕ ਜੀ, ਜਿਹੜੇ ਮੁਹਾਵਰੇ ਨੇ ਇਹ ਪੜ੍ਹ ਸਕਦੇ ਹੋ। ਪਰਮਿੰਦਰ ਸੋਢੀ ਦੀ ਕਿਤਾਬ ਆਈ ਸੀ ਤੇ ਮੇਰੇ ਕੋਲ ਪਈ, ਆਪਾਂ ਰਿਕਾਰਡ ਵੀ ਕੀਤੇ ਤੁਹਾਡੀ ਆਵਾਜ਼ ਦੇ ਵਿਚ। ਮੈਂ ਨਾ ਲਾਈਵ ਬਲੌਗ ਤੇ ਗਰੇਵਾਲ ਭਾਜੀ ਸ਼ੇਅਰ ਕਰਦਾ ਕਿ ਪੰਜਾਬੀ ਲਾਇਬ੍ਰੇਰੀ .com ਤੋਂ ਇਹ ਕਿਤਾਬ ਜਾ ਕੇ ਉਹ ਡਾਊਨਲੋਡ ਕਰ ਸਕਦੇ ਨੇ, ਪੜ੍ਹ ਸਕਦੇ ਨੇ। ਸੋ ਅਮਰੀਕ ਜੀ, ਹੁਣ ਆਪਾਂ ਗੱਲ ਕਰਦੇ ਹਾਂ ਮਨੀ ਦੀ ਕਿ ਤੁਸੀਂ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਪੈਸੇ ਨਿਊ ਸਾਊਥ ਵੇਲ ਸਰਕਾਰ ਨੇ ਕਿੱਦਾਂ ਦਿੱਤੇ ਤੇ ਕਿਉਂ ਦਿੱਤੇ?
ਅਮਦੀਪ, ਨਿਊ ਸਾਊਥ ਵੇਲ ਦੇ ਵਿਚ ਇਕ ਅਫਵਾਹ ਕਹਿ ਸਕਦੇ ਫੈਲੀ ਸੀ, ਲੇਕਿਨ ਅਫਵਾਹ ਸੱਚੀ ਸੀ। ਕਿਸੇ ਨੇ ਦੱਸਿਆ ਕਿ ਜੇ ਤੁਸੀਂ NRMA ਤੋਂ ਜਾਂ ਹੋਰ ਕਿਸੇ ਤੋਂ ਆਪਣੀ ਗ੍ਰੀਨ ਸਲਿਪ ਜਿਹੜੀ ਲਈ ਹੈ ਨਾ, ਉਹ ਉਹਨਾਂ ਨੇ ਥੋੜੇ ਜ਼ਿਆਦਾ ਪੈਸੇ ਕੱਟ ਲਏ ਹੋ ਆ ਤੁਹਾਡੇ। ਕੋਈ ਸਾਈਟ ਆ, ਮੈਨੂੰ ਉਸ ਸਾਈਟ ਦੇ ਬਾਰੇ ਤਾਂ ਨਹੀਂ ਪਤਾ ਕਿਉਂਕਿ ਮੇਰੇ ਲੜਕੇ ਨੇ ਉਹ ਸਾਈਟ ਤੋਂ ਪੈਸੇ ਲਏ ਸੀ। ਤੁਸੀਂ ਉੱਥੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਵਗੈਰਾ ਸਾਰੀ ਦੱਸ ਕੇ ਨਾ, ਉੱਥੋਂ ਜਿੰਨੀ ਤੁਸੀਂ ਗ੍ਰੀਨ ਸਲਿਪ ਪਹਿਲਾਂ ਲਈਆਂ ਪਿਛਲੀਆਂ, ਉਹਨਾਂ ਦੇ ਵਿਚ ਕੁਛ ਰਿਫੰਡ ਹੋ ਰਹੇ ਆ। ਇਹਦੇ ਬਾਰੇ ਡਿਟੇਲ ਦੇ ਵਿਚ ਤਾਂ ਮੈਨੂੰ ਨਹੀਂ ਪਤਾ, ਲੇਕਿਨ ਇਹ ਹੋ ਰਿਹਾ ਮਨਦੀਪ
ਜੀ। ਉਹ ਮੈਂ ਤੁਹਾਨੂੰ ਦੱਸਦਾ, ਅੱਗੇ ਅਸੀਂ ਨਿਊਜ਼ ਵੀ ਦਿੱਤੀ ਸੀ ਕਿ ਐਕਚੁਲੀ ਵੱਧ ਪੈਸੇ ਨਹੀਂ ਸੀ ਕੱਟੇ। ਸਰਕਾਰ ਨੇ ਨਵੀਂ ਪਾਲਿਸੀ ਲਿਆਂਦੀ ਸੀ ਪਿਛਲੇ ਸਾਲ ਕਿ ਜਿਹੜੀ ਇੰਸ਼ੋਰੈਂਸ ਹੈ ਸਸਤੀ ਕੀਤੀ ਜਾਵੇ ਕਾਰਾਂ ਦੀ, ਕਿਉਂਕਿ ਬਹੁਤ ਜ਼ਿਆਦਾ ਹੋ ਗਈਆਂ ਸੀਗੀਆਂ ਤੇ ਉਸ ਰਿਫਾਰਮ ਦੇ ਅੰਡਰ, ਬਜਟ ਦੇ ਅੰਡਰ ਉਨ੍ਹਾਂ ਨੇ ਰੀਫੰਡ ਕਰਨੇ ਮੰਨੇ ਸੀ, ਜਿਹਨੂੰ CTP ਰੀਫੰਡ ਵੀ ਕਹਿੰਦੇ ਨੇ, ਇੰਸ਼ੋਰੈਂਸ ਜਿਹੜੀ ਗ੍ਰੀਨ ਆਪਾਂ ਇੰਸ਼ੋਰੈਂਸ ਲੈਂਦੇ ਗ੍ਰੀਨ ਥਰਡ ਪਾਰਟੀ। ਉਹਦੇ ਵਿਚ ਨਾ ਜਿੱਦਾਂ ਹੁਣ ਤੁਹਾਨੂੰ ਕਿੰਨੇ ਮੁੜੇ ਨੇ ਪਹਿਲਾਂ ਇਹ ਦੱਸੋ
ਮੈਨੂੰ ਅਮੀਤ 200-230 ਡਾਲਰ ਦੇ ਕਰੀਬ ਮੁੜੇ ਆ ਉਹਦੀ।
ਅੱਛਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਸਾਈਟ ਹੈ ਨਾ ਇਹ ਤੁਸੀਂ ਗੂਗਲ ਤੇ ਸਰਚ ਕਰੋ CTP ਇੰਸ਼ੋਰੈਂਸ ਰੀਫੰਡ। ਸੋ ਇਹ ਨਿਊ ਸਾਊਥ ਵੇਲਸ ਵਾਲਿਆਂ ਲਈ ਹੈ ਜੀ, ਬਾਹਰਲਿਆਂ ਲਈ ਨਹੀਂ, ਜਿਨ੍ਹਾਂ ਦੀ ਗੱਡੀ ਨਿਊ ਸਾਊਥ ਵੇਲਸ ਦੇ ਵਿਚ ਰਜਿਸਟਰਡ ਹੈ। ਤੇ ਇਹ ਨਾ service.nsw.gov.au ਦਾ ਸਾਈਟ ਹੈ, ਸਰਕਾਰ ਦਾ ਸਾਈਟ ਹੈ। ਤੇ ਕਲੇਮ CTP ਗ੍ਰੀਨ ਸਲਿਪ ਰੀਫੰਡ ਇਹ ਵੀ ਤੁਸੀਂ ਮਤਲਬ ਸਰਚ ਕਰ ਸਕਦੇ ਹੋ ਤੇ ਉਹ ਤੁਹਾਨੂੰ ਨਾ ਇੱਕ ਸਾਈਟ ਤੇ ਲੈ ਜਾਏਗਾ ਤੇ ਤੁਸੀਂ ਆਨਲਾਈਨ ਕਲੇਮ ਕਰ ਸਕਦੇ ਹੋ। ਤੇ ਮਤਲਬ ਬਹੁਤ ਸੌਖਾ ਆ, ਤੁਹਾਨੂੰ ਸਿਰਫ ਉੱਥੇ ਇੱਕ ਅਕਾਊਂਟ ਬਣਾਉਣਾ ਪੈਣਾ ਤੇ ਤੁਹਾਡੇ ਜਿਹੜੇ ਬੈਂਕਿੰਗ ਡਿਟੇਲ ਭਰਨੇ ਪੈਣੇ ਆ। ਜਦੋਂ ਤੁਸੀਂ ਅਕਾਊਂਟ ਬਣਾਓਗੇ ਤੁਹਾਡਾ ਲਾਇਸੈਂਸ ਨੰਬਰ, ਤੁਹਾਡੀ ਗੱਡੀਆਂ ਦੇ ਨੰਬਰ ਉਹ ਸਾਰੇ ਲੈ ਲੈਣਗੇ ਤੇ ਤੁਹਾਡਾ ਅਕਾਊਂਟ ਬਣ ਜਾਏਗਾ। ਤੁਸੀਂ ਉਹ ਚ ਬੈਂਕ ਡਿਟੇਲ ਭਰ ਦੋਗੇ ਤੇ ਕਲੇਮ ਕਰ ਦੋਗੇ, ਤੁਹਾਡੇ ਅਕਾਊਂਟ ਚ ਜਿਹੜੇ ਪੈਸੇ ਆ ਜਾਣਗੇ। ਹੁਣ ਐਲੀਜੀਬਲ ਕੌਣ ਹੈ? ਐਲੀਜੀਬਲ ਉਹ ਹੈ ਕਿ ਜਿਨ੍ਹਾਂ ਨੇ ਆਪਣੀ ਇੰਸ਼ੋਰੈਂਸ ਜਿਹੜੀ ਗੱਡੀ ਰਜਿਸਟਰ 1 ਦਸੰਬਰ 2017 ਤੋਂ ਪਹਿਲਾਂ ਕਰਵਾਈਆਂ ਉਹ ਐਲੀਜੀਬਲ ਹੈ। ਉਹਦੇ ਵਿਚ ਤੁਹਾਡੀ ਜਿਹੜੀ ਵਹੀਕਲ ਟਾਈਪ ਉਹ ਡਿਪੈਂਡ ਕਰਦਾ ਲੋਕੇਸ਼ਨ ਆਫ ਯੋਰ ਵਹੀਕਲ। ਹੁਣ ਜਿਹੜੇ ਰੀਫੰਡ ਹੈ ਉਹ $10 ਤੋਂ ਲੈ ਕੇ $120 ਤੱਕ ਵੱਧ ਤੋਂ ਵੱਧ ਨੇ। ਹੁਣ ਜਿਹਨਾਂ ਕੋਲ ਦੋ ਗੱਡੀਆਂ ਨੇ ਓਬੀਅਸਲੀ ਉਹਨਾਂ ਦੇ ਜ਼ਿਆਦਾ ਹੋ ਜਾਣੇ ਆ। ਅਮਰੀਕ ਜੀ ਜੇ ਨਾ ਮਤਲਬ 1 ਦਸੰਬਰ 2017 ਤੋਂ ਪਹਿਲਾਂ $707 ਕਾਰ ਦੇ ਤੁਸੀਂ ਦਿੱਤੇ ਆ ਇੰਸ਼ੋਰੈਂਸ ਦੇ, ਠੀਕ ਹੈ, ਤਾਂ ਉਹ ਮਤਲਬ 553 ਹੋਣੇ ਚਾਹੀਦੇ ਆ ਅਸਲ ਦੇ ਵਿਚ। ਤੇ ਉਹ ਕੀ ਕਰਨਗੇ ਨਾ, ਜਦੋਂ ਤੁਸੀਂ ਕਲੇਮ ਕਰਨਗੇ ਤਾਂ $116 ਤੁਹਾਡੀ ਉਹ ਅਕਾਊਂਟ ਚ ਵਾਪਸ ਪਾ ਦੇਣਗੇ। ਇੱਦਾਂ ਹੀ ਜਿਹੜੀਆਂ ਦੂਜੀਆਂ ਵਹੀਕਲ ਹੈ, ਕਲਾਸ 3 ਵਹੀਕਲ ਹੈ, ਜਿਹੜੀਆਂ 4 ਤੋਂ ਲੈ ਕੇ 4.5 ਤੋਂ ਲੈ ਕੇ ਜਾਂ 4.5 ਟਨ ਤੱਕ ਹੈ, ਉਹਦੇ $121 ਬਕਾਇਆ ਬਣਦਾ। ਜਿਹੜੇ 4.5 ਟਨ ਤੋਂ ਉਪਰ 16 ਟਨ ਤੱਕ ਨੇ ਉਹਨਾਂ ਦੇ $240 ਹੈ। ਤੇ ਜਿਹੜੇ ਮਤਲਬ ਟੈਕਸੀ ਹੈ, ਕੈਬ ਹੈ, ਹੁਣ ਤੁਸੀਂ ਦੇਖੋ ਵੀ ਉਹਦੀ ਜਿਹੜੀ CTP ਇੰਸ਼ੋਰੈਂਸ ਹੈ, ਥਰਡ ਪਾਰਟੀ ਇੰਸ਼ੋਰੈਂਸ ਹੈ, ਉਹ ਤਕਰੀਬਨ $8,336 ਹੈ, ਇੰਨੀ ਬਣਦੀ ਸਾਲ ਦੀ। ਤੇ ਉਹ ਜਿਹੜੀ ਰੀਫੰਡ ਹੈ ਨਾ $2,116 ਮੁੜ ਕੇ ਆਉਣੇ ਨੇ। ਇਹ ਜਿਹੜੇ ਟੈਕਸੀ ਡਰਾਈਵਰ ਵੀਰ ਨੇ ਉਹ ਵੀ ਨੋਟ ਕਰ ਨਿਊ ਸਾਊਥ ਵੇਲਸ ਦੇ, ਜਾਂ ਜਿਹੜੇ ਟਰੱਕ ਚਲਾਉਂਦੇ ਨੇ ਜਿਨ੍ਹਾਂ ਦੇ ਆਪਣੇ ਟਰੱਕ ਨੇ, ਵੈਨਾਂ ਨੇ, ਉਹ ਵੀ ਨੋਟ ਕਰਨ ਕਿ ਜ਼ਰੂਰ ਇੱਥੇ ਜਾ ਕੇ ਮਤਲਬ ਰਜਿਸਟਰ ਕਰ ਲੈਣ। ਪੈਸੇ ਨਾ ਵੀ ਆਏ ਤਾਂ ਕਹਿੰਦੇ ਵੀ ਗਿਆ ਲੱਸੀ ਨੂੰ ਲੈਣ ਗਿਆ, ਖਾਲੀ ਵੀ ਨਾ ਮੁੜੂਗਾ ਤੇ ਅਕਾਊਂਟ ਤਾਂ ਬਣੇ ਜਾਊਗਾ, ਰਹਿ ਮੁੱਕੀ ਨੂੰ ਕੁਝ ਲੱਗਣਾ ਤਾਂ ਹੈ ਨੀ ਨਾ। ਸੋ ਬਹੁਤ ਸਾਰੀਆਂ ਜਾਣੀ ਕਿ ਰੀਫੰਡ ਜਿਹੜੇ ਨੇ ਹੋ ਰਹੇ ਨੇ, ਤੇ ਤੁਸੀਂ ਇਹ ਰੀਫੰਡ ਦਾ ਪੂਰਾ ਪੂਰਾ ਫਾਇਦਾ ਉਠਾਓ। ਗੂਗਲ ਤੇ ਸਰਚ ਕਰੋ ਨਿਊ ਸਾਊਥ ਵੇਲਸ NSW CTP ਰੀਫੰਡ, ਤੇ ਤੁਹਾਨੂੰ ਨਾ service.com ਤੇ ਉੱਤੇ ਲੈ ਜਾਣਗੇ ਤੇ ਉੱਥੇ ਤੁਸੀਂ ਇਹਨੂੰ ਪ੍ਰੋਂਪਟ ਨੂੰ ਫਾਲੋ ਕਰੋ, ਇੱਦਾਂ ਤੁਹਾਨੂੰ ਮਨੀ ਵਾਪਸ ਆਏਗਾ। ਤੇ ਮਨੀ ਪਲਾਂਟ ਦੀਆਂ ਗੱਲਾਂ ਆਪਾਂ ਇਹੀ ਹੈ, ਮਨੀ ਪਲਾਂਟ ਦੀਆਂ ਗੱਲਾਂ ਕਿ ਆਪਾਂ ਸਤਰਕ ਰਹੀਏ, ਜਾਣਕਾਰੀਆਂ ਲਈਏ, ਇੱਕ ਦੂਜੇ ਨਾਲ ਸ਼ੇਅਰ ਕਰੀਏ, ਇੱਦਾਂ ਹੀ ਗਾਂ ਤੇ ਗਾਂ ਜਿਹੜੀ ਤਰੱਕੀ ਹੁੰਦੀ ਹੈ। ਸੋ ਅਮਰੀਕ ਜੀ,
ਅਮਰਦੀਪ ਜਿਹੜਾ 15 ਲੱਖ ਰੁਪਇਆ ਆਉਣਾ ਸੀ ਅਕਾਊਂਟ ਦੇ ਵਿੱਚ, ਉਹ ਵੀ ਹਲੇ ਆ ਸਕਦਾ, ਇੱਕ ਸਾਲ ਹਲੇ ਸਰਕਾਰ ਦਾ ਪਿਆ ਆ, ਉਹ ਕਿਸੇ ਵੇਲੇ ਵੀ ਟ੍ਰਾਂਸਫਰ ਹੋ ਸਕਦਾ। ਆਪਣੇ ਖਾਤੇ ਨਾ ਬੰਦ ਕਰਾਇਓ,
ਤੇ
ਆਸ ਕਰਦੇ ਆ ਕਿ ਮੋਦੀ ਸਾਹਿਬ ਉਸ ਤੇ ਵੀ ਅਮਲ ਕਰਨਗੇ ਤੇ ਹੋ ਸਕਦਾ ਤੁਹਾਨੂੰ 15 ਲੱਖ ਆ ਵੀ
ਜਾਵੇ।
ਤੁਹਾਡਾ ਮਨੀ ਪੈਗਾ ਖਾਤਾ ਇੰਡੀਆ ਚ ਭੁਲਾਏ?
ਉਹ ਕਹਿ ਤਾਂ ਦਿੱਤਾ ਉਹਨਾਂ ਨੇ ਵੀ ਉਹ ਇੱਕ ਜੁਮਲਾ ਸੀਗਾ, ਹਜੇ ਐਵੀ ਨਾ ਉਮੀਦ ਰੱਖੀ ਜਾ, ਉਹ ਕਹਿੰਦੇ ਕਿ ਇਹ ਤਾਂ ਜੁਮਲਾ ਸੀਗਾ ਇੱਕ, ਠੀਕ ਹੈ ਨਾ। ਪਰ ਚਲੋ ਅਮਰੀਕ ਜੀ, ਜੁਮਲਿਆਂ ਨੂੰ ਜੁਮਲੇ ਰਹਿਣ ਦੋ, ਤਾਂ ਆਪਾਂ ਨਿਊ ਸਾਊਥ ਵੇਲਸ ਦੀ ਗੱਲ ਕਰੀਏ। ਤੇ ਹੁਣ ਨਾ ਨਵਾਂ ਬਜਟ ਆ ਰਿਹਾ, ਜਿੱਦਾਂ ਹੁਣ ਆ ਦੇਖੋ ਤੁਹਾਡੇ ਖਾਤਿਆਂ ਦੇ ਵਿਚ $150-200, ਜੇ ਦੋ ਗੱਡੀਆਂ ਤਾਂ $400 ਤੁਹਾਨੂੰ ਮਿਲ ਗਿਆ ਨਾ ਵਾਪਸ, ਠੀਕ ਹੈ ਨਾ, ਅਕਾਊਂਟ ਆ ਗਿਆ ਨਾ, ਠੀਕ ਹੈ ਨਾ। ਹੁਣ ਕੱਲਾ ਇਹ ਨੀ ਆਇਆ, ਇਸ ਸਾਲ ਤੁਹਾਡੇ ਅਕਾਊਂਟ ਦੇ ਵਿਚ $100 ਹੋਰ ਵੀ ਆਏਗਾ। ਜੇ ਤੁਹਾਡੇ ਨਾ ਬੱਚੇ ਨੇ ਸਕੂਲੇ ਜਾਂਦੇ ਨੇ ਤਾਂ ਤੁਸੀਂ $100 ਪਰ ਬੱਚਾ ਤੁਹਾਨੂੰ ਤੁਹਾਡੇ ਅਕਾਊਂਟ ਚ ਆਏਗਾ। ਕਾਹਦੇ ਵਾਸਤੇ ਆਏਗਾ? ਅਗਰ ਤੁਸੀਂ ਖੇਡਾਂ ਦਾ ਸਮਾਨ ਲੈਂਦੇ ਹੋ, ਬੱਚਿਆਂ ਨੂੰ ਤੁਸੀਂ ਸਪੋਰਟਸ ਦੇ ਵਿਚ ਲਾਉਂਦੇ ਹੋ, ਉਹਨਾਂ ਦੇ ਸ਼ੂ ਲੈਂਦੇ ਹੋ, ਟਰੈਕ ਸੂਟ ਲੈਂਦੇ ਹੋ, ਜਰਾਬਾਂ ਲੈਂਦੇ ਹੋ, ਤਾਂ ਉਹ $100 ਸਰਕਾਰ ਪੇਰੈਂਟਸ ਨੂੰ ਦੇ ਰਹੀ ਆ ਕਿ ਤੁਸੀਂ ਬੱਚਿਆਂ ਨੂੰ ਖੇਡਾਂ ਦਾ ਸਮਾਨ ਲੈ ਕੇ ਦਿਓ ਤਾਂ ਕਿ ਉਹ ਆਪਣਾ ਹੈਲਥੀ ਰਹਿਣ, ਖੇਡਾਂ ਦੇ ਵਿਚ ਲੱਗਣ। ਸੋ ਇਹ ਵੀ ਇੱਕ ਆ ਰਿਹਾ। ਹੁਣ ਜਿਹੜੀ ਬਜਟ ਆਣਾ ਆ, ਹੁਣ ਨਵਾਂ ਬਜਟ ਬਣ ਰਿਹਾ, ਟਿਊਜ਼ਡੇ ਨੂੰ ਆਣਾ ਉਹ, ਹਨਾ, ਤੇ ਉਸ ਬਜਟ ਦੇ ਵਿਚ ਜਿਹੜੇ ਪਾਰਕਿੰਗ ਫਾਈਨਸ ਹੈ ਬਹੁਤ ਲੱਗਦੇ ਨੇ, ਤੁਹਾਨੂੰ ਪਤਾ ਕਿ ਕਈ ਵਾਰੀ 1 ਮਿੰਟ ਇਧਰ ਉਧਰ ਹੋ ਜਾਂਦਾ। ਇੱਕ ਤਾਂ ਉਹਦੇ 5 ਮਿੰਟ ਕਰ ਦਿੱਤੇ ਆ, 5 ਮਿੰਟ ਉਪਰ ਹੋ ਸਕਦਾ, ਠੀਕ ਹੈ, ਗ੍ਰੇਸ ਪੀਰੀਅਡ, ਫਾਈਨ ਲੱਗੇਗਾ ਪਰ ਤੁਹਾਨੂੰ ਹੋ ਸਕਦਾ ਮਾਫ਼ੀ ਮਿਲ ਜਾਵੇ, ਪਹਿਲਾਂ ਨਹੀਂ ਸੀ ਹੁੰਦੀ। ਦੂਜਾ ਜਿਹੜਾ ਆ ਵੀ ਓਹਦੇ ਜਿਹੜੇ ਨੇ 25% ਜਿਹੜੇ ਨੇ ਘਟਾ ਦਿੱਤੇ ਗਏ ਨੇ, ਫਾਈਨ ਵਧਾਏ ਨੀ, ਰੇਟ ਉਹਨਾਂ ਦਾ ਘਟਾ ਦਿੱਤਾ ਗਿਆ। ਸੋ ਇਹਦੇ ਨਾਲ ਮਤਲਬ ਜਿਹੜੀ ਕਾਫੀ ਲੋਕਾਂ ਨੂੰ ਜਿਹੜੇ ਆ ਫਾਇਦਾ, ਅਕਸਰ ਫਾਈਨ ਸਾਡੇ ਵਰਗਿਆਂ ਨੂੰ ਲੱਗਦੇ, ਅਮੀਰਾਂ ਨੂੰ ਕਿੱਥੇ ਲੱਗਦੇ ਆ, ਠੀਕ ਹੈ ਨਾ, ਜਿਹੜੇ ਨੇ ਗੱਡੀ ਮਤਲਬ ਇਧਰ ਉਧਰ ਖੜੀ ਕਰਨੀ ਹੈ ਪੈਸੇ ਬਚਾਉਣ ਦੇ ਲਈ $2-4। ਸੋ ਅਮਰੀਕਾ ਜੀ, ਆਸਟ੍ਰੇਲੀਆ ਦੇ ਵਿਚ ਜਿਹੜੇ ਨਿਊ ਸਾਊਥ ਵੇਲਸ ਆ ਉਹ ਸਾਰਿਆਂ ਨਾਲੋਂ ਵੱਧ ਪਾਪੂਲਰ ਸਟੇਟ ਆ, ਯਾਨੀ ਕਿ ਸਾਰਿਆਂ ਨਾਲੋਂ ਵੱਧ ਪਾਪੂਲੇਸ਼ਨ ਨਿਊ ਸਾਊਥ ਵੇਲਸ ਦੇ ਵਿਚ ਆ, ਸਿਡਨੀ ਦੇ ਵਿਚ ਆ, ਤੇ ਇਹ ਜਿਹੜਾ ਇਕੋ ਇਕ ਸਟੇਟ ਆ ਇਸ ਵੇਲੇ ਆਸਟ੍ਰੇਲੀਆ ਦੇ ਵਿਚ ਜਿਹਦੀ ਕਿ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਆ ਬਹੁਤ ਜ਼ਿਆਦਾ ਹੀ ਸਟਰੋਂਗ ਹੈ, ਔਰ ਪਿਛਲੇ ਸਾਲ ਇਸ ਸਟੇਟ ਨੇ ਆਪਣੇ ਖਰਚੇ ਦੇ ਕੇ ਕਰਕੇ ਸਾਰਾ ਡੈਟ ਦੋ ਕੇ ਕਿਸ਼ਤਾਂ ਦੇ ਕੇ ਇੰਨੀ ਡਿਵੈਲਪਮੈਂਟ ਕਰਕੇ $5.7 billion ਦਾ ਸਰਪਲਸ ਦਿਖਾ ਲਿਆ ਸੀ, ਯਾਨੀ ਕਿ ਵਾਧੂ ਪੈਸਾ ਦਿਖਾ ਲਿਆ ਸੀ, ਔਰ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ। ਤੁਸੀਂ ਦੇਖੋ ਇੱਥੋਂ ਚੱਲ ਪਓ ਤੁਸੀਂ ਪੋਰਟ ਮਕਵਾਰੀ ਤੋਂ ਲੈ ਕੇ ਬ੍ਰਿਸਬਨ ਤੱਕ ਫ੍ਰੀਵੇ ਬਣ ਰਿਹਾ ਲਗਾਤਾਰ, ਕਿੰਨੇ ਬਿਲੀਅਨ ਡਾਲਰ ਕਿੰਨੇ ਬ੍ਰਿਜ ਬਣ ਰਹੇ ਨੇ, ਇਨਲੈਂਡ ਕਿੰਨੀ ਤਰੱਕੀ ਹੋ ਰਹੀ ਹੈ। ਸੋ ਹੁਣ ਇਸ ਬਜਟ ਦੇ ਵਿਚ ਕਾਫੀ ਕੁਛ ਰੱਖਿਆ ਗਿਆ, ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਕਿ ਰੋਡਸ ਵੀ ਬਣ ਰਹੇ ਆ, ਰੇਲਵੇ ਵੀ ਬਣ ਰਹੀ ਆ। ਸਿਡਨੀ ਦੇ ਵਿਚ ਅਮਰੀਕ ਜੀ ਤੁਹਾਡਾ M5 ਜਿਹੜਾ ਆ ਉਹ ਕਨੈਕਟ ਕੀਤਾ ਜਾਊਗਾ ਮੈਨੂੰ ਲੱਗਦਾ M4 ਦੇ ਨਾਲ, ਤੁਹਾਡਾ ਇਹਦੇ ਬਾਰੇ ਹੈ ਕੋਈ ਜ਼ਿਆਦਾ ਜਾਣਕਾਰੀ?
ਨਹੀਂ ਅਮਦੀਪ, ਮੈਂ ਸੁਣਿਆ ਕਿ ਉਸ ਨੂੰ ਕਨੈਕਟ ਕਰ ਰਹੇ ਆ M5 ਤੇ M4 ਨੂੰ, ਤੇ ਉਹ ਜਿਹੜੀ ਟਨਲ ਬਣ ਰਹੀ ਹੈ ਅਮਦੀਪ, ਜਿਹੜੀ ਕਿ ਕਾਫੀ ਟ੍ਰਬਲਸਮ ਹੈ ਇਸ ਵੇਲੇ, ਜੇ ਤੁਸੀਂ ਨਿਊ ਕਾਸਟਲ ਜਾਂ ਤੁਹਾਡੇ ਆਉਣਾ ਪਵੇ ਤਾਂ ਇੱਕ ਪੱਟੀ ਹੈ ਜਿਹੜੀ ਕਾਫੀ ਦੇਰ ਤੁਹਾਨੂੰ ਭੀੜ ਦੇ ਵਿਚ ਜਾਣਾ ਪੈਂਦਾ, ਉਹਦੀ ਵੀ ਸਮੱਸਿਆ ਹੱਲ ਕਰ ਰਹੇ ਆ।
ਉਹ 20 ਕਿਲੋਮੀਟਰ ਦਾ ਹੈਗਾ ਲਿੰਕ ਜਿਹੜਾ ਮਿਸਿੰਗ ਹੈ M2 ਤੇ M7 ਪੈਨਟ ਹਿਲ ਰੋਡ ਤੇ, ਤੇ ਉਹ ਬਣ ਰਿਹਾ, ਤੇ ਉਹ ਤਾਂ ਚਲੋ ਮੇਰਾ ਖਿਆਲ 6-7 billion ਦਾ, ਤੇ 2019 ਚ ਪੂਰਾ ਹੋ ਜਾਣਾ, ਤੇ ਉਹਦੇ ਨਾਲ ਕੀ ਆ ਭੀ ਤੁਸੀਂ ਇਧਰੋਂ ਚੱਲ ਕੇ ਨਾ ਬ੍ਰਿਸਬਨ ਤੋਂ ਮੈਲਬਨ ਤੱਕ ਬਿਨਾਂ ਲਾਈਟਾਂ ਤੋਂ ਬਿਨਾਂ ਰੁਕੇ ਜਾ ਸਕਦੇ ਹੋ। ਸੋ ਇਹ ਮਤਲਬ ਡਿਵੈਲਪਮੈਂਟ ਚੱਲ ਰਹੀ। ਤੇ ਇੱਕ ਜਿਹੜਾ ਨਾ ਤੁਹਾਡਾ M5 ਦਾ ਜਿਹੜਾ ਆ ਵੈਸਟ ਕੋਗਰਾ ਤੋਂ ਜਿਹੜਾ ਲਿੰਕ ਬਣਨਾ M5 ਦਾ M4 ਤੱਕ ਬਾਈਪਾਸ, ਉਹ ਵੀ ਬਣ ਰਿਹਾ, ਤੇ ਉਤੇ ਨਾ $1.70 ਟੋਲ ਲੱਗੇਗਾ, ਪਰ ਉਹਦੇ ਨਾਲ ਨਾ 23 ਲਾਈਟਾਂ ਜਿਹੜੀਆਂ 23 ਸੈੱਟ ਨੇ ਲਾਈਟਾਂ ਦੇ ਉਹ ਬਾਈਪਾਸ ਹੋ ਜਾਣੇ ਨੇ, 10,000 ਜਿਹੜੀਆਂ ਗੱਡੀਆਂ ਨੇ ਉਹ ਲੋਕਲ ਰੋਡਸ ਤੋਂ ਨਿਕਲ ਜਾਣੀਆਂ, ਜਿਹੜੀਆਂ ਕਿ ਲੋਕਲ ਰੋਡ ਤੇ ਰਸ਼ ਪਾਉਂਦੀਆਂ ਨੇ, ਟ੍ਰੈਫਿਕ ਜਾਮ ਲੱਗਦੇ ਨੇ। ਸੋ ਇੱਕ ਵਧੀਆ ਡਿਵੈਲਪਮੈਂਟ ਚੱਲ ਰਹੀ ਹੈ ਜੀ।
ਜੀ ਅਮਨਦੀਪ, ਜਿੱਦਾਂ ਹੁਣ ਮੈਲਬੋਰਨ, ਪਹਿਲਾਂ ਜਦੋਂ ਸਿਡਨੀ ਤੋਂ ਮੈਲਬੋਰਨ ਜਾਂਦੇ ਹੁੰਦੇ ਸੀ ਨਾ, ਰਾਹ ਦੇ ਵਿਚ ਕਈ ਟਾਊਨਸ ਦੇ ਵਿਚ ਗੱਡੀਆਂ ਜਾਂਦੀਆਂ ਹੁੰਦੀਆਂ ਸੀ, ਛੋਟੇ ਛੋਟੇ ਟਾਊਨ ਹੁੰਦੇ ਸੀ, ਤੇ ਉਨ੍ਹਾਂ ਟਾਊਨਸ ਦੇ ਵਿਚ ਪੈਟਰੋਲ ਪੰਪ ਵੀ ਹੁੰਦੇ ਸੀ, ਚਾਹ ਦੀਆਂ ਦੁਕਾਨਾਂ ਵੀ ਹੁੰਦੇ ਸੀ, ਕੈਫੇ ਵੀ ਹੁੰਦੇ ਸੀ, ਰੈਸਟੋਰੈਂਟ ਵੀ ਹੁੰਦੇ ਸੀ, ਤੇ ਉਨ੍ਹਾਂ ਨੂੰ ਖੈਰ ਬਹੁਤ ਜ਼ਿਆਦਾ ਮੇਰੇ ਖਿਆਲ ਚ ਅਫੈਕਟਿਡ ਹੋਏ ਆ, ਉਹ ਬਿਜ਼ਨਸ ਕਾਫੀ ਅਫੈਕਟਿਡ ਹੋਏ ਆ। ਹਾਲਾਂਕਿ ਉਨ੍ਹਾਂ ਨੇ ਉਹ ਲਿਖਿਆ ਹੁੰਦਾ ਕਿ ਤੁਸੀਂ ਜਿਹੜੀ ਦੁਕਾਨਾਂ ਜਿਹੜੀਆਂ ਅੱਗੇ ਜਾ ਕੇ ਡਾਇਵਰਟ ਹੋ ਕੇ ਤੁਸੀਂ ਜੇ ਲੈ ਸਕਦੇ ਪੈਟਰੋਲ ਪਵਾ ਸਕਦੇ ਆ, ਤੇ ਇਹਦਾ ਵੀ ਕਾਫੀ ਇਕਾਨਮੀ ਦੇ ਉਪਰ, ਮੇਰੇ ਖਿਆਲ ਦੇ ਕੁਛ ਸ਼ਹਿਰਾਂ ਦੀ ਇਕਾਨਮੀ ਦੇ ਉਪਰ ਇਹਦਾ ਕਾਫੀ ਪ੍ਰਭਾਵ ਪਿਆ ਆ, ਕਿ ਜਿਸ ਵੇਲੇ ਹਾਈਵੇ ਬਣ ਜਾਂਦੇ ਆ ਤਾਂ ਜਿਹੜੀਆਂ ਲੋਕਲ ਬਿਜ਼ਨਸ ਆ ਉਹਨੂੰ ਕਾਫੀ ਇੰਪੈਕਟ ਉਹਦੇ ਤੇ ਪਿਆ ਆ।
ਦੇਖੋ ਉਹ ਤਾਂ ਪੈਣਾ ਹੀ ਆ, ਇੱਥੇ ਸਾਡੇ ਰੋਡ ਦੇ ਉੱਤੇ 2 ਪੰਪ ਹੁੰਦੇ ਸੀ, ਇੱਥੇ ਸਾਹ ਨਹੀਂ ਸੀ ਆਉਂਦਾ ਹੁੰਦਾ ਤੇਲ ਪਾਉਣ ਨੂੰ, ਹੁਣ ਦੋਨਾਂ ਦੇ ਵਿਚੋਂ ਇੱਕ ਬਿਲੋ ਨਾਰਮਲ ਏ ਚੱਲ ਰਿਹਾ, ਇੱਕ ਬਿਲਕੁਲ ਹੀ ਬੰਦ ਹੋ ਗਿਆ, ਠੀਕ ਹੈ। ਸੋ ਉਹ ਜਿਹੜੇ ਬਿਜ਼ਨਸ ਹੈ ਨਾ, ਪਹਿਲੀ ਗੱਲ ਤਾਂ ਦੇਖਣਾ ਪੈਂਦਾ ਕਿ ਉਹ ਬਿਜ਼ਨਸ ਖੜੇ ਕੱਲੇ ਹੀ ਹੋਏ ਸੀ, ਕਿੱਦਾਂ ਹੋਏ ਸੀ, ਹਨਾ, ਉਹ ਟ੍ਰੈਫਿਕ ਦੇ ਜ਼ੋਰ ਤੇ ਖੜੇ ਹੋਏ ਸੀ, ਉਹ ਲੋਕਲ ਲੋਕਾਂ ਦੀ ਲੋੜ ਨਹੀਂ ਸੀਗੀ, ਸਮਝਦੇ ਹੋ ਨਾ, ਮਤਲਬ ਉਹ ਲੋਕਲ ਲੋਕਾਂ ਦੇ ਬਿਜ਼ਨਸ ਤੇ ਨਹੀਂ ਸੀ ਖੜੇ, ਉਹ ਬਾਹਰਲੀ ਟ੍ਰੈਫਿਕ ਤੇ ਖੜੇ ਸੀ। ਸੋ ਇਸ ਕਰਕੇ ਉਹ ਕੋਈ ਲੋਕਲ ਉਨ੍ਹਾਂ ਨੂੰ ਕੋਈ ਇਫੈਕਟ ਨਹੀਂ ਪਿਆ, ਮਤਲਬ ਜੇ ਇੱਕ ਬਿਜ਼ਨਸ ਬੰਦ ਹੋ ਗਿਆ ਤਾਂ, ਕਿਉਂਕਿ ਟ੍ਰੈਫਿਕ ਦੇ ਜ਼ੋਰ ਤੇ ਹੀ ਖੜਿਆ ਸੀ ਨਾ ਬਾਹਰਲੇ ਲੋਕਾਂ ਦੇ। ਤਾਂ ਜਿਸ ਤਰ੍ਹਾਂ ਪਹਿਲਾਂ ਇੱਥੇ ਪੋਰਟ ਮਕਵਾਰੀ ਬਾਈਪਾਸ ਹੋਇਆ ਬਹੁਤ ਦੇਰ ਪਹਿਲਾਂ, ਤਾਂ ਉੱਥੇ ਬੜਾ ਕਹਿੰਦੇ ਰੌਲਾ ਪੈਂਦਾ ਹੁੰਦਾ ਸੀ ਵੀ ਸਾਡਾ ਸ਼ਹਿਰ ਡੈਡ ਹੋ ਜਾਣਾ, ਐ ਹੋ ਜਾਣੀ, ਉਹ ਹੋ ਜਾਣੀ ਹੈ, ਪਰ ਉਹ ਕਹਿੰਦੇ ਵੀ 1-2 ਸਾਲ ਪਿਆ ਫਰਕ, ਕਿਉਂਕਿ ਬਿਜ਼ਨਸ ਬੰਦ ਹੋਏ ਹੈ ਨਾ ਥੋੜੇ ਜਿਹੇ। ਪਰ ਉਹ ਤੋਂ ਬਾਅਦ ਕੀ ਹੋਇਆ ਕਿ ਜਿੱਦਾਂ ਇੰਜਣ ਆਪ ਨਹੀਂ ਚੱਲ ਪੈਂਦਾ ਆਪਣਾ ਇੰਟਰਨਲ, ਇੱਦਾਂ ਸ਼ੁਰੂ ਹੋ ਗਿਆ। ਹਾਂਜੀ, ਤੇ ਹੁਣ ਉਹ ਕਾਫੀ ਪ੍ਰਫੁੱਲਤ ਹੈ ਏਰੀਆ ਜਿਹੜਾ, ਤੇ ਉਹ ਜਿਹੜੀ ਬੇਕਾਰ ਦੀ, ਜਾਨੀ ਕਿ ਬੇਕਾਰ ਨੀ ਮਤਲਬ ਜਿਹੜੀ ਕਿ ਬੇਲੋੜੀ ਟ੍ਰੈਫਿਕ ਹੈ ਜਿਹੜੀ ਉਹ ਸ਼ਹਿਰ ਦੇ ਵਿਚੋਂ ਲੰਘਦੀ ਸੀ, ਜਿਹੜੀ ਖੜਦੀ ਵੀ ਨੀ ਸੀ, ਜਿਹੜੀ ਰਿਸੋਰਸਿਸ ਵੀ ਨੀ ਸੀ ਯੂਜ਼ ਕਰਦੀ, ਉਹ 90% ਜਿਹੜੀ ਹੈ ਟ੍ਰੈਫਿਕ ਉਹ ਬਾਹਰ ਕਰਤੀ ਉਹਨਾਂ ਨੇ, ਤੇ ਹੁਣ ਜਿੰਨੀ ਕੁ ਵੀ ਟ੍ਰੈਫਿਕ ਆ ਉਹਨਾਂ ਦੀ ਆਪਣੀ ਟ੍ਰੈਫਿਕ ਆ। ਦੇਖੋ ਇੱਕ ਬਿਜ਼ਨਸ ਨੂੰ 10-15 ਨੂੰ ਫਾਇਦਾ ਹੁੰਦਾ ਹੋਊਗਾ, ਨੁਕਸਾਨ ਹੁੰਦਾ ਹੋਊਗਾ, ਪਰ ਜਿਹੜੇ ਬਾਕੀ 70,000 ਵਛਿੰਦੇ ਨੇ ਉੱਥੇ, ਜਿਹੜੇ ਰੋਜ਼ ਆਪਣੇ ਕੰਮਾਂ ਤੇ ਜਾਂਦੇ ਨੇ, ਫਸਦੇ ਨੇ, ਮਤਲਬ ਉਹਨਾਂ ਨਾਲ ਸ਼ੇਅਰ ਕਰਦੇ ਨੇ, ਜਿਨ੍ਹਾਂ ਨੇ ਉੱਥੇ ਖੜਨਾ ਵੀ ਨਹੀਂ ਹੁੰਦਾ ਲੋਕਲ ਰੋਡ, ਉਹਨਾਂ ਨੂੰ ਤਾਂ ਫਿਰ ਫਾਇਦਾ ਹੈ ਨਾ, ਉਹਨਾਂ ਦੇ ਵਾਸਤੇ ਹੀ ਸਾਰੀਆਂ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਨਾ। ਸੋ ਇੱਦਾਂ ਹੀ ਜਿਹੜੇ ਸਿਡਨੀ ਦੇ ਵਿੱਚ ਵੀ ਹੈ, ਜਿੱਦਾਂ ਹੁਣ ਅਸੀਂ ਇੱਥੋਂ ਜਾਣਾ, ਮੈਂ ਜਾਣਾ ਮਤਲਬ ਗ੍ਰਿਫਿਥ ਨੂੰ ਜਾਣਾ ਆ, ਅਸੀਂ ਸਿਡਨੀ ਦੇ ਵਿੱਚੋਂ ਇਸ ਕਰਕੇ ਨਹੀਂ ਜਾਈਦਾ, ਉੱਥੇ ਟ੍ਰੈਫਿਕ ਬਹੁਤ ਹੁੰਦੀ ਹੈ, ਪਾਸੇ ਉਹ ਨਿਕਲਣ ਦੀ ਕੋਸ਼ਿਸ਼ ਕਰੀਦੀ ਆ। ਪਰ ਜੇ ਸਾਨੂੰ ਮਤਲਬ ਰੋਡ ਏ ਇੱਦਾਂ ਦਾ ਬਣਿਆ ਹੋਵੇ ਕਿ ਸਿਡਨੀ ਨਾ ਹੀ ਰੁਕਣਾ ਪਵੇ, ਠੀਕ ਹੈ ਨਾ, ਸਿੱਧੇ ਸਿੱਧੇ ਬਾਹਰ ਨਿਕਲ ਜਾਓ ਤੇ ਜਿਹੜੀ ਸਿਡਨੀ ਦੀ ਟ੍ਰੈਫਿਕ ਨੂੰ ਉੱਥੇ ਪ੍ਰਭਾਵ ਨਾ ਪਵੇ। ਸੋ ਇਹ ਮਤਲਬ ਆਉਣ ਵਾਲੇ ਟਾਈਮ ਚ ਹੋਰ ਵੀ ਗੱਲਾਂ ਕਰਾਂਗੇ। ਤੇ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਫੋਟੋ ਦੇ ਜ਼ਰੀਏ, ਕਹਿੰਦੇ ਨੇ ਕਿ ਜੇ ਇਨਸਾਨ ਆਪਣੀ ਜ਼ਿੰਦਗੀ ਨੂੰ ਸੌਖਾ ਬਣਾਉਣਾ ਚਾਹੁੰਦਾ ਹੈ ਤਾਂ ਆਪਣੀ ਜ਼ਿੰਦਗੀ ਚ ਸ਼ਿਕਾਇਤ ਨਾਂ ਦੇ ਸ਼ਬਦ ਨੂੰ ਮਿਟਾ ਦੇਵੇ। ਬਿਲਕੁਲ ਬਿਲਕੁਲ, ਔਰ ਸ਼ਿਕਾਇਤ ਕਰਨੀ ਨਹੀਂ ਚਾਹੀਦੀ ਜੀ, ਕਿਉਂਕਿ ਜੋ ਮਿਲਦਾ ਹੈ ਇਹਨੂੰ ਭਾਣਾ ਸਬਰ ਸੰਤੋਖ ਇਹਨੂੰ ਕਹਿੰਦੇ ਨੇ। ਬਹੁਤ ਸੋਹਣਾ ਵਿਚਾਰ ਭੇਜਿਆ ਤੁਸੀਂ। ਨਰਿੰਦਰ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਂਜੀ ਮੇਰੇ ਲਾਈਮ ਟ੍ਰੀ ਲੀਵਸ ਤੇ ਫਰੂਟ ਗੈਟਿੰਗ ਬਲੈਕ, ਐਨੀ ਸੋਲੂਸ਼ਨ ਪਲੀਜ਼। ਹਾਂਜੀ, ਨਿੰਬੂਆਂ ਦਾ ਜਿਹੜਾ ਬੂਟਾ, ਮੈਨੂੰ ਲੱਗਦਾ ਅਮਰੀਕ ਜੀ ਕਿ ਇੱਕ ਤਾਂ ਥੋੜਾ ਜਿਹਾ ਪਾਣੀ ਘਟਾ ਦਿਓ ਸਿਆਲਾਂ ਨੂੰ ਨਾ, ਤੇ ਪਾਣੀ ਜ਼ਿਆਦਾ ਕਰਕੇ ਵੀ ਹੁੰਦਾ। ਨਿੰਬੂਆਂ ਦੇ ਜਿਹੜੇ ਫੁੱਲ ਆਪਣੇ ਪੱਤੇ ਨੇ ਉਹ ਡਿੱਗਦੇ ਹੁੰਦੇ ਨੇ, ਤਾਂ ਇੱਕ ਦੋ ਸਪਰੇ ਹੁੰਦੇ ਨੇ ਉਹ ਤੁਸੀਂ ਜਾ ਕੇ ਐਂਟੀ ਫੰਗਸ ਕੋਪਰ ਕੁਪਰ ਲਿਆ ਕੇ ਪਾ ਦਿਓ ਉਹਨਾਂ ਤੇ ਬਨਿੰਗਸ ਤੋਂ, ਪਰ ਥੋੜਾ ਪਾਣੀ ਘਟਾ ਦਿਓ ਤੇ ਮੋਇਸਚਰ ਦੇ ਨਾਲ ਮੈਨੂੰ ਲੱਗਦਾ ਇਹ ਕਾਲੋਂ ਜਿਹੜੀ ਪੈਂਦੀ ਆ। ਪਰ ਤੁਸੀਂ ਕੋਪਰ ਲਿਆ ਸਕਦੇ ਹੋ, ਕੋਪਰ ਆਕਸੀ ਕਲੋਰਾਈਡ ਜਿਹੜਾ ਉਥੋਂ ਐਂਟੀ ਫੰਗਲ ਬਨਿੰਗਸ ਤੋਂ ਮਿਲ ਜਾਂਦਾ। ਰਵਿੰਦਰ ਜੀ ਕਹਿੰਦੇ ਨੇ ਬਾਈ ਜੀ ਜਿਹੜੇ ਸਿਡਨੀ ਤੋਂ ਮੈਲਬਨ ਮੂਵ ਕਰ ਗਏ ਉਹਨਾਂ ਦਾ ਕੀ ਹੋਊ। ਦੇਖੋ ਜੀ ਉਹ ਤਾਂ ਉਹਨਾਂ ਦੀ ਮਰਜ਼ੀ ਹੈ। ਅਮਰੀਕ ਜੀ ਸਿਡਨੀ ਤੋਂ ਕਾਫੀ ਲੋਕ ਮੂਵ ਹੋਏ ਨੇ ਮੈਲਬਨ, ਪਰ ਜਿਹੜੀ ਮੈਲਬਨ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਇੰਨੀ ਵਧੀਆ ਨੀ ਜਿੰਨੀ ਸਿਡਨੀ ਦੀ ਆਸਟ੍ਰੇਲੀਆ ਦੀ ਆ, ਤੇ ਬਹੁਤ ਮਤਲਬ ਵਧੀਆ ਸਟੇਟ ਇਸ ਵੇਲੇ ਗਿਣੀ ਜਾ ਰਹੀ ਹੈ। ਤੇ ਪਰਮਜੀਤ ਸਿੰਘ ਧਾਲੀ
ਅਮਨਦੀਪ, ਸਿਡਨੀ ਜਿਹੜਾ ਹੈ ਨਾ ਇਹਦੇ ਵਿੱਚ ਇਹਦੀ ਸਰਕਾਰ ਦੀ ਇਨਕਮ ਬਹੁਤ ਆ ਤੇ ਇੱਥੇ ਡਿਵੈਲਪਮੈਂਟ ਵੀ ਬਹੁਤ ਹੋਈ ਆ ਤੇ ਇਨਫਲਕਸ ਆਫ ਜਿਹੜੇ ਮਾਈਗ੍ਰੈਂਟ ਆ ਅੱਜ ਦੀ ਅਖਬਾਰ ਵਿਚ ਪਿਆ ਕਿ ਸਿਡਨੀ ਵਿਚ ਬਹੁਤ ਆ ਰਹੇ ਸੀ ਤੇ ਹੁਣ ਕੀ ਹੋ ਰਿਹਾ ਥੋੜਾ ਟ੍ਰੈਂਡ ਚੇਂਜ ਹੋ ਰਿਹਾ ਕਿ ਉਹ ਸਿਡਨੀ ਦੇ ਵਿਚ ਜਿਹੜੇ ਹਾਊਸਿਸ ਪ੍ਰਾਈਸਿਸ ਆ ਉਹ ਹਾਊਸਿੰਗ ਪ੍ਰਾਈਸਿਸ ਆ ਉਹ ਬਹੁਤ ਜ਼ਿਆਦਾ ਆ ਤੇ ਜਿਹੜੇ ਬਾਹਰਲੇ ਮਾਈਗ੍ਰੈਂਟ ਆ ਕੇ ਕਈ ਵਾਰ ਇਸ ਨੂੰ ਅਫੋਰਡ ਨਹੀਂ ਕਰਦੇ। ਉਹ ਜੇ ਰੀਜਨਲ ਇਲਾਕਿਆਂ ਦੇ ਵਿਚ ਦਾ ਐਡਲੇਡ ਆ, ਸਾਊਥ ਆਸਟ੍ਰੇਲੀਆ ਆ, ਮੈਲਬੋਰਨ ਆ, ਉਹ ਤਸਮਾਨੀਆ, ਹੁਣ ਸਭ ਤੋਂ ਜ਼ਿਆਦਾ ਇਸ ਵੇਲੇ ਪ੍ਰੋਗਰੈਸ ਜਿਹੜੀ ਆ ਪ੍ਰੋਪਰਟੀ ਪ੍ਰਾਈਸਿਸ ਦੀ ਉਹ ਹੋਬਾਰਟ ਦੇ ਵਿਚ ਹੋ ਰਹੀ ਹੈ ਜਿੱਥੇ ਕਿ 8 ਦੇ ਕਰੀਬ ਇਸ ਸਾਲ ਪ੍ਰਾਈਸਿਸ ਵਧੀਆਂ ਆ, ਘਰਾਂ ਦੀਆਂ ਪ੍ਰਾਈਸਿਸ ਵਧੀਆਂ, ਪਹਿਲਾਂ ਪਰਥ ਵਿਚ ਵਧੀਆਂ ਸੀਆਂ ਹੁਣ ਹੋਬਾਰਟ ਦੇ ਵਿਚ ਵਧੀਆਂ। ਹੋਬਾਰਟ ਦੇ ਵਿਚ ਕੋਈ ਏਦਾਂ ਦੀ ਗੱਲ ਨਹੀਂ ਹੈ ਕਿ ਉੱਥੇ ਕੋਈ ਮਾਈਨਿੰਗ ਇੰਡਸਟਰੀ ਆ ਜਾਂ ਹੋਰ ਕੁਛ ਆ, ਉਹ ਇਸ ਲਈ ਵਧੀਆ ਹੈ ਕਿ ਉਹ ਲੋਕ ਜ਼ਿਆਦਾ ਪ੍ਰੈਫਰ ਕਰਦੇ ਆ ਉੱਥੇ ਘਰ ਸਸਤੇ ਆ। ਅਗਰ ਸਿਡਨੀ ਦੇ ਵਿਚ ਕੋਈ ਬੰਦਾ ਜਾਂ ਮੈਲਬੋਰਨ ਦੇ ਵਿਚ ਕੋਈ ਬੰਦਾ ਡਿਫਾਲਟਰ ਹੋ ਜਾਂਦਾ ਉਹ ਆਪਣਾ ਘਰ ਵੇਚ ਕੇ ਉਹਨਾਂ ਇਲਾਕਿਆਂ ਵਿਚ ਘਰ ਬੜੇ ਆਸਾਨੀ ਦੇ ਨਾਲ ਲੈ ਸਕਦਾ ਤੇ ਉਹਦੇ ਕੋਲ ਕੁਛ ਪੈਸੇ ਬਚ ਵੀ ਜਾਂਦੇ ਆ। ਨੌਕਰੀ ਵਗੈਰਾ ਖੈਰ ਮਿਲ ਹੀ ਜਾਂਦੀ ਹੈ, ਕਿਸੇ ਕਿਤੇ ਵੀ ਤੁਸੀਂ ਚਲੇ ਜਾਓ ਜੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਹੈਗੀ ਆ ਤਾਂ ਨੌਕਰੀ ਵਗੈਰਾ ਮਿਲ ਹੀ ਜਾਂਦੀ ਹੈ। ਮੇਰੇ ਖਿਆਲ ਵਿਚ ਆਉਣ ਵਾਲੇ ਸਮੇਂ ਵਿਚ ਅਮਨਦੀਪ ਸਿਡਨੀ ਅਤੇ ਮੈਲਬੋਰਨ ਦੇ ਵਿਚੋਂ ਬਹੁਤ ਸਾਰੇ ਲੋਕ ਪ੍ਰਵਾਸ ਕਰਕੇ ਰੀਜਨਲ ਇਲਾਕਿਆਂ ਵਿਚ ਜਾਣਗੇ ਕਿਉਂਕਿ ਉੱਥੇ ਰਹਿਣ ਸਹਿਣ ਥੋੜਾ ਸੌਖਾ ਆ ਤੇ ਸਸਤਾ ਆ,
ਅਫੋਰਡੇਬਲ ਹੈ, ਟ੍ਰੈਫਿਕ ਜਿਹੜੀ ਆ ਘੱਟ ਹੈ ਤੇ ਕੁਆਲਿਟੀ ਆਫ ਲਾਈਫ
ਵੱਧ ਹੈ
ਜੀ। ਤੇ ਨਰਿੰਦਰ ਹੁਣਾਂ ਨੇ ਨਿੰਬੂਆਂ ਦੀ ਗੱਲ ਕੀਤੀ ਸੀ ਕਿ ਪੱਤੇ ਤਾਂ ਫਰੂਟ ਕਾਲਾ ਹੋ ਰਿਹਾ, ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲਿਆਂ ਨੇ ਸਲਾਹ ਦਿੱਤੀ ਆ, ਭਾਜੀ ਮੈਂ ਨਿੰਬੂਆਂ ਦਾ ਬੂਟਾ ਸੁਕਾ ਲਿਆ ਸੀਗਾ, ਮਿੰਟੂ ਭਾਜੀ ਦੀ ਸਲਾਹ ਲੈ ਕੇ, ਬਸ ਇਨ੍ਹਾਂ ਨੂੰ ਨਿੰਬੂ ਦਾ ਗੀਤ ਨਾ ਸੁਣਾ ਦਿਓ ਕਿਤੇ ਸੁੱਕ ਜਾਣੇ ਨਹੀਂ ਤਾਂ। ਬਹੁਤ ਬਹੁਤ ਧੰਨਵਾਦ ਜੀ। ਤੇ
ਅਮਿਤਾਬ ਬੱਚਨ ਦੇ ਫੈਮਿਲੀ ਦੀਆਂ ਫੋਲੋ ਕਰਦੇ ਚੀਜ਼ਾਂ ਤੇ ਫਿਰ ਨਿੰਬੂ ਦਾ ਬੂਟਾ ਸੁਕਣਾ ਹੀ ਸੀਗਾ
ਜੀ ਜੀ ਜੀ। ਤੇ ਗਰੇਵਾਲ ਭਾਜੀ ਕਹਿੰਦੇ ਨੇ ਕਿ ਮੋਦੀ ਕਾਲਾ ਧਨ ਵਾਪਸ ਲਿਆਉਣ ਦੀ ਗੱਲ ਕਰਦਾ ਸੀ, ਨੋਟਬੰਦੀ ਕੀਤੀ ਗਈ ਕਾਲਾ ਧਨ ਰੋਕਣ ਲਈ, ਹੁਣ ਹਾਲ ਵਿਚ ਇਕ ਹਫ਼ਤੇ ਦੌਰਾਨ ਦਿੱਲੀ ਏਅਰਪੋਰਟ ਤੇ 8 ਕਰੋੜ ਦਾ ਸੋਨਾ ਫੜਿਆ ਗਿਆ, ਲੋਕੀ ਧਨ ਦੇਸ਼ ਤੋਂ ਬਾਹਰ ਲੈ ਕੇ ਜਾਂਦੇ ਹਨ ਤੇ ਸੋਨਾ ਲਿਆ ਰਹੇ ਹਨ, ਤੇ ਅੱਗੇ ਲਈ ਕਿਸੇ ਨੋਟਬੰਦੀ ਦਾ ਕੋਈ ਤਾਂ ਕਿ ਅੱਗੇ ਲਈ ਕਿਸੇ ਨੋਟਬੰਦੀ ਦਾ ਅਸਰ ਨਾ ਹੋਵੇ, ਕਿਸ ਦੇ ਅੱਛੇ ਦਿਨ। ਧੰਨਵਾਦ ਜੀ। ਦੇਖੋ ਇਹ ਤਾਂ ਚੱਲੀ ਜਾਣਾ ਏਦਾਂ, ਮਤਲਬ ਲੋਕੀ ਨਹੀਂ ਹਟਦੇ, ਬਾਇਆ ਡਵਾਈ ਜਿਹਨੂੰ ਕਹਿੰਦੇ ਸਰਕਲ ਲਵਾਈ ਜਾਂਦੇ ਨੇ ਪੈਸੇ ਦਾ ਇਧਰ ਉਧਰ ਲਈ ਜਾਂਦੇ ਨੇ, ਸੋ ਲੋਕਾਂ ਨੇ ਤਰੀਕੇ ਜਿਹੜੇ ਨੇ ਉਹ ਲੱਭੀ ਰੱਖਣੇ ਨੇ। ਮਨੀ ਜੀ
ਮੈਂ ਜਿਦਾਂ ਇਹ ਰੌਲੀ ਬਹੁਤ ਪਈ ਅਸੀਂ ਕਾਲਾ ਧਨ ਬਾਹਰ ਜਾ ਰਿਹਾ ਕਾਲਾ ਧਨ ਬਾਹਰ ਜਾ ਰਿਹਾ ਤੇ ਮੇਰੇ ਖਿਆਲ ਦੇ ਕੋਸ਼ਿਸ਼ ਕੀਤੀ ਹੋਊਗੀ ਸਰਕਾਰਾਂ ਨੇ ਕਾਲੇ ਧਨ ਨੂੰ ਬਾਹਰ ਲਿਆਉਣ ਦੀ ਕਾਲਾ ਧਨ ਬਾਹਰ ਮੈਨੂੰ ਮੈਂ ਬਹੁਤਾ ਹੈ ਹੀ ਨਹੀਂ ਹੈ ਕਾਲਾ ਧਨ ਬਾਹਰ ਹੈ ਨਹੀਂ ਹੈ ਬਹੁਤਾ ਮੇਰੇ ਖਿਆਲ ਦੇ ਵਿਚ ਮੈਨੂੰ ਲੱਗਦਾ ਹੈ ਕਿ ਕਾਲੇ ਧਨ ਦੇ ਮੁੱਦੇ ਤੇ ਇਲੈਕਸ਼ਨ ਜ਼ਰੂਰ ਜਿੱਤੀ ਆ
ਹੁਣ ਆਏ ਤੁਸੀਂ ਮੋਦੀ ਦੀ ਸਪੋਰਟ ਚ ਤੁਸੀਂ ਹੁਣ ਆਏ ਮੋਦੀ ਦੀ ਸਪੋਰਟ
ਹਾਂਜੀ ਨਹੀਂ ਮੋਦੀ ਦੀ ਸਪੋਰਟ ਚ ਨੀ ਮੈਂ ਉਹਨੇ ਇਲੈਕਸ਼ਨ ਜਿੱਤੀ ਆ ਕਾਲਾ ਧਨ ਕਰਕੇ ਪਰ ਕਾਲਾ ਧਨ ਜੇ ਬਾਹਰ ਹੋਊਗਾ ਤਾਂ ਹੀ ਤਾਂ
ਲਿਆਉਣੇ ਡਾਕਟਰ ਮਨਮੋਹਨ ਸਿੰਘ ਦੇ ਨੱਕ ਚ ਦਮ ਕਰ ਰੱਖਿਆ ਨਾ ਬੀਜੇਪੀ ਨੇ ਕਾਲਾ ਧਨ ਬਾਹਰ ਹੈ ਜੀ ਕਾਲਾ ਧਨ ਬਾਹਰ ਅੰਨਾ ਹਜ਼ਾਰੇ ਰਾਮਦੇਵ
ਝੂਠ ਬੋਲ ਕੇ ਇਲੈਕਸ਼ਨ ਜਿੱਤੀ ਹੈ ਝੂਠ ਬੋਲ ਕੇ ਇਲੈਕਸ਼ਨ
ਤੇ ਜੇ ਹੁੰਦਾ ਤੇ ਉਹ ਆ ਨਾ ਜਾਂਦਾ ਕਾਲਾ ਧਨ ਅਸਲ ਦੇ ਵਿਚ ਜਿਹੜਾ ਨਾ ਜਿਹੜਾ ਵਿਦੇਸ਼ਾਂ ਦੇ ਵਿਚ ਅਕਾਊਂਟਾਂ ਚ ਪੈਸੇ ਪਏ ਨੇ ਉਹਨਾਂ ਨੂੰ ਕਾਲਾ ਧਨ ਕਹੀ ਜਾਂਦੇ ਨੇ ਹੁਣ ਮੇਰਾ ਅਕਾਊਂਟ ਆ ਹੁਣ ਇੰਡੀਆ ਚ ਪਏ ਇੱਥੇ ਮਤਲਬ ਤੁਸੀਂ ਐਨ ਆਰ ਆਈ ਹੋ ਸਾਰੇ ਬਾਹਰ ਰਹਿੰਦੇ ਹੋ ਤੁਹਾਡੇ ਇੰਡੀਆ ਚ ਅਕਾਊਂਟ ਹੈ ਠੀਕ ਹੈ ਇੰਡੀਆ ਚ ਅਕਾਊਂਟ ਚ ਰੱਖਿਆ ਜੇ ਆਪਾਂ ਆਸਟ੍ਰੇਲੀਆ ਕੈਨੇਡਾ ਜਾਂ ਹਾਂਗਕਾਂਗ ਕਿਤੇ ਵੀ ਕੰਟਰੀ ਤੋਂ ਆਪਾਂ ਸੁਣਦੇ ਹਾਂ ਜੇ ਆਪਾਂ ਉਸ ਦੇਸ਼ ਦੇ ਸੰਦਰਭ ਤੋਂ ਆਪਾਂ ਸਮਝੀਏ ਤਾਂ ਦੇਖੀਏ ਜੇ ਕੱਲ ਨੂੰ ਇੱਥੇ ਗੋਰੇ ਕਹਿਣ ਇਹ ਤਾਂ ਜੀ ਕਾਲਾ ਧਨ ਪਿਆ ਇਹਨਾਂ ਦੇ ਇੰਡੀਆ ਦੇ ਅਕਾਊਂਟਾਂ ਚ ਠੀਕ ਹੈ ਇੱਥੋਂ ਪੈਸੇ ਭੇਜਦੇ ਨੇ ਉੱਥੇ ਭੇਜਦੇ ਨੇ ਕੈਸ਼ ਭੇਜਦੇ ਹਾਂ ਕਿੰਨਾ ਕੁਛ ਅਸੀਂ ਕਰਦੇ ਹਾਂ ਸਾਰਾ ਕੁਛ ਕਰਦੇ ਹਾਂ ਸੋ ਉਹ ਵੀ ਕਾਲਾ ਧਨ ਹੈ ਹੁਣ ਅਸਲ ਦੇ ਵਿਚ ਅਦਰ ਵੇ ਅਰਾਊਂਡ ਹੈ ਜੀ ਜਿੱਥੇ ਤੱਕ ਮੈਂ ਸੋਚਦਾ ਉਨਾ ਪੈਸਾ ਇੰਡੀਆ ਦਾ ਬਾਹਰ ਨਹੀਂ ਪਿਆ ਹੋਣਾ ਜਿੰਨਾ ਇੰਡੀਆ ਚ ਬਾਹਰ ਲਿਆਂਦਾ ਪਿਆ ਉਹ ਵੀ ਕਾਲਾ ਧਨ ਉਹ ਵੀ ਬਿਨਾਂ ਟੈਕਸ ਤੋਂ ਇੰਡੀਆ ਦੇ ਵਿਚ ਕਿੰਨਾ ਦੇਖੋ ਉਹੀ ਪੈਸਾ ਸਪਿਨ ਕਰਦੇ ਨੇ ਬੜੇ ਮਤਲਬ ਵੱਡੀਆਂ ਗੱਲਾਂ ਨੇ ਸੋ ਇਸ ਕਰਕੇ ਆਪਾਂ ਮਤਲਬ ਇਹ ਜਿਹੜਾ ਕਾਲਾ ਧਨ ਦਾ ਨਾ ਐਕਚੁਲੀ ਜੁਮਲਾ ਸੀਗਾ ਇਹ ਝੂਠ ਸੀ ਸਾਰਾ ਤੇ ਸਾਰਾ ਤਾਂ ਨਹੀਂ ਕਿਹਾ ਜਾ ਸਕਦਾ ਹੁਣ ਵਿਦੇਸ਼ੀ ਬੈਂਕਾਂ ਇੱਥੇ ਓਪਰੇਟ ਕਰਦੀਆਂ ਉੱਥੇ ਓਪਰੇਟ ਕਰਦੀਆਂ ਤੇ ਜਿਹੜਾ ਵੱਡਾ ਪੈਸਾ ਨਾ ਉਹ ਥਰੂ ਬੈਂਕਾਂ ਹੀ ਜਾਂਦਾ ਅਰੇਂਜਮੈਂਟ ਦੇ ਨਾਲ ਜਾਂਦਾ ਇੰਡੀਆ ਵੀ ਆਉਂਦਾ ਆ ਇਨਵੈਸਟਮੈਂਟਾਂ ਹੁੰਦੀਆਂ ਨੇ ਆਪਾਂ ਨੂੰ ਮੈਨੂੰ ਲੱਗਦਾ ਇੰਨਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਆਪਣੇ ਅਕਾਊਂਟ ਬਾਰੇ ਧਿਆਨ ਰੱਖਣਾ ਚਾਹੀਦਾ ਜਿਆਦਾ ਪਈ ਆਪਾਂ ਕਿੱਦਾਂ ਵਧੀਆ ਕਰ ਸਕਦੇ ਹਾਂ
ਅਮਨਦੀਪ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਤੁਸੀਂ ਬਾਹਰ ਪੈਸਾ ਜਮ੍ਹਾਂ ਕਿੱਦਾਂ ਕਰਾ ਸਕਦੇ ਆ ਜਿਸ ਵੇਲੇ ਕੋਈ ਵੀ ਪੈਸਾ ਤੁਸੀਂ ਜਮ੍ਹਾਂ ਕਰਾਉਂਦੇ ਆ ਕਿਸੇ ਕੰਟਰੀ ਦੇ ਵਿਚ ਜਿਹੜੀ ਕਰੰਸੀ ਹੈ ਇੰਡੀਅਨ ਕਰੰਸੀ ਹੈ ਉਹਨੂੰ ਤਾਂ ਚੱਕ ਕੇ ਤੁਸੀਂ ਲਿਜਾ ਨਹੀਂ ਸਕਦੇ ਉਹਦੇ ਕੋਲ ਪੁੱਛਦਾ ਵੀ ਨਹੀਂ ਹੈ ਸਿੰਗਾਪੁਰ ਤੋਂ ਇਲਾਵਾ ਕਿਤੇ ਚੱਲਦੀ ਵੀ ਨਹੀਂ ਹੈ ਤੇ ਉਹ ਜਿਹੜਾ ਜਿਸ ਵੇਲੇ ਤੁਸੀਂ ਬਾਹਰ ਪੈਸਾ ਭੇਜੋਗੇ ਕਿਸੇ ਅਕਾਊਂਟ ਚ ਹੀ ਭੇਜੋਗੇ ਅਕਾਊਂਟ ਚ ਪੈਸਾ ਜਮ੍ਹਾਂ ਕਿੱਦਾਂ ਹੋਊਗਾ ਕਿੱਥੋਂ ਕਾਲਾ ਧਨ ਜਾਂਦਾ ਕਿਸੇ ਤੁਸੀਂ ਲਿਜਾ ਕੇ ਤਾਂ ਕਿਤੇ ਰੱਖ ਨਹੀਂ ਸਕਦੇ
ਪਤਾ ਕੀ ਹੈ
ਕਿਤੇ ਬੈਂਕ ਲੋਕ ਰੱਖ ਨਹੀਂ ਸਕਦੇ
ਜਿੱਦਾਂ ਕਾਲਾ ਧਨ ਤੁਸੀਂ ਕਿਹਾ ਨਾ ਵੀ ਇੰਡੀਆ ਦੇ ਨੋਟ ਹੈ ਮੰਨ ਲਓ ਕੋਈ ਟੈਚੀ ਭਰ ਕੇ ਜਾਂ ਕਹਿ ਲਓ ਕੋਈ ਸ਼ਿਪ ਭਰ ਕੇ ਲੈ ਗਿਆ ਪੈਸੇ
ਕੀ ਕਰੂਗਾ
ਉਹ ਵਰਲਡ ਦੀ ਕਿਸੇ ਵੀ ਬੈਂਕ ਚ ਤੁਸੀਂ ਜਮ੍ਹਾਂ ਹੀ ਨਹੀਂ ਕਰਾ ਸਕਦੇ ਇੰਡੀਆ ਦਾ ਪੈਸਾ ਦੇ ਵੋਂਟ ਐਕਸੈਪਟ ਇਟ ਉਹ ਥਰੂ ਅਕਾਊਂਟ ਤੇ ਹੀ ਜਾਂਦਾ ਆ ਜਦੋਂ ਅਕਾਊਂਟ ਚ ਜਾਂਦਾ ਹੈ ਤਾਂ ਉਹ ਸਰਕਾਰ ਦੀ ਨਿਗਾਹ ਚ ਆ ਜਾਂਦਾ ਹੁਣ ਇਹੀ ਸਿਕੰਜਾ ਜਿਹੜਾ ਆ ਉਹ ਜਿਹੜਾ ਅਕਾਊਂਟਾਂ ਤੇ ਕੱਸਿਆ ਗਿਆ ਤੇ ਉਹਦੇ ਨਾਲ ਕੀ ਆ ਬਹੁਤ ਜ਼ਿਆਦਾ ਫਰਕ ਪਿਆ ਐਸੀ ਗੱਲ ਨੀ ਪਰ ਐਨੀ ਵੇ ਆਪਾਂ ਗੱਲ ਕਰਦੇ ਆ ਜੀ ਮਨੀ ਮੰਡੀ ਕਲਾਂ ਕੌਫ ਸਰਵਰ ਤੋਂ ਜੁੜੇ ਨੇ ਕਹਿੰਦੇ ਬਾਈ ਜੀ ਬੁਲਗੁਲਗੇ ਵਾਲੇ ਵੀ ਯੋਗਦਾਨ ਪਾ ਰਹੇ ਨੇ ਉਸ ਥਾਂ ਤੇ ਬੇਰੀ ਖੀਰੇ ਲਗਾ ਦਿੱਤੇ ਆ ਜਿੱਥੇ ਗੋਰੇ ਸੋਚ ਵੀ ਨਹੀਂ ਸੀ ਸਕਦੇ ਬਾਕੀ ਤੁਸੀਂ ਦੱਸ ਦਿਓ ਦੇਖੋ ਬਿਲਕੁਲ ਖੇਤੀ ਉੱਥੇ ਕੀਤੀ ਆ ਉਹ ਕੀਤੀ ਆ ਜਿਹੜੀ ਕਦੇ ਕਿਸੇ ਨੇ ਸੋਚੀ ਨਹੀਂ ਸੀ ਇਹ ਸਾਡੇ ਖੂਨ ਚ ਹੈ ਵੀ ਆਰ ਫਾਰਮਰਸ ਹੈ ਨਾ ਜਨਰੇਸ਼ਨ ਤੋਂ ਹਜ਼ਾਰਾਂ ਲੱਖਾਂ ਸਾਲਾਂ ਤੋਂ ਅਸੀਂ ਇਹੀ ਕਿੱਤਾ ਕਰਦੇ ਆ ਸਾਡੇ ਮਤਲਬ ਬਲੱਡ ਚ ਇਹ ਚੀਜ਼ ਤੇ ਅਮਰੀਕ ਜੀ ਹੁਣ ਇੱਕ ਨਾ ਗੱਲ ਧੂੜ ਤੇ ਕਰਨੀ ਆ ਧੂੜ ਕੋਟੀਆਂ ਨੀ ਗਰਦ ਦਾ ਗਵਾਰ ਹੋਇਆ ਖਤਰਨਾਕ ਪੰਜਾਬ ਚ ਕੁਦਰਤੀ ਆਫ਼ਤ ਐਲਾਨਿਆ ਗਿਆ ਨੈਚੁਰਲ ਡਿਜ਼ਾਸਟਰ ਤੇ ਹੁਣ ਕਹਿੰਦੇ ਨੇ ਕਿ ਜਿਹੜੀ ਮਤਲਬ ਸਾਹ ਲੈਣ ਦੇ ਲਈ ਵੀ ਨਹੀਂ ਬਚੀ ਹਵਾ ਤੁਹਾਡਾ ਕੀ ਖਿਆਲ ਹੈ
ਅਮਨਦੀਪ ਵਾਤਾਵਰਨ ਤਾਂ ਜ਼ਰੂਰ ਦੂਸ਼ਿਤ ਹੋਇਆ ਪੰਜਾਬ ਵਿਚ ਬਹੁਤ ਜ਼ਿਆਦਾ ਦਰਖਤ ਕੱਟੇ ਗਏ ਆ ਮੀਂਹ ਨਹੀਂ ਪਏ ਤੇ ਕਿਸਾਨਾਂ ਨੇ ਬਿਜਾਈ ਦੇ ਕਾਰਨ ਵੀ ਥੋੜਾ ਬਹੁਤਾ ਹੋਇਆ ਹੋਊਗਾ ਗਵਾਰ ਤਾਂ ਜ਼ਰੂਰ ਪੰਜਾਬ ਵਿਚ ਫੈਲਿਆ ਆ ਇਹ ਵੀ ਮੈਨੂੰ ਵੀ ਇੱਕ ਦੋ ਫੋਨ ਆਏ ਸੀ ਆਪਣੇ ਯਾਰਾਂ ਦੋਸਤਾਂ ਦੇ ਆ ਜਿਹੜੇ ਸਾਡੇ ਮਿੱਤਰ ਆ ਉਨ੍ਹਾਂ ਦੇ ਕਿ ਪੰਜਾਬ ਵਿਚ ਰਹਿਣ ਦੇ ਹਾਲਾਤ ਬੜੇ ਖਰਾਬ ਆ ਲੇਕਿਨ ਮੌਨਸੂਨ ਅਮਨਦੀਪ ਆਉਣ ਵਾਲੀ ਆ ਤੇ ਹੋ ਸਕਦਾ ਕਿ ਮੌਨਸੂਨ ਦੇ ਜਿਹੜੇ ਮੀਂਹ ਪਊਗੇ ਉਨ੍ਹਾਂ ਦੇ ਨਾਲ ਗਵਾਰ ਜਿਹੜਾ ਆ ਮਿੱਟੀ ਦਾ ਉਹਨੂੰ ਘੱਟ ਕਰਨ ਵਿਚ ਕਾਫ਼ੀ ਮਦਦ ਮਿਲੇਗੀ ਪ੍ਰੋਬਲਮ ਤਾਂ ਅਮਨਦੀਪ ਜ਼ਰੂਰ ਹੈਗੀ ਆ ਪੰਜਾਬ
ਪਹਿਲੀ ਗੱਲ
ਹੁਣ ਇਹ ਨਹੀਂ ਕਹਿ ਸਕਦੇ ਇਹਦੇ ਵਿਚ ਵੀ
ਆਰ ਐਸ ਐਸ ਦਾ ਹੱਥ ਨਹੀਂ ਹੈਗਾ ਇਹਦੇ ਵਿਚ ਰੱਬ ਦਾ ਹੀ ਹੱਥ ਹੈ ਹੋਰ ਕਿਸੇ ਦਾ ਹੱਥ ਨਹੀਂ ਹੈਗਾ ਆਹੋ ਇਹਦੇ ਚ ਰੱਬ ਦਾ ਹੀ ਹੱਥ ਹੈ ਪਤਾ ਕੀ ਆ ਮੈਂ ਨਾ ਅਸੀਂ ਜਦ ਛੋਟੇ ਹੁੰਦੇ ਸੀ ਮੇਰਾ ਖਿਆਲ ਸੱਤਵੀਂ ਅੱਠਵੀਂ ਚ ਪੜ੍ਹਦੇ ਸੀ ਤੇ ਸਾਨੂੰ ਗਰਮੀਆਂ ਦੀਆਂ ਛੁੱਟੀਆਂ ਸੀ ਤੇ ਅਮਰੀਕ ਜੀ ਉਸ ਵੇਲੇ ਨਾ ਏਦਾਂ ਹੀ ਗਵਾਰ ਜਿਹੜਾ ਹੁਣ ਬਣਿਆ ਇਹ 8-10 ਦਿਨ ਰਿਹਾ ਸੀ ਸਾਹ ਲੈਣਾ ਉਦੋਂ ਵੀ ਮੁਸ਼ਕਿਲ ਹੋ ਗਿਆ ਸੀ ਜੇ ਨਾ ਬਾਹਰ ਜਾਂਦੇ ਸੀ ਸਾਈਕਲ ਤੇ ਕਿਤੇ ਤਾਂ ਘਰੇ ਆਉਂਦੇ ਸੀ ਤਾਂ ਅੱਖਾਂ ਦੇ ਉੱਤੇ ਧੂੜ ਜੰਮੀ ਹੁੰਦੀ ਸੀ ਜਿਹੜੇ ਤੁਹਾਡੇ ਪਲਕਾਂ ਹੈ ਨਾ ਧੂੜ ਨਾਲ ਭਰੀਆਂ ਹੁੰਦੀਆਂ ਭਰਵੱਟੇ ਧੂੜ ਨਾਲ ਭਰੇ ਹੁੰਦੇ ਸੀ ਪੱਖਾ ਨਹੀਂ ਸੀ ਚਲਾਉਂਦੇ ਡਰਦੇ ਕਿਉਂਕਿ ਉਹ ਚ ਧੂੜ ਦਿਸਦੀ ਸੀ ਆਉਂਦੀ ਪੱਖੇ ਦੇ ਵਿੱਚ ਹਵਾ ਚ ਧੂੜ ਦਿਸਦੀ ਹੁੰਦੀ ਸੀ ਸੋ ਇਹ ਜਿਹੜੇ ਨਾ ਮਤਲਬ ਇਹ ਕੁਦਰਤੀ ਵਰਤਾਰੇ ਆ ਜੇ ਦੇਖਿਆ ਜਾਵੇ ਤਾਂ ਉਸ ਵੇਲੇ ਇੰਨਾ ਹਜੇ ਜੰਗਲ ਕਲੀਅਰ ਨਹੀਂ ਸੀ ਕੀਤਾ ਗਿਆ ਕਾਫੀ ਹੱਦ ਤੱਕ ਠੀਕ ਸੀਗਾ ਇਹ ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਹੈ ਔਰ ਸਿਆਣੇ ਉਸ ਵੇਲੇ ਦੱਸਦੇ ਹੁੰਦੇ ਸੀ ਕਿ ਇਹ ਤਕਰੀਬਨ ਹਰ 30-34 ਸਾਲ ਆਉਂਦਾ ਹੁੰਦਾ ਸੀ ਹੁਣ ਅਮਰੀਕ ਜੀ ਇਹ ਜਿਹੜੀ ਧੂੜ ਆ ਜਾਂ ਰੇਤਾ ਆ ਇਹ ਰਾਜਸਥਾਨ ਵੱਲੋਂ ਆ ਰਿਹਾ ਹੈ ਰਾਜਸਥਾਨ ਜਿਹੜਾ ਥਾਰ ਡੈਜ਼ਰਟ ਹੈ ਨਾ ਥਾਰ ਮਾਰੂ ਥੱਲੇ ਉਹਦੇ ਵਿੱਚੋਂ ਹਵਾਵਾਂ ਜਿਹੜੀਆਂ ਉੱਡ ਕੇ ਲਿਆ ਰਹੀਆਂ ਨੇ ਉਡਾ ਕੇ ਲਿਆ ਰਹੀਆਂ ਨੇ ਇਹ ਨੈਚੁਰਲ ਕੌਜ਼ ਹੈ ਨੈਚੁਰਲ ਵਰਤਾਰਾ ਆ ਕੋਈ ਇੰਨਾ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਬਚਾਅ ਕਰੋ ਆਪਣਾ ਬਚਾਅ ਕਰੋ ਤੇ ਦਰਖਤ ਲਾਉਣ ਦਾ ਵੀ ਕੋਈ ਇੰਨਾ ਇਹਦੇ ਚ ਇੱਦਾਂ ਨਹੀਂ ਹੈਗਾ ਤੁਸੀਂ ਰੇਗਿਸਤਾਨ ਨੂੰ ਕਿੱਦਾਂ ਧੱਕ ਲਓਗੇ ਜਿਹੜੇ ਕੁਦਰਤੀ ਵਰਤਾਰੇ ਰੱਬ ਨੇ ਬਣਾਏ ਉਹ ਚੱਲਣੇ ਹੀ ਚੱਲਣੇ ਨੇ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਜੇ ਹੁਣ ਹਵਾ ਇਧਰੋਂ ਆਉਂਦੀ ਕਸ਼ਮੀਰ ਵੱਲੋਂ ਆਉਂਦੀ ਆ ਜਾਂ ਪੱਛਮ ਵੱਲੋਂ ਆ ਰਹੀ ਠੰਡੀ ਆ ਰਹੀ ਤੁਸੀਂ ਉਹਨੂੰ ਕਿੱਦਾਂ ਰੋਕ ਸਕਦੇ ਹੋ ਜੇ ਰਾਜਸਥਾਨ ਵੱਲੋਂ ਰੇਤੇ ਭਰੀਆਂ ਧੂੜ ਭਰੀਆਂ ਹਵਾਵਾਂ ਆਉਣੀਆਂ ਤੁਸੀਂ ਕਿੱਦਾਂ ਰੋਕ ਸਕਦੇ ਹੋ ਇਹ ਨੈਚੁਰਲ ਵਰਤਾਰੇ ਆ ਇਹ ਕੋਈ ਅੱਜ ਨਹੀਂ ਆਇਆ ਇਹ ਇੱਦਾਂ ਹੀ ਆਉਂਦੇ ਹੁੰਦੇ ਸੀਗੇ ਇੱਦਾਂ ਹੀ ਰਹਿਣੇ ਆ ਇਹ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਤੁਹਾਨੂੰ ਪਤਾ ਇੱਕ ਵਾਰੀ ਧੂੜ ਦਾ ਤੂਫਾਨ ਆਇਆ ਸੀ ਜਦੋਂ ਕਿੰਨਾ ਖਰਚਾ ਹੋਇਆ ਸੀ ਸਾਰਾ 5-6 ਸਾਲ ਹੋ ਗਏ ਸਿਡਨੀ ਸਾਰਾ ਹੀ ਲਾਲੋ ਲਾਲ ਕਰਤਾ ਸੀਗਾ ਧੂੜ ਉੱਡ ਉੱਡ ਕੇ ਤੁਸੀਂ ਉਹਨੂੰ ਕਿੱਦਾਂ ਰੋਕ ਸਕਦੇ ਆ ਯੂ ਕਾਂਟ ਡੂ ਐਨੀਥਿੰਗ ਹੈ ਨਾ ਇਨ ਇਹ ਕੁਦਰਤੀ ਵਰਤਾਰੇ ਆ ਇਹ ਬਹਿਣਾ ਉਦੋਂ ਆ ਜਦੋਂ ਇਹ ਹੁਣ ਗਵਾਰ ਬਣਨਾ ਆ ਤਾਂ ਮੌਨਸੂਨ ਦੀ ਆਉਣੀ ਆ ਪਹਿਲੀ ਬਾਰਿਸ਼ ਤਾਂ ਇਹ ਸਾਰਾ ਕੁਛ ਬਹਿ ਹੋ ਜਾਣਾ ਫਿਰ ਦੇਖੋ ਸਾਰਾ ਕੁਛ ਧੋਤਾ ਧੋਤਾ ਲੱਗਣਾ ਬਹੁਤ ਵਧੀਆ ਹੈਨਾ ਤੇ ਪਰ ਅਮਰੀਕ ਜੀ ਇਹਦੇ ਵਿੱਚ ਨਾ ਥੋੜਾ ਸਾਨੂੰ ਪ੍ਰੀਕੋਸ਼ਨ ਜਿਹੜੇ ਨੇ ਉਹਦੇ ਬਾਰੇ ਐਜੂਕੇਟ ਕਰਨਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਕਿੱਦਾਂ ਮਤਲਬ ਰਹਿਣਾ ਉਸ ਵੇਲੇ ਨਾ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਤੁਸੀਂ ਦਸਾਹ ਲੈਣ ਦੀ ਬੜੀ ਮੁਸ਼ਕਿਲ ਹੁੰਦੀ ਸੀ ਨਾ ਵੀ ਤੁਸੀਂ ਚੁੰਨੀ ਨਾ ਜਿਹੜੀ ਗਿੱਲੀ ਰੱਖੋ ਚੁੰਨੀ ਗਿੱਲੀ ਕਰਕੇ ਨਾ ਜਾਂ ਮਲਮਲ ਦਾ ਜਿਹੜਾ ਕੱਪੜਾ ਗਿੱਲਾ ਕਰ ਕਰਕੇ ਆਪਣੇ ਨੱਕ ਮੂਹਰੇ ਲਾ ਕੇ ਰੱਖੋ ਉਹ ਜਿਹੜੀ ਧੂੜ ਹੈ ਫਿਰ ਉਹ ਕੱਪੜੇ ਚ ਫਸ ਜਾਂਦੇ ਫਿਲਟਰ ਹੋ ਕੇ ਜਾਂਦੀ ਹੈ ਸਾਹ ਲੈਣ ਦੀ ਸੋ ਇੱਦਾਂ ਦੇ ਜਿਹੜੇ ਟੈਕਨਿਕਸ ਹੈ ਟ੍ਰਿਕਸ ਹੈ ਉਹ ਦੱਸਣੇ ਚਾਹੀਦੇ ਆ ਤੇ ਇਹ ਹੁਣ ਜੀ ਦਰਖਤ ਵੱਢ ਦਿੱਤੇ ਜੀ ਆਹ ਫਲਾਨਾ ਕਰਤਾ ਧਿਮਕੜਾ ਕਰਤਾ ਤੇ ਉਹ ਤਾਂ ਇਹ ਤਾਂ ਉਦੋਂ ਵੀ ਹੁੰਦਾ ਸੀ ਜਦੋਂ ਦਰਖਤ ਹੁੰਦੇ ਹੁੰਦੇ ਸੀ ਨਾ ਸੋ ਆਪਾਂ ਨੂੰ ਲਾਣੇ ਚਾਹੀਦੇ ਮੈਂ ਇਹ ਨਹੀਂ ਕਹਿੰਦਾ ਲਾਣੇ ਨਹੀਂ ਚਾਹੀਦੇ ਲਾਣੇ ਚਾਹੀਦੇ ਆ ਪਰ ਹੁਣ ਜਿੱਥੇ ਦਰਖਤ ਵੀ ਆ ਉਹ ਵੀ ਵਿਚਾਰੇ ਕੀ ਕਰੂਗੇ ਜਦੋਂ ਰੇਗਿਸਤਾਨ ਚ ਮਿੱਟੀ ਉੱਠ ਕੇ ਆ ਗਈ ਹੈ ਨਾ ਪਰ ਇਹ ਨੈਚੁਰਲ ਡਿਜ਼ਾਸਟਰ ਜਿਹੜਾ ਇਹਨੂੰ ਐਲਾਨਿਆ ਗਿਆ ਸੋ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਅਮਰੀਕ ਜੀ ਜਾਂਦੇ ਜਾਂਦੇ ਕੁਛ ਸੁਨੇਹੇ ਪਰਮਜੀਤ ਕੌਰ ਫਰੀਦਕੋਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਸਤਿ ਸ੍ਰੀ ਅਕਾਲ ਜੀ ਬਚਿੱਤਰ ਮੌਰ ਜੀ ਤੁਹਾਡੀ ਵੀ ਫਤਿਹ ਮਨਜ਼ੂਰ ਹੈ ਤੇ ਤੁਸੀਂ ਇੱਕ ਫੋਟੋ ਭੇਜੀ ਆ ਮਿੱਟੀ ਦੇ ਘਰਾਂ ਚ ਲੋਕ ਜੁੜੇ ਸੀ ਮਿੱਟੀ ਦੇ ਨਾਲ ਪੱਥਰ ਹੋ ਗਏ ਘਰਾਂ ਚ ਪੱਥਰ ਲੋਕ ਲਵਾ ਕੇ ਕਿਆ ਬਾਤ ਹੈ ਬਹੁਤ ਸੋਹਣਾ ਤੇ ਬਰਿੰਦਰ ਨਿੱਜਰ ਕਹਿੰਦੇ ਭਾਜੀ ਤੁਹਾਡੇ ਕੈਨੇਡਾ ਟੂਰ ਦੀ ਵੀਡੀਓ ਦੇਖੀਆਂ ਉੱਥੇ ਕਾਫੀ ਚੰਗਾ ਲੱਗਿਆ ਨਾਲ ਹੀ ਦੇਖਿਆ ਕਿ ਗੈਂਗ ਕੇਸਾਂ ਵਿਚ ਕਾਫੀ ਪੰਜਾਬੀ ਨੌਜਵਾਨ ਜਾਨਾਂ ਗਵਾ ਰਹੇ ਨੇ ਸਰੀ ਵਿਚ ਕਾਫੀ ਵੱਡੀ ਰੈਲੀ ਕੀਤੀ ਗਈ ਹਾਲ ਵਿਚ ਹਾਂਜੀ ਇਹਦੀ ਗੱਲ ਆਪਾਂ ਕੱਲ ਨੂੰ ਕਰਾਂਗੇ ਜਦੋਂ ਮਿੰਟੂ ਬਰਾਲ ਜੀ ਸਾਡੇ ਨਾਲ ਸ਼ਾਮਲ ਹੋਣਗੇ ਤੇ ਜੁਝਾਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲਿਆ ਚੜ੍ਹਦੀ ਕਲਾ ਵਿਚ ਰਹੋ ਜੀ ਬਹੁਤ ਬਹੁਤ ਧੰਨਵਾਦ ਸੋ ਅਮਰੀਕ ਜੀ ਲਈਏ ਫਿਰ ਇਜਾਜ਼ਤ ਹੁਣ ਆਪਾਂ ਕਿਉਂਕਿ ਸਮਾਂ ਕਾਫੀ ਹੋ ਗਿਆ ਤੇ ਆਪਾਂ ਫਿਰ ਤੁਸੀਂ ਵੀ ਅੱਜ ਆਨੰਦ ਵੀ ਲੈਣਾ ਠੰਡ ਦਾ ਧੁੱਪ ਵੀ ਸਿੱਕਣੀ ਆ ਸਿਡਨੀ ਚ ਤਾਂ ਬਹੁਤ ਵਧੀਆ ਵੈਦਰ ਆ ਸੋ ਜਾਂਦੇ ਜਾਂਦੇ ਕੋਈ ਖਾਸ ਗੱਲ
ਜੀ ਮਨਦੀਪ ਖਾਸ ਗੱਲ ਤਾਂ ਖੈਰ ਕਰਾਂਗੇ ਅਗਲੇ ਸ਼ਨਿਚਰ ਬਾਅਦ ਤੱਕ ਹੋਰ ਖਬਰਾਂ ਇਧਰ ਉਧਰ ਇਕੱਠੀਆਂ ਕਰਾਂਗੇ ਤੇ ਵਰਲਡ ਕੱਪ ਦੀ ਵੀ ਚਰਚਾ ਕਰਾਂਗੇ ਅੱਜ 8 ਵਜੇ ਰਾਤ ਦੇ ਆਸਟ੍ਰੇਲੀਆ ਤੇ ਫਰਾਂਸ ਦੇ ਦਰਮਿਆਨ ਵਿਸ਼ਵ ਕੱਪ ਦਾ ਪਹਿਲਾ ਮੈਚ ਹੋ ਰਿਹਾ ਜਿੱਥੋਂ ਤੱਕ ਆਸਟ੍ਰੇਲੀਆ ਦਾ ਸਵਾਲ ਹੈ ਤੇ ਉਹ ਵੀ ਜ਼ਰੂਰ ਦੇਖੋ ਤੇ ਆਨੰਦ ਮਾਣੋ ਆਪਣੀ ਜ਼ਿੰਦਗੀ ਦਾ ਖੁਸ਼ ਰਹੋ ਤੇ ਅਗਲੇ ਹਫ਼ਤੇ ਤੱਕ ਮੈਨੂੰ ਦਿਓ ਆਜ਼ਾਦ ਅਗਲੇ ਸ਼ਨਿਚਰਵਾਰ ਚ ਰੱਬ ਨੇ ਮੌਕਾ ਦਿੱਤਾ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ ਸਤਿ ਸ੍ਰੀ ਅਕਾਲ ਅਦਾਬ ਤੇ ਨਮਸਕਾਰ
ਜੀ ਸਤਿ ਸ੍ਰੀ ਅਕਾਲ ਅਮਰੀਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਦੋਸਤੋ ਮੈਂ ਵੀ ਇਜਾਜ਼ਤ ਲੈਣਾ ਤੇ ਜਾਂਦੇ ਜਾਂਦੇ ਗੀਤ ਤਾਂ ਹੁਣ ਤੁਹਾਨੂੰ ਨਹੀਂ ਸੁਣਾਉਣਾ ਕਿਉਂਕਿ ਟਾਈਮ ਕਾਫੀ ਹੋ ਗਿਆ ਗੀਤ ਹੀ ਸੁਣਾ ਦਿੰਦਾ ਚਲੋ ਕੇ ਐਸ ਮੱਖਣ ਦਾ ਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਹੈ ਤੇ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹਿਣਗੇ ਉਮੀਦ ਰੱਖਦੇ ਹਾਂ ਕਿ ਤੁਹਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਤੁਸੀਂ ਸਾਡੇ ਨਾਲ ਬਿਤਾਇਆ ਟਾਈਮ ਉਹ ਵਧੀਆ ਲੱਗਿਆ ਹੋਊਗਾ, ਕੁਛ ਸਿੱਖਿਆ ਵੀ ਹੋਊਗਾ, ਸਿਖਾਇਆ ਵੀ ਹੋਊਗਾ। ਸੋ ਕੱਲ ਨੂੰ ਫੇਰ ਮਿੰਟੂ ਬਰਾੜ ਹੋਣਾ ਨਾਲ ਜੁੜਾਂਗੇ। ਉਦ ਤੱਕ ਦੇ ਲਈ ਸਤਿ ਸ੍ਰੀ ਅਕਾਲ, ਆਪ ਸਭ ਨੂੰ, ਤੇ ਚੜ੍ਹਦੀ ਕਲਾ ਦੇ ਵਿਚ ਰਹੋ ਜੀ।
ਜਵਾਨੀ ਤੇ